ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਦਰਵਾਦੇ ਠਾਡੇ ਦਰਬਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਹੈ ਔਰ ਲੜੀਵਾਰ ਕਥਾ ਦਾ ਜੋ ਪ੍ਰਵਾਹ ਚੱਲ ਰਿਹਾ ਹੈ ਉਸ ਦਾ ਆਨੰਦ ਮਾਣਨ ਵਾਸਤੇ ਮਨ ਦੀ ਇਕਾਗਰਤਾ ਦੀ ਲੋੜ ਹੈ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਪਰਉਪਕਾਰ ਕੀਤਾ ਆਪਣੀ ਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ ਜਿਹੜੀ ਹੈ ਉਹ ਏਕਤਾ ਜਣਾਉਣ ਵਾਸਤੇ ਕਿ ਭਗਤ ਪਰਮੇਸ਼ੁਰ ਦਾ ਸਰੂਪ ਹੀ ਹਨ ਉਹਨਾਂ ਤਤਵੇ ਤੇ ਮਹਾਂਪੁਰਸ਼ਾਂ ਦੀ ਬਾਣੀ ਜਿਨ੍ਹਾਂ ਦਾ ਸਿਧਾਂਤ ਗੁਰਮਤ ਦੇ ਨਾਲ ਮਿਲਦਾ ਹੈ ਉਹਨਾਂ ਦੇ ਚੋਂ ਕਬੀਰ ਸਾਹਿਬ ਜੀ ਦੇ ਸ਼ਬਦ ਪਿੱਛੇ ਵੀ ਆਪ ਜੀ ਨੇ ਸੁਣਿਆ ਹੈ। ਹੁਣ ਜਿਸ ਪ੍ਰਕਾਰ ਬੇਨਤੀ ਰੂਪ ਦੇ ਅੰਦਰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਿਮਰਤਾ ਭਰੀ ਜੋਦੜੀ ਹੈ ਸੋ ਆਓ ਜਿਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ ਸੁਣਨਾ ਕਰੋ ਜੀ।
ਬਿਲਾਵਲ
ਬਿਲਾਵਲ ਰਾਗ ਹੈ ਉਚਾਰਨ ਕਰਨ ਵਾਲੇ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ ਜੀ।
ਦਰ ਮਾਦੇ ਠਾਡੇ ਦਰਬਾਰ
ਇਹ ਦਰ ਤੇ ਮਾਦੇ ਅਲੱਗ ਅਲੱਗ ਪਾਠ ਹੈ ਜਿਹੜਾ ਮੁੱਖ ਪਾਠ ਹੈ ਤੇ ਦੂਸਰਾ ਪਾਠ ਜਿਹੜਾ ਦਰਮਾਦੇ ਇਕੱਠਾ ਵੀ ਹੈ ਅਰਥ ਦੋਨਾਂ ਦੇ ਨੇ ਪਰ ਪਾਠ ਮੁੱਖ ਜਿਹੜਾ ਹੈ ਉਹ ਦਰ ਤੇ ਮਾਦੇ ਅਲੱਗ ਅਲੱਗ ਹੈ। ਹੇ ਪਰਮੇਸ਼ੁਰ ਮੈਂ ਤੇਰੇ ਤੇ ਮਾਦੇ ਨਾਮ ਮਾਂਦਗੀ ਭਾਵ ਥਕਾਵਟ ਦੇ ਕਾਰਨ ਮੈਂ ਦਰ ਵਿੱਚ ਤੁਹਾਡੇ ਦਰ ਦੇ ਵਿੱਚ ਮੈਂ ਸਹਿਜ ਥਕਾਵਟ ਦੇ ਥੱਕ ਗਿਆ ਜੂਨਾਂ ਚ ਫਿਰਦਾ ਮਾਂਦਗੀ ਐ ਥਕਾਵਟ ਦੇ ਦਰ ਦੇ ਵਿੱਚ ਭਾਵ ਬਹੁਤ ਹੀ ਮੁੜਪਣਪਣੇ ਦੇ ਵਿੱਚ ਹਾਂ ਮਾੜਾਪਣੇ ਲਿੱਸਾਪਣੇ ਮੇਰੇ ਵਿੱਚ ਇਸ ਕਰਕੇ ਮੇਰੇ ਤੇ ਕਿਰਪਾ ਕਰੋ ਤੇਰੇ ਦਰਬਾਰ ਦੇ ਵਿੱਚ ਆ ਗਿਆ। ਦੂਸਰਾ ਪਾਠ ਜਿਹੜਾ ਹੈ ਦਰਮਾਦੇ ਆਜਜ ਦਾ ਨਾਮ ਹੈ ਮੰਗਤੇ ਦਾ ਨਾਮ ਹੈ ਮੰਗਤਾ ਬਣ ਕੇ ਤੇਰੇ ਸਾਧ ਸੰਗਤ ਦੇ ਦਰਬਾਰ ਵਿੱਚ ਆਇਆ ਹਾਂ ਜਾਂ ਫਿਰ ਤੇਰੇ ਸਰੂਪ ਰੂਪੀ ਦਰਬਾਰ ਦੇ ਵਿੱਚ ਦਾਖਲ ਹੋਣ ਦੇ ਲਈ ਠੰਡੇ ਨਾਮ ਖੜੇ ਹੋਣ ਦਾ ਖੜਾ ਹਾਂ ਇਸਤ ਹੋਣ ਵਾਸਤੇ ਖੜਾ ਹਾਂ ਆਪ ਮੇਰੇ ਤੇ ਕਿਰਪਾ ਕਰੋ।
ਤੁਝ ਬਿਨ ਸੁਰਤ ਕਰੈ ਕੋ ਮੇਰੀ
ਬੇਨਤੀ ਹੈ ਮਹਾਰਾਜ ਵੀ ਤੁਹਾ ਤੋਂ ਬਿਨਾਂ ਹੋਰ ਕੋਈ ਦਿਸਦਾ ਹੀ ਨਹੀਂ ਹੈ। ਹੇ ਪਰਮੇਸ਼ੁਰ ਤੁਝ ਤੇ ਤੋਂ ਬਿਨ ਬਗੈਰ ਮੇਰੀ ਸਾਡੀ ਕੋਈ ਕੌਣ ਹੈ ਜਿਹੜੀ ਸੁਰਤ ਸੰਭਾਲ ਕਰ ਸਕਦਾ ਹੈ ਕੌਣ ਗਿਆਤ ਰੱਖ ਸਕਦਾ ਹੈ ਔਰ ਹੋਰ ਜੇ ਤੁਸੀਂ ਸੰਭਾਲ ਨਹੀਂ ਕਰੋਗੇ ਹੋਰ ਕਰੇ ਕੌਣ ਕਰੇਗਾ ਸਾਡੇ ਨਾਲ ਕੌਣ ਸੋ ਨਾਮ ਸ੍ਰੇਸ਼ਟ ਦਾ ਹੁੰਦਾ ਰਤਨਾਮ ਪ੍ਰੀਤੀ ਦਾ ਸ੍ਰੇਸ਼ਟ ਪ੍ਰੀਤੀ ਤੇ ਤੋਂ ਬਿਨਾਂ ਕੌਣ ਕਰੇਗਾ ਸਾਡੇ ਨਾਲ ਇਸ ਲਈ ਕਿਰਪਾ ਕਰਕੇ
ਦਰਸ਼ਨ ਦੀਜੈ ਖੋਲ ਕਿਵਾਰ
ਇਸ ਕਰਕੇ ਕਿਰਪਾ ਕਰਕੇ ਦਰਸ਼ਨ ਦੀਦਾਰ ਦਾ ਨਾਮ ਹੈ ਤੇ ਕਿਵਾਰ ਨਾਮ ਹੈ ਤਖਤਿਆਂ ਦਾ ਪੰਜਾਂ ਕੋਸ਼ਾਂ ਰੂਪੀ ਜਿਹੜੇ ਤਖਤੇ ਜੁੜੇ ਹੋਏ ਨੇ ਬੰਦ ਹੋਏ ਨੇ ਦਰਵਾਜ਼ੇ ਇਹਨਾਂ ਨੂੰ ਖੋਲ ਕਰਕੇ ਜਾਂ ਆਸਾ ਅੰਦੇਸ਼ਾ ਰੂਪੀ ਕਿਵਾਰ ਤਖਤੇ ਖੋਲ ਕੇ ਆਪਣਾ ਪਵਿੱਤਰ ਦਰਸ਼ਨ ਦੀਦਾਰ ਉਹ ਬਖਸ਼ ਦੇਣਾ ਕਰੋ ਮਹਾਰਾਜ ਇਹ ਕਿਰਪਾ ਕਰੋ ਜੀ।
ਰਹਾਉ
ਰਹਾਉ ਸਤਾਈ ਦੇ ਕੇ ਫਰਮਾਨ ਕਰਦੇ ਹਨ ਜੀ।
ਤੁਮ ਧਨ ਧਨੀ ਉਦਾਰ ਤਿਆਗੀ
ਹੇ ਪਰਮੇਸ਼ੁਰ ਤੁਮ ਆਪ ਜੀ ਤਾਂ ਬਹੁਤ ਵੱਡੇ ਮਹਾਰਾਜ ਆਤਮਾ ਰੂਪੀ ਧਨ ਦੇ ਮਾਲਕ ਹੋ ਤੁਸੀਂ ਧਨੀ ਹੋ ਤੁਸੀਂ ਨਾਮ ਧਨ ਹੈ ਤੁਹਾਡੇ ਕੋਲ ਤੁਮ ਧਨ ਧਨੀ ਆਤਮ ਰੂਪੀ ਧਨ ਕਰਕੇ ਤੁਸੀਂ ਧਨੀ ਧਨਾੜ ਹੋ ਜਾਂ ਨਾਮ ਅੰਮ੍ਰਿਤ ਰੂਪੀ ਧਨ ਦੇਣ ਵਾਲੇ ਅਤੇ ਸੋਭਾ ਗੁਣਾਂ ਦੇ ਧਨੀ ਮਾਲਕ ਹੋ ਤੁਸੀਂ ਤੇ ਕੁਛ ਲੋਕ ਧਨੀ ਤਾਂ ਹੁੰਦੇ ਨੇ ਪਰ ਦਾਤੇ ਨਹੀਂ ਹੁੰਦੇ, ਸੂਮ ਹੁੰਦੇ ਨੇ। ਤੁਸੀਂ ਮਹਾਰਾਜ ਸੂਮ ਨਹੀਂ ਹੋ, ਉਦਾਰ ਦਾਤੇ ਹੋ। ਦਾਤਾਂ ਖੁੱਲ੍ਹੇ ਹੌਂਸਲੇ ਨਾਲ ਦਿੰਦੇ ਹੋ, ਖੁੱਲ੍ਹੇ ਦਿਲ ਦੇ ਨਾਲ ਪਦਾਰਥ ਦਿੰਦੇ ਹੋ। ਕੁਛ ਲੋਕ ਦਾਤੇ ਹੁੰਦੇ ਆ ਪਰ ਤਿਆਗੀ ਨਹੀਂ ਹੁੰਦੇ। ਤੁਸੀਂ ਮਹਾਰਾਜ ਤਿਆਗੀ ਵੀ ਹੋ, ਉਪਰਾਮ ਰਹਿਣ ਵਾਲੇ ਹੋ, ਭਾਵ ਕੀ ਹੈ, ਆਪ ਜੀ ਦੇ ਅੰਦਰ ਪਦਾਰਥਾਂ ਦਾ ਮੋਹ ਨਹੀਂ ਹੈ, ਤਿਆਗੀ ਹੋ। ਇਸ ਕਰਕੇ ਮਹਾਰਾਜ
ਸ੍ਰਵਨ ਸੁਨੀਅਤ ਸੁਜਾਸ ਤੁਮਾਰ
ਤੁਮਾਰ ਆਪ ਜੀ ਦਾ ਵੇਦਾਂ ਸ਼ਾਸਤਰਾਂ ਤੇ ਸੰਤਾਂ ਮਹਾਤਮਾ ਦੁਆਰਾ ਸੁਜਾਸ ਸ੍ਰੇਸ਼ਟ ਜਸ ਸਰਵਨਨ ਕੰਨਾਂ ਦੇ ਨਾਲ ਸੁਨੀਅਤ ਸੁਣਦਾ ਤੇ ਉਹ ਸੁਣੀਦਾ ਹੈ, ਸੁਨੀਅਤ ਸੁਣਨਾ ਕਰੀਦਾ ਹੈ। ਮਹਾਂਪੁਰਸ਼ ਵੀ ਤੁਹਾਡਾ ਜਸ ਕਰਦੇ, ਵੇਦ ਸ਼ਾਸਤਰ ਗ੍ਰੰਥ ਵੀ ਕਰਦੇ ਹਨ।
ਮੰਗੋ ਕਾਹੀ ਰੰਕ ਸਭ ਦੇਖੋ
ਤੇ ਮਹਾਰਾਜ ਕਹਿੰਦੇ ਵੀ ਤੂੰ ਮੇਰੇ ਕੋਲੋਂ ਹੀ ਮੰਗਦਾ ਹੈ, ਹੋਰ ਕਿਸੇ ਕੋਲੋਂ ਕਿਉਂ ਨਹੀਂ ਮੰਗਦਾ। ਕਹਿੰਦੇ ਹੇ ਪਰਮੇਸ਼ੁਰ ਮੰਗੋ ਕਾਹੇ, ਕਿਹਦੇ ਕੋਲੋਂ ਮੰਗਾਂ, ਰੰਕ ਸਭ ਦੇਖੋ, ਸਾਰੇ ਕੰਗਾਲ ਹੀ ਤੁਰੇ ਫਿਰਦੇ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਬਾਕੀ ਤਾਂ ਸਾਰੇ ਮੰਗਤੇ ਨੇ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਸੰਸਾਰ ਤਾਂ ਭਿਖਾਰੀਆਂ ਦਾ, ਕਿਹਦੇ ਕੋਲ ਮੰਗੀਏ। ਇਸ ਕਰਕੇ ਆਪ ਜੀ ਤੋਂ ਬਗੈਰ ਹੋਰ ਕਾਹੇ ਕਿਸ ਦੇ ਕੋਲੋਂ ਮੰਗੋ ਮੰਗਣਾ ਕਰੀਏ, ਕਿਉਂਕਿ ਆਪ ਜੀ ਤੋਂ ਬਗੈਰ ਤਾਂ ਅਸੀਂ ਸਭਨਾਂ ਨੂੰ ਰੰਕ ਕੰਗਾਲ ਹੀ ਦੇਖਦੇ ਹਾਂ। ਇਸ ਲਈ ਮਹਾਰਾਜ
ਤੁਮ ਹੀ ਤੇ ਮੇਰੋ ਨਿਸਤਾਰ,
ਆਪ ਜੀ ਤੋਂ ਮੇਰਾ ਜਿਹੜਾ ਨਿਸ ਪ੍ਰਪੰਚ ਤੋਂ ਪਾਰ ਉਤਾਰਾ ਹੋਣਾ, ਨਿਸਤਾਰਾ ਤੁਹਾਡੇ ਕੋਲੋਂ ਹੋਣਾ ਹੈ। ਤੇ ਅੱਗੇ ਪ੍ਰਸ਼ਨ ਹੈ ਵੀ ਕਬੀਰ ਤੂੰ ਮੇਰੇ ਕੋਲੋਂ ਮਦਦ ਮੰਗਦਾ ਹੈ ਵੀ ਤੈਨੂੰ ਕਿਸ ਤਰ੍ਹਾਂ ਇਹ ਗਿਆਨ ਹੈ ਵੀ ਮੈਂ ਮਦਦ ਕਰਦਾ ਹੁੰਦਾ, ਇਸ ਗੱਲ ਦਾ ਢੰਗ ਤਰੀਕਾ ਤੈਨੂੰ ਕਿਵੇਂ ਕਿੱਥੋਂ ਪ੍ਰਾਪਤ ਹੋਇਆ, ਕਿਵੇਂ ਸਮਝਦੇ ਤੂੰ। ਕਬੀਰ ਸਾਹਿਬ ਜੀ ਫਿਰ ਗਵਾਹੀ ਦਿੰਦੇ ਆ, ਕਹਿੰਦੇ ਇਹਨਾਂ ਦੀ ਮਦਦ ਕੀਤੀ ਸੀ ਤਾਂ ਤੇਰੇ ਕੋਲੋਂ ਮਦਦ ਮੰਗਦਾ, ਉਹਨਾਂ ਦੇ ਹੁਣ ਨਾਂ ਲੈਣਗੇ। ਉੱਤਰ ਦੇ ਵੀ ਕਹਿੰਦੇ ਹਨ
ਜੈ ਦੇਵ ਨਾਮਾ ਬਿਪ ਸੁਦਾਮਾ,
ਦੇਖੋ ਪਰਮੇਸ਼ਰ ਜੀ ਜੈ ਦੇਵ ਸੀ, ਬ੍ਰਾਹਮਣਾਂ ਦਾ ਕਰਦਾ ਇਹਦਾ ਜਨਮ ਤੇ ਪਰ ਇਹਦੀ ਮ੍ਰਿਤੂ ਹੋ ਗਈ ਤੇ ਅਰਥੀ ਲਈ ਇਹਦੀ ਜਾਂਦੇ ਸੀ, ਰਸਤੇ ਚ ਨਾਮਦੇਵ ਜੀ ਬੈਠੇ ਸੀ ਸਮਾਧੀ ਲਾਈ, ਇਹਦੇ ਘਰ ਵਾਲੀ ਜਿਹੜੀ ਪਦਮਾਪਤੀ ਸੀ ਉਹ ਪਦਮਾਪਤੀ ਉਸ ਵੇਲੇ ਦੇ ਰਿਵਾਜ ਅਨੁਸਾਰ ਬ੍ਰਾਹਮਣਾਂ ਦਾ ਜਿਹੜਾ ਐਸਾ ਕੀਤਾ ਹੋਇਆ ਸੀ ਉਹ ਸਤੀ ਹੋਣ ਵਾਸਤੇ ਜਿਵੇਂ ਵਿਆਹੁਤਾ ਇਸਤਰੀ ਉਹ ਲੜਕੀ ਨੂੰ ਚੰਗੀ ਤਰ੍ਹਾਂ ਸ਼ਿੰਗਾਰਿਆ ਹੁੰਦਾ, ਐਂ ਇਹ ਸਤੀ ਹੋਣ ਵਾਸਤੇ ਵੀ ਉਹਨੂੰ ਸੁਹਾਗਣਾ ਵਾਲਾ ਭੇਸ ਧਾਰਨ ਕਰਕੇ ਫਿਰ ਉਹ ਨਾਲ ਸਤੀ ਹੋਇਆ ਕਰਦੀ। ਹਾਰ ਸ਼ਿੰਗਾਰ ਕੀਤੇ ਹੋਏ ਜਾ ਰਹੀ ਹੈ, ਗੁਰਮਤਿ ਦੇ ਵੀ ਤਾਂ ਚਲੋ ਗੁਣਾਂ ਦਾ ਸ਼ਿੰਗਾਰ ਹੈ ਨਾ, ਹਿੰਦੂ ਮਤ ਦੇ ਸ਼ਿੰਗਾਰ ਹੈ। ਨਾਮਦੇਵ ਜੀ ਸਮਾਧੀ ਦੇ ਬੈਠੇ ਸੀ, ਐਨ ਆਨੰਦ ਚ ਗੜੁੱਚ ਹੋਏ ਹੈ ਤੇ ਇਹਨੇ ਕੋਲ ਦੀ ਅਰਥੀ ਜਾ ਰਹੀ ਸੀ, ਨਾਲ ਦੀਆਂ ਬੀਬੀਆਂ ਜਿਹੜੀਆਂ ਅਰਥੀ ਦੇ ਨਾਲ ਜਾਂਦੀਆਂ ਸੀ, ਕਹਿਣ ਲੱਗੀਆਂ ਕੁੜੇ ਦੇਖ ਤੇ ਸਤੀ ਤਾਂ ਹੋਏ ਜਾਣਾ, ਜਾਂਦੀ ਜਾਂਦੀ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਲੈ ਲੈ, ਭਗਤ ਨਾਮਦੇਵ ਜੀ ਦਾ ਕਿੱਡਾ ਵੱਡਾ ਪ੍ਰਤਾਪ ਹੈ, ਤੂੰ ਮੱਥਾ ਟੇਕਦੇ ਇਹਨੂੰ। ਇਹਨੇ ਜਾ ਕੇ ਚਰਨਾਂ ਤੇ ਮੱਥਾ ਟੇਕ ਦਿੱਤਾ ਤੇ ਭਗਤੀ ਸਮਾਧੀ ਖੁੱਲ ਗਈ। ਅਚਨਚੇਤ ਕਹਿੰਦੇ ਆਓ ਸੁਹਾਗਵੰਤੀ, ਮਤਲਬ ਅਚਨਚੇਤ ਹੋਈ ਗੱਲ ਇਹ। ਉਸੇ ਵੇਲੇ ਜਿਨ੍ਹਾਂ ਦੀ ਕਾਨੀਆਂ ਦੀ ਅਰਥੀ ਚੁੱਕੀ ਹੋਈ ਸੀ ਉਹਨੂੰ ਹੱਥ ਮਾਰਤਾ, ਕਹਿੰਦੀ ਇੱਧਰ ਲਿਆਓ ਅਰਥੀ। ਕਹਿੰਦੀ ਲਓ ਮਹਾਰਾਜ, ਮੈਂ ਸੁਣਿਆ ਵੀ ਮਹਾਂਪੁਰਸ਼ਾਂ ਦਾ ਵਚਨ ਅਟਲ ਹੁੰਦਾ, ਚੰਦ ਸੂਰਜ ਨਾਸ ਹੋ ਸਕਦੇ ਨੇ, ਜੇ ਸੁਹਾਗਵੰਤੀ ਕਿਹਾ ਮੇਰਾ ਤਾਂ ਸੁਹਾਗ ਆ ਪਿਆ, ਬਣਾਓ ਸਵਾਗਵੰਤੀ। ਕਹਿੰਦੇ ਇਹ ਕੀ ਹੋ ਗਿਆ, ਕਹਿੰਦੇ ਮੈਂ ਤਾਂ ਹਾਰ ਸ਼ਿੰਗਾਰ ਕਰਕੇ ਚੱਲੀ ਸੀ ਸਤੀ ਹੋਣ। ਨਾਮਦੇਵ ਜੀ ਕਹਿਣ ਲੱਗੇ ਓਹੋ ਕਿੱਥੋਂ ਕਲੇਸ਼ ਛੇੜ ਲਿਆ ਮੈਂ, ਅਚਨਚੇ ਤੇ ਬਿਨਾਂ ਸੋਚੇ ਸਮਝੇ ਆਸ਼ੀਰਵਾਦ ਦੇ ਦਿੱਤੀ। ਬਹੁਤ ਦੁਖੀ ਹੋਏ ਨਾਮਦੇਵ ਜੀ, ਤੇ ਹੁਣ ਪਰਮੇਸ਼ੁਰ ਆਪਣੇ ਭਗਤਾਂ ਨੂੰ ਕਾਹਨੂੰ ਦੁਖੀ ਹੋਣ ਦਿੰਦਾ। ਨਾਮਦੇਵ ਨੂੰ ਆਕਾਸ਼ਵਾਣੀ ਹੋ ਗਈ, ਕਹਿੰਦੇ ਕਿਉਂ ਦੁਖੀ ਹੁੰਦਾ, ਤੂੰ ਜੁੜਿਆ ਰਿਹਾ ਉਸੇ ਤਰ੍ਹਾਂ ਮੇਰੇ ਨਾਲ, ਕਿੱਡੀ ਕੁ ਵੱਡੀ ਗੱਲ ਹੈ, ਹਰ ਬਿਨ ਕੋਈ ਮਾਰ ਜਵਾਲ ਨਾ ਸਕਿਆ, ਮੇਰੇ ਹੀ ਮਾਰਿਆ ਹੋਇਆ, ਮੈਂ ਤੈਨੂੰ ਕਹਿੰਦਾ ਕੰਨੋਂ ਫੜ ਕੇ ਜਿਉਂਦਾ ਕਰਦੇ ਨੂੰ, ਤੇਰੀ ਵਡਿਆਈ ਹੋ ਜੂ, ਜਿਉਂਦਾ ਤਾਂ ਮੈਂ ਹੀ ਕਰਨਾ। ਨਾਮਦੇਵ ਜੀ ਨੇ ਉਹਨੂੰ ਜਿਉਂਦਾ ਕਰ ਦਿੱਤਾ। ਉਸੇ ਵੇਲੇ ਵੈਰਾਗ ਧਾਰਨ ਕਰਕੇ ਜੈਦੇਵ ਕਹਿਣ ਲੱਗਿਆ ਵੀ ਮੈਂ ਤਾਂ ਦੇਖੋ ਮਰ ਚੁੱਕਾ ਸੀ। ਪਰਿਵਾਰ ਨੂੰ ਕਹਿੰਦਾ ਜਿੰਨੇ ਤੁਸੀਂ ਮੇਰੀ ਅਰਥੀ ਨਾਲ ਆਏ ਹੋ ਹੁਣ ਮੇਰਾ ਸੰਬੰਧ ਕੋਈ ਨਹੀਂ ਤੁਹਾਡੇ ਨਾਲ। ਪਦਮਾਵਤੀ ਨੂੰ ਕਹਿਣ ਲੱਗਿਆ ਵੀ ਹੁਣ ਤੇਰੀ ਮਰਜ਼ੀ ਹੈ, ਚਾਹੇ ਮੇਰੇ ਮਾਂ ਬਾਪਾਂ ਕੋਲ ਰਹਿ ਮੇਰੇ ਕੋਲ ਰਹਿ, ਪਰ ਹੁਣ ਸੰਬੰਧ ਕੋਈ ਨਹੀਂ, ਵੀ ਹੁਣ ਤਾਂ ਬੰਦਗੀ ਕਰਨੀ। ਉਹ ਕਹਿੰਦੀ ਮੈਂ ਵੀ ਕਰੂੰਗੀ ਨਾਲ ਬੰਦਗੀ, ਮੈਂ ਵੀ ਤਾਂ ਮਰਨੇ ਚੱਲੀ ਸੀ, ਜੀਵਨ ਤਾਂ ਮੇਰਾ ਵੀ ਸਮਾਪਤ ਹੈ। ਫਿਰ ਇਹਨੇ ਬੰਦਗੀ ਕੀਤੀ ਹੈ। ਜੈਦੇਵ ਜੀ ਨੇ ਫਿਰ ਸੰਸਕ੍ਰਿਤ ਦਾ ਗ੍ਰੰਥ ਹੈ ਛੋਟਾ ਜਿਹਾ ਪਦੇ ਲਿਖਿਆ ਤੇ ਇਹਦਾ ਪ੍ਰਮਾਣ ਦਿੰਦੇ, ਕਹਿੰਦੇ ਜੈਦੇਵ ਫਿਰ ਦੂਸਰਾ ਨਾਮਦੇਵ। ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸਧਾਇਆ, ਠਾਕਰ ਦੀ ਸੇਵਾ ਕਰੀ, ਦੁੱਧ ਪਿਆਵਣ ਕਹਿ ਸਮਝਾਇਆ, ਨਾਮਦੇਵ ਇਸ਼ਨਾਨ ਕਰ ਕਪਲ ਗਏ ਦੁਹ ਕੇ ਲੈ ਆਇਆ, ਠਾਕੁਰ ਨੂੰ ਨਵਾਲ ਕਹਿ ਚਰਨੋਦਕ ਲੈ ਤਿਲਕ ਚੜਾਇਆ, ਹੱਥ ਜੋੜ ਬੇਨਤੀ ਕਰੇ ਪੈਰੇ ਪੈ ਪੈ ਬਹੁਤ ਹੁੰਦਾ। ਅਰੇ ਵੀ ਕਹਿੰਦਾ ਵੀ ਹਾਂ ਵੀ ਮੂੰਹ ਨਾ ਜੁਠਾ ਲਸਾ, ਤੂੰ ਰੁੱਠਾ ਮੈਂ ਕਿਹੋ ਨਾ ਸਕਾਵੇ। ਹੋਇਆ ਕੀ ਸੀ ਵੀ ਗੁਸਾਈ ਪ੍ਰਤੱਖ ਹੋਏ ਤੇ ਪ੍ਰਤੱਖ ਹੋ ਗਏ ਨਾਮਦੇਵ ਨੂੰ। ਬਚਪਨ ਦੇ ਛੋਟੀ ਜਿਹੀ ਉਮਰ ਸੀ, ਅਜੇ 72 ਵਾਰ ਦਰਸ਼ਨ ਹੋਏ ਨਾਮਦੇਵ ਨੂੰ ਸਰਗੁਣ ਸਰੂਪ ਦੇ ਚ। ਊਂ ਤਾਂ ਨਿਤੇ ਨਾਮੇ ਨਾਰਾਇਣ ਨਾਹੀਂ ਭੇਦ। ਇਸ ਕਰਕੇ ਜੈਦੇਵ ਨਾਮਾ ਇਹ ਨਾਮਦੇਵ ਵੀ ਜਿਨ੍ਹਾਂ ਦੇ ਵਾਸਤੇ ਫਿਰ ਗਾਏ ਮੋਈ ਜੀ ਵਾਲੀਆਂ, ਨਾਮਦੇਵ ਦਾ ਛੱਪਰ ਛਾਇਆ, ਫਿਰ ਦਿਹੋਰਾ ਰੱਖਿਆ, ਚਾਰ ਬਰਲੇ ਪੈਰੀ ਪਾਇਆ, ਭਗਤ ਜਿਨ੍ਹਾਂ ਦਾ ਕਰੇ ਕਰਾਇਆ, ਭਾਈ ਸਾਹਿਬ ਨੇ ਲਿਖਿਆ ਭਾਈ ਗੁਰਦਾਸ ਜੀ ਨੇ। ਇਸ ਪ੍ਰਕਾਰ ਫਿਰ ਦਿਹੋਰਾ ਫੇਰ ਦਿੱਤਾ, ਜਿਹੜਾ ਹੁਣ ਤੱਕ ਔਂਡਾ ਸ਼ਹਿਰ ਹੈ ਹਜ਼ੂਰ ਸਾਹਿਬ ਤੋਂ 40 ਮੀਲ ਦੇ ਉੱਤੇ ਨਾਗ ਮੰਦਰ ਹੈ, ਪਾਂਡਵਾਂ ਦੇ ਵੇਲੇ ਦਾ ਬਹੁਤ ਪੁਰਾਣਾ ਬਣਿਆ ਹੋਇਆ। ਔਰੰਗਜ਼ੇਬ ਨੇ ਫੂਕ ਦਿੱਤਾ ਸੀ ਵੀ ਪੱਥਰ ਕੀ ਹੋਣਾ, ਕਾਲਾ ਜਾਤਾ ਹੋ ਗਿਆ ਉਹ। ਤੇ ਜਦੋਂ ਫਿਰ ਨਾਮਦੇਵ ਦਾ ਉਹਨਾਂ ਦੇ ਵੱਲ ਨੂੰ ਮੂੰਹ ਕੀਤਾ ਦਿਹੋਰੇ ਦਾ, ਫੇਰ ਦੀਆ ਦੋਹਰਾ ਨਾਮੇ ਕਹੋ ਪੰਡੀਆਂ ਕੋ ਵਿਛ ਬਾਰਲਾ, ਤੇ ਉਸ ਵੇਲੇ ਦਾ ਫਿਰ ਉਹ ਇੱਕ ਮੰਜ਼ਿਲ ਧਰਤੀ ਜੀ ਤਾਂ ਧਸ ਗਈ ਹੈ ਨਿਸ਼ਾਨੀ ਰੱਖਣ ਵਾਸਤੇ, ਪਹਿਲਾਂ ਉੱਪਰ ਸੀ, ਹੁਣ ਹੇਠਾਂ ਭੋਰੇ ਚ ਵੜ ਕੇ ਜਾ ਕੇ ਹੇਠਲੀ ਮੰਜ਼ਿਲ ਦੇ ਵਿੱਚ ਉੱਥੇ ਜਾ ਕੇ ਦੇਖੀਦਾ। ਇਸ ਕਰਕੇ ਵੀ ਫਿਰ ਗਾਂ ਮੋਈ ਜਿਹੜੀ ਸੀ ਮਰੀ, ਗਾਂ ਜਿਉਂਦੀ ਕੀਤੀ, ਛਪਰੀ ਆਪ ਬੰਨੀ, ਤੇ ਇਹ ਸਾਰੇ ਨਾਮਦੇਵ ਦੇ ਉੱਤੇ ਵੀ। ਅਰ ਇਹਦੇ ਨਾਲ ਜੈ ਦਿਓ ਨਾਮਾ ਬਿਪ ਸੁਦਾਮਾ, ਬਿਪ ਨਾਮਾ ਬ੍ਰਾਹਮਣ ਦਾ, ਸੁਦਾਮਾ ਬ੍ਰਾਹਮਣ ਸੀ, ਭਗਵਾਨ ਕ੍ਰਿਸ਼ਨ ਜੀ ਦਾ ਮਿੱਤਰ ਸੀ, ਤੇ ਇਹ ਜਿਹੜੇ ਸਾਰੇ ਭਗਤ ਹੋਏ ਹਨ।
ਜਿਨ ਕੋ ਕਿਰਪਾ ਭਈ ਹੈ ਅਪਾਰ,
ਜਿਨ ਕੋ ਕਿਰਪਾ ਭਈ ਹੈ ਅਪਾਰ, ਉਹਨਾਂ ਦੇ ਉੱਤੇ ਪਾਰਾਵਾਰ ਤੋਂ ਰਹਿਤ ਕਿਰਪਾ ਹੋ ਗਈ। ਉਹਦੇ ਜੋ ਸੁਦਾਮਾ ਜਿਹੜਾ ਸੀ ਇਹ ਬਾਲ ਸਖਾਈ ਮਿੱਤਰ ਸੀ ਭਗਵਾਨ ਕ੍ਰਿਸ਼ਨ ਜੀ ਦਾ, ਤੇ ਬਹੁਤ ਮਿੱਤਰਤਾ ਸੀ। ਜਦੋਂ ਇਹ ਪੜ੍ਹਨ ਵਾਸਤੇ ਸੰਦੀਪਨ ਗੁਰੂ ਦੇ ਕੋਲ ਗਏ ਤਾਂ ਇਹ ਸੁਦਾਮਾ ਵੀ ਨਾਲ ਸੀ ਵਿਦਿਆ ਪੜ੍ਹਨ ਵਾਸਤੇ, ਬ੍ਰਾਹਮਣਾਂ ਦਾ ਲੜਕਾ ਸੀ। ਤੇ ਹੁਣ ਗੁਰਦੇਵ ਨੇ ਇਹ ਗੱਲ ਕਹੀ, ਕਹਿਣ ਲੱਗੇ ਵੀ ਦੇਖੋ ਜਿਹੜੀ ਵਿਦਿਆ ਸੇਵਾ ਕਰਕੇ ਲਈ ਜਾਵੇ ਉਹ ਵਿਦਿਆ ਸਫਲ ਹੀ ਹੁੰਦੀ ਹੈ, ਇਹ ਨਹੀਂ ਲਿਹਾਜ਼ ਕੀਤਾ ਵੀ ਅਵਤਾਰ ਹੈ। ਜਿਹੜੀ ਵਿਦਿਆ ਸੇਵਾ ਤੋਂ ਬਿਨਾਂ ਲਈ ਜਾਵੇ ਉਹ ਫਿਰ ਅੱਗੇ ਚੱਲ ਕੇ ਪ੍ਰਫੁੱਲਤ ਨਹੀਂ ਹੁੰਦੀ, ਸਫਲ ਹੀ ਨਹੀਂ ਹੁੰਦੀ ਉਹ। ਇਸ ਕਰਕੇ ਬਈ ਤੁਸੀਂ ਸੇਵਾ ਕਰਿਆ ਕਰੋ। ਭਗਵਾਨ ਕ੍ਰਿਸ਼ਨ ਜੀ ਨੇ ਆਖਿਆ ਗੁਰਦੇਵ ਜੋ ਕਹੋਗੇ ਅਸੀਂ ਕਰਾਂਗੇ ਸੇਵਾ। ਰਾਮ ਚੰਦਰ ਜੀ ਜਦੋਂ ਵਸ਼ਿਸ਼ਠ ਗੁਰੂ ਦੇ ਕੋਲ ਗਏ ਵਿਦਿਆ ਪੜ੍ਹਨ, ਉਹਨਾਂ ਨੂੰ ਵੀ ਲੱਕੜਾਂ ਟੁਣੀਆਂ ਪਈਆਂ ਕਿ ਉਹ ਨਿਜਮ ਚੱਲਿਆ ਆ ਰਿਹਾ। ਹੁਣ ਤਾਂ ਕਲਯੁੱਗ ਦਾ ਸਮਾਂ ਨਾ, ਹੁਣ ਇਹ ਗੱਲਾਂ ਤਾਂ ਵਾਧੂ ਲੱਗਣ ਲੱਗ ਗਈਆਂ ਅੱਜ ਦੇ ਵਿਦਿਆਰਥੀਆਂ ਨੂੰ। ਤੇ ਜਿਸ ਵੇਲੇ ਲੱਕੜਾਂ ਲੈਣ ਵਾਸਤੇ ਗਏ ਉਧਰ ਕਿਤੇ ਬਿਜਲੀ ਕੜਕੀ, ਪਾਣਾ ਇਹੋ ਜਿਹਾ ਵਰਤਿਆ ਤੇ ਸੁਦਾਮਾ ਜਾਣ ਲੱਗਿਆ ਇਹ ਆਪਣੇ ਲੜ ਨਾ ਚੌਲ ਬੰਨ ਕੇ ਲੈ ਕੇ ਗਿਆ ਸੀ ਭੁੱਜੇ ਹੋਏ ਚੌਲ, ਇਹ ਜੇ ਕਿਤੇ ਭੁੱਖ ਲੱਗੂਗੀ ਖਾ ਖੁਲਵਾਂਗੇ, ਬੰਨੇ ਹੋਏ ਸੀ ਨਾਲ। ਬਾਰਿਸ਼ ਪੈਣ ਲੱਗ ਗਈ, ਬਾਰਿਸ਼ ਇਹ ਨਹੀਂ ਪੀੜੀ, ਦਰਖਤ ਦੀ ਓਟ ਵਿੱਚ ਆ ਕੇ ਬਾਰਿਸ਼ ਹਟੀ ਨਾ, ਦਰਖਤ ਦੇ ਉੱਤੇ ਟਾਹਣ ਤੇ ਚੜ ਗਏ, ਇੱਕ ਪਾਸੇ ਭਗਵਾਨ ਕ੍ਰਿਸ਼ਨ ਜੀ, ਦੂਜੇ ਪਾਸੇ ਸੁਦਾਮਾ, ਤੇ ਇੱਕ ਦੂਜੇ ਨੂੰ ਕਹਿੰਦੇ ਆ ਵੀ ਦੇਖੀ ਸੌ ਨਾ ਜਾਏ ਕਿਤੇ ਡਿੱਗ ਪਏ ਗਿਆ ਹੇਠਾਂ। ਕਹਿੰਦਾ ਨਹੀਂ ਨਹੀਂ ਮੈਂ ਜਾਗਦਾ। ਉਹ ਜਦ ਦੇ ਲੱਗੀ ਭੁੱਖ, ਲੱਗਿਆ ਕੜਕ ਕੜਕ ਕਰਨ ਦੁੰਦ, ਭਗਵਾਨ ਕ੍ਰਿਸ਼ਨ ਜੀ ਕਹਿੰਦੇ ਮਿੱਤਰ ਸਦਾਮੇ ਆ ਕੀ ਕਰਦਾ। ਕਹਿੰਦਾ ਜੀ ਕੁਛ ਨਹੀਂ। ਕਹਿੰਦੇ ਆਵਾਜ਼ ਆਉਂਦੀ ਆ ਕੁਛ ਖਾਣ ਦੀ, ਜੇ ਕੁਛ ਖਾਣਾ ਮੈਨੂੰ ਵੀ ਤਾਂ ਭੁੱਖ ਲੱਗੀ ਹੈ। ਕਹਿੰਦਾ ਨਹੀਂ ਨਹੀਂ ਪਾਲੇ ਦੇ ਮਾਰੇ ਨਾ ਸਰਦੀ ਕਰਕੇ ਮੇਰੇ ਦੰਦ ਵੱਜਦੇ ਆ, ਕੜਕ ਕੜਕ ਦੰਦ ਹੁੰਦੇ। ਕਹਿੰਦੇ ਜਾ ਉਹ ਦਲਿਦਰੀਆ ਮਿੱਤਰਾਂ ਨਾਲ ਵੀ ਝੂਠ ਬੋਲੀਦਾ। ਉਹ ਭਗਵਾਨ ਕ੍ਰਿਸ਼ਨ ਦਾ ਸਰਾਪ ਲੱਗ ਗਿਆ। ਚਲੋ ਵਿਦਿਆ ਪੜ੍ਹੀ ਵਾਪਸ ਆ ਗਏ ਤੇ ਆਪਣੇ ਗੁਰਦੇਵ ਨੂੰ ਵੀ ਜਾ ਕੇ ਦੱਸਿਆ ਜੀ ਮੇਰੇ ਕੋਲੋਂ ਗਲਤੀ ਹੋ ਗਈ ਵੀ ਮੈਂ ਝੂਠ ਬੋਲਿਆ। ਅੱਗੇ ਲੋਕ ਝੂਠ ਨਹੀਂ ਸੀ ਬੋਲਦੇ, ਕਹਿੰਦੇ ਵੀ ਤੂੰ ਮਾੜਾ ਕੀਤਾ, ਇਹ ਤੇਰਾ ਮਿੱਤਰ ਹੀ ਨਹੀਂ ਅਵਤਾਰੀ ਪੁਰਸ਼ ਹੈ, ਵੀ ਹੁਣ ਤੈਨੂੰ ਇਹਦਾ ਬਦਲਾ ਤਾਂ ਹੁਣ ਦੇਣਾ ਪਊਗਾ। ਜੋ ਵਚਨ ਹੋ ਗਏ ਚਲੋ ਪੜ੍ਹ ਕੇ ਆ ਗਏ। ਸਦਾਮੇ ਦਾ ਵਿਆਹ ਹੋ ਗਿਆ, ਬ੍ਰਾਹਮਣੀ ਘਰ ਵਿੱਚ ਆ ਗਈ, ਦਲਿੱਦਰੇ ਦਲਿੱਦਰ ਘਰ ਵਿੱਚ ਕੁਛ ਹੈ ਹੀ ਨਹੀਂ, ਪਦਾਰਥ ਹੀ ਨਹੀਂ ਹੈ ਕੋਈ, ਸਭ ਸਮਾਪਤ ਹੋ ਗਏ। ਤੇ ਉਧਰ ਭਗਵਾਨ ਕ੍ਰਿਸ਼ਨ ਜੀ ਦੁਆਰਕਾ ਦੇ ਰਾਜੇ ਬਣ ਗਏ। ਇਹ ਕਦੇ ਕਦੇ ਕਿਹਾ ਕਰੇ ਵੀ ਮੇਰਾ ਮਿੱਤਰ ਜਿਹੜਾ ਨਾ ਵੀ ਉਹ ਬਹੁਤ ਸ਼ਕਤੀਸ਼ਾਲੀ ਹੈ, ਬੜੇ ਉਹਦੇ ਕਰਤਬ ਅਸੀਂ ਦੇਖਦੇ ਹੁੰਦੇ ਸੀ। ਜਦੋਂ ਅਸੀਂ ਸਾਰੇ ਇਕੱਠੇ ਖੇਡਦੇ ਰਹੇ ਹਾਂ, ਗੇਂਦ ਸਿੱਟ ਦਿੱਤੀ ਸੀ ਤਾਂ ਉਹਦੇ ਚ ਕਾਲੀ ਨਾਥ ਨੱਥ ਦਿੱਤਾ, ਕਰੀਆਂ ਕਰ ਸੁਣਾਇਆ ਕਰੇ ਵੀ ਮੇਰਾ ਮਿੱਤਰ ਹੈ ਉਹ ਬ੍ਰਾਹਮਣੇ ਕਹਿੰਦੀ ਮੈਂ ਤੇਰੇ ਮਿੱਤਰ ਨੂੰ ਕੀ ਕਰਾਂ, ਉਹ ਰਾਜ ਕਰਦਾ ਆਪਾਂ ਦਲਿੱਦਰ ਹੈ, ਦਲਿੱਦਰੀ ਹੋਵੇ ਘਰ ਚ ਕੰਗਾਲੀ ਆ, ਤੂੰ ਜਾ ਉਹਦੇ ਕੋਲ ਜੇ ਮਿੱਤਰ ਹੈ ਕੁਛ ਮੰਗ। ਉਹ ਬ੍ਰਾਹਮਣੀ ਦੇ ਕਹਿਣ ਤੋਂ ਫਿਰ ਕਹਿਣ ਲੱਗਾ ਵੀ ਕੋਈ ਬਾਤ ਨਹੀਂ, ਐਸੀ ਤਾਂ ਕਿਹੜੀ ਗੱਲ ਹੈ, ਫਿਰ ਮੈਂ ਜਾਣਾ। ਇਹ ਫਿਰ ਦੁਆਰਕਾ ਨੂੰ ਤੁਰ ਪਿਆ, ਕੱਪੜੇ ਫਟੇ ਹੋਏ, ਜੁੱਤੀ ਟੁੱਟੀ ਹੋਈ ਹੈ, ਤੇ ਕਹਿਣ ਲੱਗਾ ਵੀ ਭੇਟਾ ਵੀ ਕੁਛ ਚਾਹੀਦੀ ਆ, ਘਰ ਚ ਹੈ ਨੀ ਕੁਛ। ਉਹ ਕਹਿੰਦੇ ਵੀ ਚੌਲ ਪਏ ਨੇ, ਮੈਂ ਭੁੰਨਦੇ ਨਹੀਂ ਆ, ਜਿੱਥੋਂ ਗੱਲ ਵਿਗੜੀ ਸੀ ਸਿਮਰਨੀ ਉੱਥੋਂ ਹੀ ਸੀ, ਚੌਲ ਭੁੰਨ ਕੇ ਲੜ ਬੰਨ ਦਿੱਤੇ, ਜਾ ਰਿਹਾ ਲੁਕਾਉਂਦਾ ਉਹਨਾਂ ਨੂੰ ਵੀ ਕੋਈ ਦੇਖ ਨਾ ਲਵੇ, ਐਡੇ ਵੱਡੇ ਭਗਵਾਨ ਕ੍ਰਿਸ਼ਨ ਜੀ ਨੂੰ ਭੇਟਾ ਕਿੰਨੀ ਕੁ ਲੈ ਕੇ ਚੱਲੇ ਹਾਂ। ਦਰਬਾਰ ਚ ਨੇ ਰੋਕ ਲਿਆ, ਕਹਿੰਦੇ ਇੱਥੇ ਖੜ ਬਈ, ਕੌਣ ਹੈ ਤੂੰ ਇਧਰ ਨੂੰ ਜਾ ਰਿਹਾ? ਕਹਿੰਦਾ ਵੀ ਮੈਂ ਤਾਂ ਭਗਵਾਨ ਜੀ ਦਾ ਮਿੱਤਰ ਹਾਂ। ਉਹ ਮਖੌਲ ਕਰਨ ਲੱਗਿਆ, ਕਹਿੰਦੇ ਭਗਵਾਨ ਜੀ ਦੇ ਤੇਰੇ ਵਰਗੇ ਵੀ ਮਿੱਤਰ ਨੇ, ਕਿਉਂਕਿ ਵਸਤਰ ਹੋਏ ਜੇ ਸੀ। ਉਹ ਕਹਿੰਦਾ ਵੀ ਤੁਸੀਂ ਜਾ ਕੇ ਇੱਕ ਵਾਰੀ ਸੁਨੇਹਾ ਦੇ ਦਿਓ ਵੀ ਸਦਾਮਾ ਆਇਆ, ਨਾਲੇ ਕਹਿ ਦੇਵੇ ਤੁਹਾਡਾ ਸਦਾਮਾ ਮਿੱਤਰ ਆਇਆ। ਬਸ ਕਹਿੰਦੇ ਇੰਨੀ ਗੱਲ ਜਾ ਕੇ ਦਰਬਾਰ ਜੀ ਨੇ ਭਗਵਾਨ ਜੀ ਨੂੰ ਕਹੀ, ਫਿਰ ਜੁੱਤੀ ਨਹੀਂ ਪਾਈ ਭਗਵਾਨ ਜੀ ਨੇ, ਨੰਗੇ ਪੈਰੀ ਨੱਠ ਕੇ ਸਾਧ ਸਿੰਘ ਜੀ ਪਹਿਲਾਂ ਤਾਂ ਸਦਾਮੇ ਦੇ ਪੈਰੀ ਹੱਥ ਲਾਇਆ, ਫਿਰ ਪ੍ਰਕਰਮਾ ਕੀਤੀ ਔਰ ਫਿਰ ਡੰਡੌਤ ਕਰਕੇ ਦੱਸਿਆ ਵੀ ਮੱਥਾ ਟੇਕਿਆ ਤੇ ਵੀ ਸਿੰਘਾਸਣ ਤੇ ਬਿਠਾਇਆ, ਫਿਰ ਚਰਨਾਮਤ ਚਰਨ ਧੋਤੇ ਸਾਰੀਆਂ, ਜਿਵੇਂ ਰੁਕਮਣੀ ਹੈ ਸਾਰਿਆਂ ਨੂੰ ਕਿਹਾ ਵੀ ਚਰਨਾਮਤ ਲਓ, ਘਰ ਵਿੱਚ ਛਿੜਕੋ, ਬੜਾ ਪਵਿੱਤਰ ਜਲ ਹੈ। ਸਾਰੇ ਬੜੇ ਹੈਰਾਨ ਹੋਣ, ਉਹ ਵਿਚਾਰਾ ਬੈਠਾ ਨਿੰਮੋ ਝੂਣਾ, ਤੇ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਮਿੱਤਰ ਵੀ ਜਦੋਂ ਤੂੰ ਚੱਲਿਆ ਸੀ ਵੀ ਮੇਰੀ ਭਰਜਾਈ ਨੇ ਕੋਈ ਮੇਰਾ ਨਹੀਂ ਖਿਆਲ ਕਰਿਆ, ਵੀ ਮੈਨੂੰ ਖਾਣ ਖੂਣ ਵਾਸਤੇ ਨਹੀਂ ਦਿੱਤਾ ਕੋਈ, ਤੈਨੂੰ ਪਤਾ ਵੀ ਖਾਣ ਪੀਣ ਦਾ ਤਾਂ ਮੈਂ ਬਚਪਨ ਤੋਂ ਲਾਲਚੀ ਹੈ, ਮੱਖਣ ਲੋਕਾਂ ਦੇ ਘਰਾਂ ਦਾ ਵੀ ਖਾ ਜਾਂਦਾ ਸੀ, ਉਹ ਹੁਣ ਪੋਟਲੀ ਲੁਕੋਈ ਜਾਵੇ ਵੀ ਦਵਾਂ ਕੀ, ਚੌਲ ਨੂੰ ਪੁੱਜੇ ਹੋਏ ਤੇ ਚੁੱਪ ਰਿਹਾ, ਰੋਣ ਲੱਗ ਗਿਆ ਸਲਾਮਾ। ਉਹ ਫੜ ਲਿਆ ਲੜ, ਕਹਿੰਦੇ ਇਹ ਕਹਿੰਦੇ ਤੁਹਾਡੇ ਵਾਸਤੇ। ਇੱਕ ਜਗ੍ਹਾ ਮੈਂ ਗ੍ਰੰਥ ਚ ਪੜ੍ਹਿਆ, ਕਹਿੰਦੇ ਭਗਵਾਨ ਕ੍ਰਿਸ਼ਨ ਜੀ ਜ਼ਿੰਦਗੀ ਚ ਕਦੇ ਰੋਏ ਨਹੀਂ ਸੀ। ਦੇਖ ਸਦਾਮੇ ਕੀ ਦੀਨ ਦਸਾ, ਕਰਨਾ ਨਿਧ ਕਰਨਾ ਕਰ ਰੋਏ। ਇਹ ਦੀਨ ਦਸ਼ਾ ਦੇਖ ਕੇ ਭਗਵਾਨ ਕ੍ਰਿਸ਼ਨ ਜੀ ਤਰਪ ਤਰਪ ਅੱਖਾਂ ਚੋਂ ਹੰਝੂ ਡਿੱਗੇ, ਕਹਿਣ ਲੱਗੇ ਉਹ ਮਿੱਤਰ ਮੇਰੇ ਕੋਲੋਂ ਹੀ ਕਿਹਾ ਗਿਆ ਸੀ, ਮੈਨੂੰ ਬੜਾ ਪਛਤਾਵਾ ਸੀ ਵੀ ਉਹ ਗਰੀਬ ਕਰਦਾ ਬੱਚਾ ਮੇਰਾ ਮਿੱਤਰ ਤੇ ਮੇਰੇ ਕੋਲੋਂ ਸ਼ਬਦ ਨਿਕਲ ਗਿਆ, ਪਰ ਗਲਤੀ ਤਾਂ ਤੇਰੀ ਵੀ ਸੀ। ਮੈਂ ਡੀਕਦਾ ਸੀ ਜਿਵੇਂ ਮਹਾਂ ਸਿੰਘ ਨੂੰ ਡੀਕਦੇ ਸੀ ਗੁਰੂ ਗੋਬਿੰਦ ਸਿੰਘ ਜੀ, ਵੀ ਕਦੇ ਤਾਂ ਆਵੇ ਵਿਦਾਵਾ ਪੜਾਉਣ ਵਾਸਤੇ, ਨਾਲੇ ਲਈ ਫਿਰਦੇ ਸੀ, ਤੇ ਇਸ ਕਰਕੇ ਵੀ ਮੈਂ ਤਾਂ ਡੀਕਦਾ ਸੀ। ਬੜੀ ਦੇਰ ਲਾ ਦਿੱਤੀ ਤੈਂ, ਤੇ ਉਹ ਤੰਦਰ ਲੈ ਕੇ ਚੱਬੇ, ਤੇ ਹੁਣ ਉਹ ਸੰਕੋਚ ਕਰੀ ਜਾਂਦਾ, ਸੰਕੋਚ ਇੰਨਾ ਕਰਦਾ ਵੀ ਮੈਂ ਮੰਗਾਂ ਕਿਵੇਂ, ਆਇਆ ਤਾਂ ਮੰਗਣ ਵਾਸਤੇ ਹੈ ਪਰ ਮੰਗੇ ਨਹੀਂ ਹੋ ਰਿਹਾ, ਬਿਨ ਬੋਲਿਆਂ ਸਭ ਕੁਝ ਜਾਣਦਾ। ਹੁਣ ਭਾਈ ਗੁਰਦਾਸ ਇਸ ਵਾਰ ਨੂੰ ਲਿਖਦੇ ਹੈ, ਇਹ ਦਸਵੀਂ ਵਾਰ ਦੇ ਵਿੱਚ ਸਾਰੇ ਭਗਤਾਂ ਦਾ ਵੇਰਵਾ ਦਿੱਤਾ ਹੈ। ਬਿਪ ਸੁਦਾਮਾ ਦਾਲ ਦੇ ਬਾਲ ਸਖਾਈ ਮਿੱਤਰ ਸਦਾਏ, ਲਾਗੂ ਹੋਈ ਬਾਹਮਣੀ ਮਿਰ ਜਗਦੀਸ਼ ਦਲਿੱਦਰ ਗਵਾਏ, ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ, ਪਹੁੰਚਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ, ਦੂਰੋਂ ਦੇਖ ਡੰਡੌਤ ਕਰ ਛੱਡ ਸੰਘਾਸਨ ਹਰ ਜੀ ਆਏ ਪਹਿਲੇ ਦੇ ਪ੍ਰਦਖਣਾ ਪੈਰੀ ਪੈ ਕੇ ਲੈ ਗਲ ਲਾਏ ਚਰਨੋਦਕ ਲੈ ਪੈਰ ਧੋਏ ਸਿੰਘਾਸਨ ਉੱਤੇ ਬੈਠਾਏ ਪੁੱਛੇ ਕੁਸਲ ਪਿਆਰ ਕਰ ਗੁਰਸੇਵਾ ਕੀ ਕਥਾ ਸੁਣਾਏ ਲੈ ਕੇ ਤੰਦਲ ਚੱਬਿਓਨ ਵਿਦਾ ਕਰੇ ਅੱਗੇ ਪਹੁੰਚਾਏ ਵਿਦਾ ਕਰਨ ਆਏ ਭਗਵਾਨ ਜੀ ਬਾਹਰ ਉਹ ਹੁਣ ਸੋਚਦਾ ਵੀ ਮੈਂ ਮੰਗਿਆ ਤਾਂ ਕੁਛ ਨਹੀਂ ਮੰਗੇ ਨਹੀਂ ਹੋਇਆ ਚਾਰ ਪਦਾਰਥ ਸੁਕੁੱਚ ਬਿਠਾਏ ਸੰਕੋਚ ਕਰਦਾ ਸੀ ਚਾਰੇ ਪਦਾਰਥ ਦੇ ਦਿੱਤੇ ਜਦੋਂ ਆਇਆ ਸੁਦਾਮਾ ਕੀ ਦੇਖਦਾ ਸੋਨੇ ਦੇ ਮਹਿਲ ਉਸਰੇ ਹੋਏ ਬੜੇ ਬੜੇ ਹੈਰਾਨ ਹੋ ਗਿਆ ਕਹਿੰਦਾ ਵੀ ਇਹ ਉਹ ਕਹਿੰਦੇ ਜੀ ਤੁਹਾਡੇ ਪਿੱਛੋਂ ਕਾਰੀਗਰ ਆਏ ਸੀ ਬਣਾ ਕੇ ਗਏ ਸੋਨੇ ਦਾ ਮਕਾਨ ਤੇ ਚਾਰੇ ਪਦਾਰਥ ਫਿਰ ਬਖਸ਼ ਦਿੱਤੇ ਜਿਨ੍ਹਾਂ ਕਰਕੇ ਫਿਰ ਕਦੇ ਵੀ ਘਰ ਦੇ ਵਿੱਚ ਤੰਗੀ ਨਹੀਂ ਆਈ ਹੈ ਇਸ ਕਰਕੇ ਇਹ ਪਰਮੇਸ਼ਰ ਜੀ ਤੇ ਤਿੰਨ ਕੋ ਕਿਰਪਾ ਭਈ ਹੈ ਅਪਾਰ ਨਾਮਦੇਵ ਤੇ ਕਿਰਪਾ ਹੋ ਗਈ ਸਦਾਮੇ ਤੇ ਕਿਰਪਾ ਹੋ ਗਈ ਕਬੀਰ ਜੀ ਕਹਿੰਦੇ ਇਹ ਪ੍ਰਮਾਣ ਹੈ ਮੇਰੇ ਕੋਲ ਵੀ ਤੁਸੀਂ ਇਉਂ ਕਿਰਪਾ ਕਰਦੇ ਰਹੇ ਅੱਗੇ ਦੱਸਦੇ ਹਨ
ਕਹਿ ਕਬੀਰ ਤੁਮ ਸਮਰੱਥ ਦਾਤੇ
ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਤੁਸੀਂ ਸਮਰੱਥ ਹੁੰਦਾ ਸਰਵ ਸ਼ਕਤੀਮਾਨ ਤੁਸੀਂ ਸਾਰੇ ਸਰਵ ਕਲਾ ਸਮਰੱਥ ਹੋ ਨਾਮ ਅਮਰ ਦੇ ਦਾਤੇ ਹੋ ਗੁਰਾਂ ਦੁਆਰਾ ਨਾਮ ਦੇ ਦਾਤੇ ਦੇਣ ਵਾਲੇ ਹੋ ਆਪ ਜੀ ਨੂੰ ਫਿਰ ਅੱਗੇ ਦੱਸਦੇ ਚਾਰ ਪਦਾਰਥ
ਦੀਤ ਨਾ ਬਾਰ
ਤੇ ਆਪ ਜੀ ਨੂੰ ਧਰਮ ਅਰਥ ਕਾਮ ਮੋਖ ਚਾਰ ਪਦਾਰਥ ਦੇਤ ਦਿੰਦਿਆਂ ਹੋਇਆਂ ਬਾਹਰ ਦੇਰੀ ਨਹੀਂ ਲੱਗਦੀ ਹੈ ਤੇ ਜਿਸ ਤਰ੍ਹਾਂ ਸਦਾਮੇ ਨੂੰ ਚਾਰੇ ਪਦਾਰਥ ਦੇ ਦਿੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵਾਰੀ ਜੀਵਨ ਯਾਤਰਾ ਦੇ ਮਰਦਾਨਾ ਨਾਲ ਹੈ ਭਾਈ ਬਾਲਾ ਤਾਂ ਜ਼ਿਆਦਾ ਬੋਲਿਆ ਨਹੀਂ ਸੀ ਕਰਦਾ ਇੱਕ ਗਰੀਬ ਸਿੱਖ ਦੇ ਘਰ ਚਲੇ ਗਏ ਮਹਾਰਾਜ ਸਾਹਿਬ ਜੀ ਉੱਥੇ ਰਹੇ ਘਰ ਦੇ ਵਿੱਚ ਸਾਸ ਜੀ ਭਾਂਡੇ ਵੀ ਚੱਜਦੇ ਮਿੱਟੀ ਦੇ ਭਾਂਡੇ ਹੈ ਮੰਜਾ ਬਿਸਤਰਾ ਬਹੁਤਾ ਵਧੀਆ ਨਹੀਂ ਪਦਾਰਥ ਹੈ ਹੀ ਨਹੀਂ ਕੋਈ ਗਰੀਬੀ ਬਹੁਤੀ ਸੀ ਉਹ ਜਿਵੇਂ ਜਿਵੇਂ ਹੁੰਦਾ ਰਿਹਾ ਸੇਵਾ ਕਰਦਾ ਰਿਹਾ ਤੇ ਮਹਾਰਾਜ ਕਹਿੰਦੇ ਅੱਛਾ ਭਾਈ ਗੁਰਸਿੱਖਾ ਵੀ ਹੁਣ ਅਸੀਂ ਚੱਲਦੇ ਹਾਂ ਕਹਿੰਦੇ ਮਹਾਰਾਜ ਹੋਰ ਰਹੋ ਜੀ ਨਹੀਂ ਕਰਦਾ ਭੇਜਣ ਨੂੰ ਕਹਿੰਦੇ ਨਹੀਂ ਹੁਣ ਜਾਣਾ ਪਏਗਾ ਸਤ ਵਚਨ ਜੀ ਤੁਰਨ ਵੇਲੇ ਮਹਾਰਾਜ ਨੇ ਚੱਕਿਆ ਡੰਡਾ ਪਹਿਲਾਂ ਤਾਂ ਭਾਂਡੇ ਭੰਨਤੇ ਸਾਰੇ ਸਿੱਖ ਦੇਖੀ ਜਾਂਦਾ ਪ੍ਰਗਟ ਰਜਾ ਚ ਖੜਾ ਰਿਹਾ ਫਿਰ ਮੰਜੇ ਤੋੜਤੇ ਕੁਛ ਨਹੀਂ ਛੱਡਿਆ ਜਿੰਨਾ ਸਮਾਨ ਸੀ ਸਾਰਾ ਭੰਨ ਤੋੜ ਦਿੱਤਾ ਉਹ ਛੱਪਰੀ ਸੀ ਜਾਂਦੇ ਜਾਂਦੇ ਛੱਪਰੀ ਵੀ ਤੋੜਤੀ ਮਰਦਾਨਾ ਦੇਖ ਕੇ ਹੈਰਾਨ ਹੋਈ ਜਾਂਦਾ ਵੀ ਅੱਜ ਹੋ ਕੀ ਗਿਆ ਹਜ਼ੂਰ ਬਾਬੇ ਨੂੰ ਇਹ ਸਾਰਾ ਕੁਛ ਗਰੀਬ ਦਾ ਇੱਕ ਰੋਟੀਆਂ ਖਵਾਈਆਂ ਤਿੰਨ ਦਿਨ ਗਰੀਬੀ ਦੇ ਹਾਲਤ ਜਾਂਦੇ ਜਾਂਦੇ ਮਕਾਨ ਵੀ ਇਹਦਾ ਵਿਚਾਰੇ ਦਾ ਛੱਪਰੀ ਢਾਹਤੀ ਉਥੋਂ ਜਦੋਂ ਸਾਧ ਸਿੰਘ ਜੀ ਅੱਗੇ ਗਏ ਅੱਗੇ ਜਾਂਦੇ ਜਾਂਦੇ ਮਰਦਾਨੇ ਤੇ ਰਹਿ ਨਾ ਹੋਇਆ ਕਹਿਣ ਲੱਗਿਆ ਮਹਾਰਾਜ ਇਹ ਇੰਨਾ ਕਹਿਰ ਕਿਉਂ ਵਰਤ ਗਏ ਇਹਦੇ ਉੱਤੇ ਸਿੱਖ ਦੇ ਉੱਤੇ ਕਹਿੰਦੇ ਕਿਹੜਾ ਕਹਿਰ ਕਹਿੰਦੇ ਇੰਨੀ ਕਰੋਪੀ ਮਹਾਰਾਜ ਜਿਹੜੇ ਗਾਲਾਂ ਕੱਢਦੇ ਆ ਸੇਵਾ ਨਹੀਂ ਕਰਦੇ ਤੇ ਉਹਨਾਂ ਦੇ ਉੱਤੇ ਵੀ ਇੰਨੇ ਕਦੇ ਗੁੱਸੇ ਨਹੀਂ ਹੋਏ ਤੁਸੀਂ ਆਹ ਕੀ ਕਰਤਾ ਛੱਪਰੀ ਢਾਲਤੀ ਭਾਂਡੇ ਭੰਨਤੇ ਸਾਰਾ ਛੱਡਿਆ ਕੁਛ ਨਹੀਂ ਕਿਉਂ ਕਰਿਆ ਇਸਦਾ ਮਹਾਰਾਜ ਕਹਿੰਦੇ ਮਰਦਾਨੇ ਭਲਾ ਕੀਤਾ ਇਹਦਾ ਕਹਿੰਦੇ ਜੀ ਇਹ ਚੰਗਾ ਭਲਾ ਹੋਇਆ ਵੀ ਛੱਪਰੀ ਤੋੜਤੀ ਸਾਰੀ ਭਾਂਡੇ ਭੰਨ ਦਿੱਤੇ ਮੰਜੇ ਤੋੜ ਦਿੱਤੇ ਛੱਪਰੀ ਢਾਲਤੀ ਇਹ ਇਹ ਕਿਰਪਾ ਇਹੋ ਜਿਹੀ ਹੁੰਦੀ ਹੈ ਮਹਾਰਾਜ ਮਹਾਰਾਜ ਕਹਿੰਦੇ ਮਰਦਾਨਿਆਂ ਤੇਰੇ ਸਮਝ ਆਉਣ ਵਾਲੀ ਗੱਲ ਨਹੀਂ ਕਹਿੰਦੇ ਪਿੱਛੇ ਨੂੰ ਮੁੜ ਕੇ ਦੇਖਦਾ ਜਰਾ ਜਦ ਪਿੱਛੇ ਨੂੰ ਮੁੜ ਕੇ ਦੇਖਿਆ ਕਹਿੰਦੇ ਜੀ ਉਹ ਉੱਚੇ ਉੱਚੇ ਚਬਾਰੇ ਮਕਾਨ ਇਹ ਪਹਿਲਾਂ ਤਾਂ ਹੈ ਨਹੀਂ ਸੀ ਕਹਿੰਦੇ ਸਿੱਖ ਦੇ ਨੇ ਜਾ ਕੇ ਦੇਖਣਾ ਦੇਖਿਆ ਕਹਿੰਦੇ ਮਹਾਰਾਜ ਇਹ ਕਿਸ ਤਰ੍ਹਾਂ ਕਹਿੰਦੇ ਫਿਰ ਇਹ ਮੈਂ ਆਪਣੀ ਮਾਇਆਵੀ ਸ਼ਕਤੀ ਦੇ ਨਾਲ ਇਹਦਾ ਸਬਰ ਪਰਖਿਆ ਸੀ ਵੀ ਕਿੱਥੇ ਕੁ ਤੱਕ ਸਬਰ ਕਰਦਾ ਜੇ ਮੈਨੂੰ ਤੋੜਨ ਤੋਂ ਹਟਾ ਦਿੰਦਾ ਮੈਂ ਤਾਂ ਇਹਦਾ ਦਲਿੱਦਰ ਤੋੜਿਆ ਹੈ ਭਾਂਡੇ ਨਹੀਂ ਪੰਨੇ ਇਹਦਾ ਅਗਿਆਨ ਪੰਨੇ ਹੈ ਇਹਦਾ ਛੱਪਰਾ ਨਹੀਂ ਤੋੜਿਆ ਅਗਿਆਨ ਦਾ ਛੱਪਰਾ ਤੋੜ ਦਿੱਤਾ ਇਹਦੇ ਤੇ ਕਿਰਪਾ ਕੀਤੀ ਹੈ ਚਾਰੇ ਪਦਾਰਥ ਕਹਿੰਦੇ ਮੈਂ ਸਿੱਖ ਨੂੰ ਦੇ ਦਿੱਤੇ ਵੀ ਗਰੀਬੀ ਦੀ ਹਾਲਤ ਸੇਵਾ ਕੀਤੀ ਚਾਰ ਪਦਾਰਥ ਦੇਤ ਨਾ ਬਾਰ ਦੇਰ ਨਹੀਂ ਲੱਗਦੀ ਹੈ ਐਸਾ ਪਰਮੇਸ਼ਰ ਵਾਹਿਗੁਰੂ ਹੈ ਪਦਾਰਥ ਦੇਣ ਲੱਗੇ
ਹਾਂ
ਬਿਲਾਵਲ ਰਾਗ ਦੇ ਅੰਦਰ ਹੀ ਭਗਤ ਜੀ ਅੱਗੇ ਸ਼ਬਦ ਉਸ ਵੇਲੇ ਉਚਾਰਨ ਕਰਦੇ ਹੈ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਵਾਲਾ ਇੱਕ ਜੋਗੀ ਕੰਸ਼ੀ ਵਿੱਚ ਆ ਗਿਆ ਉਹਦੇ ਨਾਲ ਭੂਤ ਪ੍ਰੇਤ ਵਸ ਕਰੇ ਹੋਏ ਸੀ ਉਹ ਵਿਦਿਆ ਜਾਣਦਾ ਸੀ ਭੂਤਾਂ ਪ੍ਰੇਤਾਂ ਤੋਂ ਆਪਣੀ ਚੌਂਕੀ ਚੁਕਵਾ ਕੇ ਨਾ ਉੱਪਰ ਆਕਾਸ਼ ਦੇ ਜਿਵੇਂ ਚੁਬਾਰੇ ਜਿੰਨਾ ਦੂਰ ਜਾ ਕੇ ਉੱਥੇ ਲੋਕ ਵੀ ਦੇਖਦੇ ਰਹਿਣ, ਦੇਖਦੇ ਵੀ ਰਹਿਣ, ਆਪ ਵੀ ਦੇ ਉੱਥੇ ਜਾ ਕੇ ਚੌਂਕੀ ਜਿਹੜੀ ਹੈ ਪ੍ਰੇਤਾਂ ਨੂੰ ਚੁਕਾ ਕੇ ਬਹਿ ਜਾ ਕਰੇ ਉਹਦੇ ਆਰਾਮ ਨਾਲ। ਸਾਰੀ ਕੰਸੀ ਦੇ ਲੋਕ ਜੀ ਜੋਗੀ ਦੇ ਮਗਰ, ਬਈ ਧੰਨ ਹੈ ਜੀ ਜੋਗੀ, ਦੇਖੋ ਆਕਾਸ਼ ਦੇ ਵਿੱਚ ਹਵਾ ਦੇ ਵਿੱਚ ਚੌਂਕੀ ਖੜੀ ਹੈ। ਸਾਰੇ ਲੋਕ ਜਿਹੜੇ ਅਸੀਂ ਪੂਜਾ ਕਰਨ ਲੱਗ ਗਏ, ਫਿਰ ਆਪਣੀ ਮਰਜ਼ੀ ਨਾਲ ਹੇਠਾਂ ਆ ਜਾ ਕਰੇ, ਲੋਕ ਮੱਥੇ ਟੇਕਿਆ ਕਰਨ, ਮਾਇਆ ਅਰਪਣ ਕਰਿਆ ਕਰਨ। ਤੇ ਕੁਛ ਲਾਕ ਜਾ ਕੇ ਲੋਕ ਕਬੀਰ ਨੂੰ ਕਹਿੰਦੇ, ਕਬੀਰ ਸਾਹਿਬ ਤੈਨੂੰ ਇੰਨਾ ਚਿਰ ਹੋ ਗਿਆ ਰੱਬ ਦਾ ਭਜਨ ਕਰਦੇ ਨੂੰ, ਤੇਰੀ ਤਾਂ ਕਦੇ ਚੌਂਕੀ ਨਾ ਉੱਪਰ ਖੜੀ। ਆਕਾਸ਼ ਦੇ ਵਿੱਚ ਕਹਿੰਦੇ ਆ ਦੇਖ ਜੋਗੀ ਕਿੱਡਾ ਕਰਾਮਾਤ ਵਾਲਾ ਹੈ। ਕਹਿੰਦੇ ਭਾਈ ਹੋਊਗਾ, ਮੈਂ ਤਾਂ ਗਰੀਬ ਬੰਦਾ। ਕਹਿੰਦੇ ਜੀ ਤੁਸੀਂ ਚੱਲੋ ਫਿਰ ਦਰਸ਼ਨ ਤਾਂ ਕਰ ਲਓ, ਜਿਹਨੂੰ ਆਸ਼ੀਰਵਾਦ ਦਿੰਦਾ ਤਾਰ ਦਿੰਦਾ ਉਹ, ਤੁਸੀਂ ਵੀ ਲੈ ਲਓ ਆਸ਼ੀਰਵਾਦ। ਕਹਿੰਦੇ ਮੈਨੂੰ ਆਸ਼ੀਰਵਾਦ ਦੀ ਵੀ ਲੋੜ ਨਹੀਂ, ਕਿਉਂਕਿ ਮੈਨੂੰ ਤਾਂ ਗਰੀਬੀ ਉਹ ਚੰਗੀ ਹੈ। ਕਹਿੰਦੇ ਨਹੀਂ ਚਲੋ ਫਿਰ ਤੁਸੀਂ ਉਹ ਦੇਖ ਤਾਂ ਲਓ ਵੀ ਕਿਸ ਤਰ੍ਹਾਂ। ਕਹਿੰਦੇ ਨਾ ਲਿਜਾਓ ਮੈਨੂੰ, ਘਾਟੇ ਵਾਲਾ ਸੌਦਾ ਹੈ। ਕਹਿੰਦੇ ਜੀ ਕੀ ਘਾਟੇ ਵਾਲਾ, ਤੁਸੀਂ ਚਲੋ ਜੋਗੀ ਨੂੰ ਨਹੀਂ ਮੰਨਣਾ ਨਾ ਮੰਨਿਓ। ਕਹਿੰਦੇ ਨਹੀਂ ਹਟਦੇ। ਕਹਿੰਦੇ ਨਾ ਜੀ ਚਲੋ। ਕਹਿੰਦੇ ਚਲੋ ਚੱਲਦੇ ਹਾਂ। ਜਦੋਂ ਕਬੀਰ ਸਾਹਿਬ ਜਾ ਕੇ ਖੜੇ, ਜਿਹੜੇ ਪ੍ਰੇਤ ਸੀ ਉਹ ਹੁਣ ਕਬੀਰ ਤੋਂ ਡਰ ਗਏ, ਉਹ ਤਾਂ ਛਾਲਾਂ ਮਾਰ ਕੇ ਗਏ ਤੇ ਦਰਮ ਦੇ ਹੇਠਾਂ ਧਰਤੀ ਦੇ ਡਿੱਗ ਪਿਆ। ਪ੍ਰੇਤਾਂ ਦੀ ਚੱਕੀ ਹੋਈ ਸੀ ਉਹ ਚੌਂਕੀ ਜਿਹੜੀ ਸੀ, ਉਹਦੇ ਗੋਡੇ ਗਿੱਟੇ ਫੁੱਟ ਗਏ, ਮੂੰਹ ਫੁੱਟ ਗਿਆ। ਕਬੀਰ ਸਾਹਿਬ ਜੀ ਹੱਸਣ, ਕਹਿੰਦੇ ਜੀ ਇਹ ਕੀ ਹੋ ਗਿਆ? ਉਹ ਕਹਿੰਦੇ ਭਾਈ ਕੋਈ ਇਹਦੀ ਕਰਾਮਾਤ ਨਹੀਂ, ਕੁਛ ਨਹੀਂ ਹੈ, ਭੂਤਾਂ ਪ੍ਰੇਤਾਂ ਨੂੰ ਇਹਦੀ ਵਿਦਿਆ ਜਾਣਦਾ। ਬਸ ਕੀਤੀ ਹੋਈ ਸੀ ਵੀ ਨਾਮ ਦੇ ਪ੍ਰਤਾਪ ਕਰਕੇ ਭੂਤ ਪ੍ਰੇਤ ਉੱਥੇ ਖੜ ਨਹੀਂ ਸਕਦੇ ਜਿੱਥੇ ਨਾਮ ਦਾ ਪਹਿਰਾ। ਮੈਨੂੰ ਦੇਖ ਕੇ ਉਹ ਵਿਚਾਰੇ ਦੌੜ ਗਏ ਤੇ ਚੌਂਕੀ ਡਿੱਗ ਪਈ ਇਹਦੀ। ਉਹਨੂੰ ਕਹਿਣ ਲੱਗੇ ਜੋਗੀ ਮੈਨੂੰ ਇਹ ਦੱਸ, ਇਹ ਭੂਤਾਂ ਪ੍ਰੇਤਾਂ ਨੂੰ ਤੋਂ ਇਸ ਪ੍ਰਕਾਰ ਦੇ ਆਸਣ ਆਕਾਸ਼ ਲਵਾ ਕੇ ਲੋਕਾਂ ਤੋਂ ਪੂਜਾ ਕਰਾਉਣਾ, ਫਿਰ ਉਹ ਭੇਟਾ ਲੈਣਾ ਤੇਰੇ, ਇਹ ਨਾਲ ਜਾਣਗੀ ਮਾਇਆ ਤੇਰੇ, ਕਿਉਂ ਕਰਦਾ ਐਸਾ? ਇਹ ਉਹਦੇ ਪ੍ਰਸਾਈਂ ਸਾਧ ਸਿੰਘ ਜੀ ਇਹ ਉਪਦੇਸ਼ ਦਿੱਤਾ। ਹੁਣ ਜਿਹੜੇ ਭੂਤਾਂ ਪ੍ਰੇਤਾਂ ਨੂੰ ਮੰਨਦੇ, ਚੌਂਕੀ ਨੂੰ ਕਿੱਥੋਂ ਮੰਨ ਲੈਣਗੇ? ਉੱਥੇ ਖੜੀ ਹੋਊਗੀ, ਉਹਨਾਂ ਨੂੰ ਤਾਂ ਜੜੀ ਵੜ ਦਿੱਤੀ ਨਾ ਵੀ ਹੁੰਦੇ ਹੀ ਨੇ। ਇਹ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਆਪਣੀ ਲੋੜੀ ਦੇ ਅਰਥ ਕਰ ਲੈਂਦੇ ਜਿਹੜੇ ਉਹਨਾਂ ਨੂੰ ਚੰਗੇ ਲੱਗਦੇ, ਪਰ ਨਹੀਂ ਭਾਈ ਗੁਰਮਤਿ ਸਿਧਾਂਤਾਂ ਤੋਂ ਉਲਟ ਹੈ। ਇਹ ਜੂਨ ਹੈ, 84 ਲੱਖ ਜੂਨਾਂ ਦੇ ਅੰਦਰ ਪ੍ਰੇਤ ਇੱਕ ਜੂਨੀ ਹੈ, ਹੁੰਦੇ ਨੇ ਇਹ। ਇਸ ਕਰਕੇ ਫਿਰ ਜੋਗੀ ਨੂੰ ਕਹਿਣ ਲੱਗੇ ਨੇ ਕਬੀਰ ਸਾਹਿਬ,
ਡੰਡਾ ਮੁੰਦਰਾ ਖਿੰਤਾ ਆਧਾਰੀ।
ਇਹ ਜੋਗੀ ਤੂੰ ਜੋ ਜੋਗੀ ਬਣ ਕੇ ਹੱਥ ਦੇ ਵਿੱਚ ਤਾਂ ਡੰਡਾ ਰੱਖਦੇ ਤੇ ਕੰਨਾਂ ਦੇ ਵਿੱਚ ਤੇਰੇ ਮੁੰਦਰਾਂ ਪਾਈਆਂ ਹੋਈਆਂ ਨੇ। ਜੇ ਡੰਡਾ ਹੱਥ ਵਿੱਚ ਰੱਖਣ ਨਾਲ ਮੁਕਤੀ ਮਿਲ ਜਾਂਦੀ ਹੈ, ਪਹਿਰੇਦਾਰ ਹਰ ਵਕਤ ਡੰਡਾ ਫੜ ਕੇ ਰੱਖਦੇ ਨੇ, ਉਹ ਤਾਂ ਮੁਕਤ ਨਹੀਂ ਹੋਏ। ਜੇ ਮੁੰਦਰਾਂ ਪਾਉਣ ਦੇ ਨਾਲ ਮੁਕਤੀ ਹੋ ਜਾਂਦੀ ਨੇ, ਬੀਬੀਆਂ ਦੇ ਵਾਲੀਆਂ ਪਾਈਆਂ ਹੀ ਹੁੰਦੀਆਂ ਕੰਨਾਂ 'ਚ ਤੇਰੇ ਨਾਲੋਂ ਫਿਰ ਜ਼ਿਆਦਾ ਜੋਗਣਾ ਨੂੰ ਉਹ, ਤੇ ਖਿੰਤਾ ਖਪਰੀ ਪਾਈ ਫਿਰਦਾ ਤੂੰ, ਮੁਰਦਿਆਂ ਦੇ ਬਥੇਰੇ ਖੱਪਣ ਪਏ ਹੁੰਦੇ ਨੇ, ਫਿਰ ਮੁਕਤ ਹੋ ਜਾਂਦੇ ਨੇ ਉਹ। ਡੰਡਾ ਮੁੰਦਰਾ ਖਿੰਤਾ ਆਧਾਰੀ, ਖਪਨੀ ਤੇਰੇ ਆਧਾਰੀ ਨਾਮ ਹੈ ਝੋਲੀ ਦਾ। ਇੱਥੇ ਵੀ ਜੇ ਝੋਲੀ ਬਣਾਉਣ ਦੇ ਨਾਲ ਇਹ ਮੁਕਤ ਹੋ ਜਾਂਦੇ ਆ। ਸਾਰੇ ਭਿਖਾਰੀਆਂ ਦੇ ਕੋਲ ਝੋਲੀਆਂ ਹੁੰਦੇ ਨੇ, ਮੰਗਦੇ ਫਿਰਦੇ ਨੇ ਦਰ ਦਰ ਤੇ, ਇਹ ਤੈਂ ਧਾਰਨ ਕੀਤਾ ਹੋਇਆ ਹੈ।
ਭਰਮ ਕੈ ਭਾਈ ਭਵੈ ਭੀਖ ਧਾਰੀ।
ਹੇ ਭਰਮ ਦੇ ਭਾਏ ਅਨੁਸਾਰ ਹੋ ਕੇ ਭੇਖ ਧਾਰੀ ਲਿਬਾਸ ਧਾਰਨ ਕਰਨ ਵਾਲੇ, ਥਾਂ ਥਾਂ ਭਵੇ ਭੌਂਦਾ ਫਿਰਦਾ, ਚੱਕਰ ਕੱਢਦਾ ਫਿਰਦਾ। ਹੇ ਭੇਖ ਧਾਰੀ ਲਿਬਾਸ ਧਾਰਨ ਵਾਲੇ ਯੋਗੀ, ਤੂੰ ਭਰਮ ਦੇ ਅਨੁਸਾਰ ਹੋ ਕੇ ਥਾਂ ਥਾਂ ਭੌਂਦਾ ਫਿਰਦਾ ਹੈ।
ਆਸਨ ਪਵਨ ਦੂਰ ਕਰ ਬਵਰੇ।
ਬਵਰੇ ਦਾ ਅਰਥ ਹੈ ਝੱਲੇ, ਬਾਵਰੇ ਜਿਹਨੂੰ ਸਦਾਈ ਕਹਿ ਦਿੰਦੇ ਆਪਾਂ। ਹੇ ਬਵਰੇ ਝੱਲੇ ਪੁਰਖਾ, ਜਿਹੜਾ ਤੂੰ ਪ੍ਰੇਤਾਂ ਤੋਂ ਚੌਂਕੀ ਚੁਕਾ ਕੇ ਪਵਨ ਹਵਾ ਵਿੱਚ ਆਸਣ ਲਾਉਣਾ ਹੈ, ਇਸ ਨੂੰ ਦੂਰ ਕਰ ਦੇ, ਦੂਰ ਪਰੇ ਕਰ ਇਹਨੂੰ, ਇਹ ਤਾਂ ਲੋਕ ਦਿਖਾਵਾ ਕਰ ਰਿਹਾ ਹੈ। ਪਵਨ ਭੂਤਾਂ ਦੇ ਆਸਣ ਜਾਂ ਆਸਣ ਤੇ ਪਵਨ ਪ੍ਰਾਣਾ ਜਾਮ ਦੂਰ ਕਰ ਤੂੰ। ਇਸ ਕਰਕੇ ਆਸਣ ਪਵਨ ਦੂਰ ਕਰ ਬਵਰੇ। ਹੇ ਬਵਰੇ ਝੱਲੇ ਪੁਰਖਾ, ਜੋਗੀਆਂ ਜੋਗੀ ਬਣ ਕੇ ਤੂੰ ਐਸਾ ਜੋ ਕਰ ਰਿਹਾ ਹੈ।
ਛੋੜ ਕਪਟ ਨਿਤ ਹਰ ਭਜ ਬਵਰੇ।
ਹੇ ਬਵਰੇ ਝੱਲੇ ਪੁਰਸ਼ਾ, ਜੋਗੀ ਬਣ ਕੇ ਲੋਕਾਂ ਨੂੰ ਠੱਗਣ ਵਾਸਤੇ ਕਪਟ ਛਲ ਕਰ ਰਿਹਾ ਹੈ, ਇਹ ਛਲੀਆ ਸਵਾਹ ਤਿਆਗ ਦੇ ਤੂੰ। ਨਿਤ ਹਮੇਸ਼ਾ ਹਰ ਪਰਮੇਸ਼ਰ ਦਾ ਭਜ ਸਿਮਰਨ ਕਰ, ਯਾਦ ਕਰ ਵਾਹਿਗੁਰੂ ਨੂੰ,
ਰਹਾਉ
ਅਸਾਈ ਦੇ ਕੇ ਫਰਮਾਉਂਦੇ ਨੇ ਜੀ।
ਜੇ ਤੂੰ ਜਾਚ ਹੈ ਸੋ ਤ੍ਰਿਭਵਨ ਭੋਗੀ।
ਹੇ ਜੋਗੀ, ਜੇ ਜਿਸ ਮਾਇਆ ਨੂੰ ਤੂੰ ਲੋਕਾਂ ਦੇ ਕੋਲੋਂ ਜਾਚ ਹੈ, ਜਾਚਨਾ ਕਰਦਾ, ਮੰਗਦਾ ਮੰਗਦਾ ਫਿਰਦਾ ਨਾ, ਸੋ ਉਹ ਮਾਇਆ ਤ੍ਰਿਭਵਨ ਤਿੰਨੇ ਭਵਨਾਂ ਦੀ ਭੋਗੀ ਚਗਲੀ ਹੋਈ ਹੈ, ਮਾਣੀ ਹੋਈ ਹੈ, ਜਿਸ ਨਾਲ ਬੈਰਾਗ ਸਤਕ ਦੇ ਅੰਦਰ ਭਰਥਰੀ ਜੀ ਮਹਾਰਾਜ ਨੇ ਕਿਹਾ, ਕਹਿੰਦੇ ਚਗਲ ਸਗਲ ਭੂਭਾਲ ਕੀ। ਸਾਰੇ ਰਾਜਿਆਂ ਦੀ ਚਗਲ ਉਹ ਹੁੰਦੇ ਆ ਜਿਹੜਾ ਮੂੰਹ ਦੇ ਵਿੱਚ ਖਾ ਕੇ ਨਾ ਕੋਈ ਥੁੱਕ ਸਿੱਟ ਦੇਵੇ ਬਾਹਰ, ਕੋਈ ਚੀਜ਼ ਕੌੜੀ ਲੱਗੇ ਉਹਨੂੰ ਬਾਹਰ ਥੁੱਕ ਸਿੱਟਦੇ, ਉਹਨੂੰ ਚਗਲ ਕਹਿੰਦੇ ਨੇ। ਤੇ ਇਸ ਪ੍ਰਕਾਰ ਉਹਦਾ ਨਿਰਾਦਰ ਕਰਨ ਵਾਸਤੇ ਇਹ ਨਿਖਿੱਧ ਸ਼ਬਦ ਵੀ ਵਰਦੇ ਆ, ਕਹਿੰਦੇ ਫਲਾਨਾ ਬੰਦਾ ਤਾਂ ਚਗਲ ਹੈ, ਇਹ ਚਗਲੀ ਹੋਈ ਕਹਿੰਦੇ ਜਿਹੜੀ ਮੂੰਹ ਦੇ ਚਪੋਲ ਕੇ ਚੀਜ਼ ਛਿੜ ਦਿੱਤੀ ਹੋਵੇ। ਤਿੰਨੇ ਭਵਨਾਂ ਨੂੰ ਭੋਗੀ ਭੋਗਣ ਵਾਲੀ ਹੈ, ਤਿੰਨੇ ਭਵਨਾਂ ਨੂੰ ਭੋਗੀ। ਕੋਸ਼ਾਂ ਦੇ ਅਨੁਸਾਰ ਜਿਹੜਾ ਭੋਗ ਸ਼ਬਦ ਹੈ ਇਹ ਸੱਪ ਦੇ ਫਣ ਨੂੰ ਕਹਿੰਦੇ ਨੇ, ਇਸ ਕਰਕੇ ਭੋਗੀ ਨਾਮ ਸੱਪਣੀ ਦਾ ਫਣ, ਸੱਪਣੀ ਹੋ ਗਈ ਦਾ ਅਰਥ ਕੋਸ਼ਾਂ ਦੇ ਅਨੁਸਾਰ ਹੈ ਵੀ ਤਿੰਨਾਂ ਭਵਨਾਂ ਦੀ ਭੋਗੀ ਕੇ ਸਰਪਣੀ ਵੱਤ ਨਾਸ ਕਰਨ ਵਾਲੀ ਹੈ, ਡਸਣ ਵਾਲੀ ਹੈ, ਡੰਗ ਮਾਰਦੀ ਹੈ। ਇਹ ਐਸੀ ਇਹ ਮਾਇਆ ਜਿਹੜੀ ਤੂੰ ਜਾਚਦਾ ਫਿਰਦਾ ਹੈ, ਇਹਦੀ ਤੂੰ ਮਮਤਾ ਕਰਦਾ, ਪਖੰਡ ਕਰਦਾ, ਪਾਜ ਕਰ ਕਰਕੇ ਤੂੰ ਐਸੇ ਮਾਇਆ ਇਕੱਠੀ ਕਰਦਾ ਹੈ।
ਕਹਿ ਕਬੀਰ ਕੀ ਸੌ ਜਗ ਜੋਗੀ,
ਕਬੀਰ ਸਾਹਿਬ ਜੀ ਕਥਨ ਕਰਦੇ ਹੇ ਜੋਗੀ, ਜੋ ਕੇਸੋ ਕੇਸਵ ਕੇਸਾ ਧਾਰੀ ਹੈ ਪਰਮੇਸ਼ਵਰ ਭਾਈ, ਉਹਦਾ ਨਾਮ ਕੇਸਵ ਤਾਂ ਹੀ ਹੈ। ਪਰਮੇਸ਼ਵਰ ਸਾਰੇ ਜਗ ਸੰਸਾਰ ਵਿੱਚ ਜੋਗੀ ਜੁੜ ਰਿਹਾ, ਤੂੰ ਉਹਦੇ ਨਾਲ ਜੁੜਨਾ ਕਰ, ਜਾਣੀ ਉਹਦਾ ਸਿਮਰਨ ਕਰ, ਤੇ ਐਸਾ ਜੋ ਪਰਮੇਸ਼ਵਰ ਵਾਹਿਗੁਰੂ ਹੈ। ਕਹਿ ਕਬੀਰ ਕੇ ਸੋ ਜਗ ਜੋਗੀ, ਉਹਦੇ ਨਾਲ ਜੁੜਨਾ, ਜੋ ਜੰਤੀ ਸਾ ਜੋਗਾ ਕਿਹਾ, ਜਿਹੜਾ ਜੁੜਨਾ ਪਰਮੇਸ਼ਵਰ ਨਾਲ ਇਹੀ ਯੋਗ ਹੈ। ਆਹ ਕਾਹਦਾ ਯੋਗ ਹੈ, ਡੰਡਕ ਮੰਡਲ ਮੋਢੇ ਪਾਰ, ਯੋਗ ਨਹੀਂ ਕਰਮਾਂ ਦੀ ਮਾਰ, ਇਹ ਤਾਂ ਕਰਮਾਂ ਦੀ ਮਾਰ ਪਈ ਹੋਈ ਹੈ ਨਾ। ਇਸ ਤਰ੍ਹਾਂ ਦੇ ਸਾਧ ਸਿੰਘ ਜੀ ਬਹੁਤ ਸਾਰੇ ਯੋਗੀ ਹੈ, ਤੇ ਜਿਹੜਾ ਦਿਖਾਵੇ ਮਾਤਰ ਬਹੁਤ ਸਾਰੇ ਕਰਮ ਕਰਦੇ ਹੈ, ਉਹਨਾਂ ਦਾ ਖੰਡਨ ਕੀਤਾ। ਕਬੀਰ ਸਾਹਿਬ ਜੀ ਨੇ ਜਦੋਂ ਉਹਨੂੰ ਉਪਦੇਸ਼ ਦਿੱਤਾ, ਕੰਸੀ ਦੇ ਲੋਕ ਹੈਰਾਨ ਹੋ ਗਏ ਸਾਰੇ ਵੀ ਕਬੀਰ ਸਾਹਿਬ ਦਾ ਐਡਾ ਪ੍ਰਤਾਪ ਹੈ ਵੀ ਪ੍ਰੇਤ ਜਿਨ੍ਹਾਂ ਦੀ ਚੌਂਕੀ ਚੁੱਕੀ ਹੋਈ ਸੀ ਉਹ ਦੌੜ ਗਏ ਕਬੀਰ ਨੂੰ ਦੇਖ, ਕਬੀਰ ਨੂੰ ਦੇਖ ਕੇ ਤਾਂ ਜਮਦੂਤ ਭੱਜ ਜਾਂਦੇ ਸੀ। ਕੰਸੀ ਦੇ ਵਿੱਚ ਇੱਕ ਦੀ ਮੌਤ ਹੋਣ ਲੱਗੀ, ਉਹਦੇ ਬੱਚੇ ਚੱਲ ਕੇ ਕਬੀਰ ਸਾਹਿਬ ਕੋਲ ਆ ਗਏ, ਕਹਿੰਦੇ ਜੀ ਪਿਤਾ ਜੀ ਦੇ ਪ੍ਰਾਣ ਨਹੀਂ ਨਿਕਲਦੇ, ਕਹਿੰਦਾ ਜਮਦੂਤ ਦਿਸਦੇ ਆ, ਸਵਾਸ ਜੇ ਰਹਿੰਦੇ ਸੀ ਉਹ ਦੇਖ ਰਹੇ ਸੀ ਜਮਦੂਤ ਵੀ ਸਵਾਸ ਪੂਰੇ ਹੋਣ, ਇਹਨੂੰ ਸਾਂਭੀਏ ਵੀ ਤੁਸੀਂ ਜੇ ਮਹਾਰਾਜ ਚਲੋ ਉਹਦਾ ਮਰਨਾ ਸੌਖਾ ਹੋਜੂ। ਜਦੋਂ ਕਬੀਰ ਸਾਹਿਬ ਜੀ ਜਾ ਕੇ ਖੜੇ, ਕਹਿੰਦੇ ਬਾਈ ਕਿੱਥੇ ਨੇ, ਜਮਦੂਤ ਦੌੜ ਗਏ ਉਸੇ ਵੇਲੇ, ਉਹਨਾਂ ਦੀ ਜਗ੍ਹਾ ਜਮਗਣ ਮਾਰੇ, ਜਮਗਣ ਮਾਰੇ ਹਰਜਨਾ, ਉਹ ਦੌੜ ਗਏ, ਜਮ ਤੇ ਉਲਟ ਪਏ ਹੈ ਰਾਮ, ਰਾਮਗਣ ਬਣ ਗਏ। ਜਦੇ ਕਬੀਰ ਦਾ ਪ੍ਰਤਾਪ ਹੀ ਏਡਾ ਵੱਡਾ ਸੀ, ਏਡਾ ਭਗਤੀ ਦਾ ਪ੍ਰਤਾਪ ਹੈ, ਜਿਸ ਕਰਕੇ ਫਿਰ ਕਬੀਰ ਸਾਹਿਬ ਜੀ ਦੇ ਚਰਨੀ ਪੈ ਗਿਆ ਜੋਗੀ, ਕਹਿਣ ਲੱਗਿਆ ਜੀ ਮੇਰੀ ਗਲਤੀ ਸੀ, ਅੱਗੇ ਤੋਂ ਮੈਂ ਭੂਤਾਂ ਪ੍ਰੇਤਾਂ ਦੀ ਵਿਦਿਆ ਛੱਡੀ, ਜਿਹੜੇ ਕਰਕੇ ਤੁਹਾਡਾ ਏਡਾ ਵੱਡਾ ਪ੍ਰਤਾਪ ਹੈ ਵੀ ਮੇਰੇ, ਮੈਂ ਤਾਂ ਨੌਕਰਾਂ ਦੀ ਤਰ੍ਹਾਂ ਬਣਾ ਕੇ ਰੱਖੇ ਸੀ ਭੂਤ ਪ੍ਰੇਤ, ਉਹ ਤੁਹਾਡਾ ਦਰਸ਼ਨ ਕਰਕੇ ਹੀ ਦੌੜ ਗਏ, ਕਹਿੰਦੇ ਹੁਣ ਮੈਨੂੰ ਵੀ ਆਹ ਨਾਮ ਦਿਓ, ਵਿਦਿਆ ਦਿਓ। ਫਿਰ ਉਹਨੂੰ ਕਬੀਰ ਸਾਹਿਬ ਨੇ ਉਪਦੇਸ਼ ਦਿੱਤਾ, ਬੰਦਗੀ ਕਰਨ ਲਾਇਆ ਤੇ ਪਖੰਡ ਛਡਾ ਦਿੱਤਾ ਸੀ ਉਸਦਾ, ਇਹ ਉਹਦੇ ਪ੍ਰਥਾਏ ਸੀ ਸ਼ਬਦ ਸਾਰਾ।
ਬਿਲਾਵਲ
ਅੱਗੇ ਬਿਲਾਵਲ ਰਾਗ ਦੇ ਭਗਤ ਕਬੀਰ ਸਾਹਿਬ ਜੀ ਮਾਇਆ ਤੋਂ ਬਚਣ ਵਾਸਤੇ ਪਰਮੇਸ਼ਵਰ ਦੇ ਸਨਮੁਖ ਬੇਨਤੀ ਕਰਦੇ ਹਨ ਜੀ।
ਇਨ ਮਾਇਆ ਜਗਦੀਸ਼ ਗੁਸਾਈ,
ਹੇ ਜਗ ਦੇ ਸੰਸਾਰ ਦੇ ਗੁਸਾਈ ਮਾਲਕ ਜਗਦੀਸ਼, ਜਗ ਦੇ ਈਸ਼ਵਰ ਪਰਮੇਸ਼ਵਰ ਵਾਹਿਗੁਰੂ, ਇਨ ਇਸ ਮਾਇਆ ਨੇ, ਇਨ ਮਾਇਆ ਜਗਦੀਸ਼ ਕੁਸਾਈ, ਇਹ ਐਸੀ ਮਾਇਆ ਮੋਹਣੀ ਹੈ ਮਹਾਰਾਜ,
ਤੁਮਰੇ ਚਰਨ ਵਿਸਾਰੇ,
ਤੁਮਰੇ ਤੁਹਾਡੇ ਜਿਹੜੇ ਚਰਨ ਉਹ ਮਾਇਆ ਨੇ ਵਿਸਾਰੇ, ਭੁਲਾ ਦਿੱਤੇ ਸਾਨੂੰ, ਇਸ ਮਾਇਆ ਵਿੱਚ ਲੱਗ ਕੇ ਅਸਾਂ ਜੀਵਾਂ ਨੇ ਤੇਰੇ ਚਰਨਾਂ ਕਮਲਾਂ ਤੇ ਧਿਆਨ ਭੁਲਾ ਹੀ ਦਿੱਤਾ ਹੈ, ਮਾਇਆ ਦੇ ਕਾਰਨ ਅਸੀਂ ਭੁੱਲੇ ਆ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਉ ਦੂਜਾ ਲਾਇਆ, ਮਾਇਆ ਉਸ ਨੂੰ ਕਹਿੰਦੇ ਜਿਹੜੀ ਰੱਬ ਨਾਲੋਂ ਤੋੜ ਕੇ ਆਪਣੇ ਨਾਲ ਜੋੜ ਲਵੇ, ਇਸ ਕਰਕੇ ਉਹ ਮਾਇਆ ਹੈ। ਤੇ ਭਾਵੇਂ ਸਾਧ ਸਿੰਘ ਜੀ ਕੋਈ ਸਰੀਰ ਹੈ, ਰੱਬ ਨਾਲੋਂ ਤੋੜ ਕੇ ਇਸਤਰੀ ਦਾ ਸਰੂਪ ਹੈ ਜਿਹੜਾ ਪੁਰਸ਼ ਲਈ ਮਾਇਆ ਰੂਪ ਹੈ, ਜਿਹੜਾ ਰੱਬ ਤੋਂ ਤੋੜ ਕੇ ਆਪਣੇ ਕੰਨੀ ਖਿੱਚ ਕਰ ਲਵੇ, ਇਸਤਰੀ ਵਾਸਤੇ ਪੁਰਸ਼ ਦਾ ਜਿਹੜਾ ਸਰੀਰ ਹੈ ਉਹ ਮਾਇਆ ਰੂਪ ਹੈ, ਜਿਹੜਾ ਰੱਬ ਕੰਨੋਂ ਤੋੜ ਕੇ ਤੇ ਆਪਣੇ ਵਿੱਚ ਮੋਹ ਪੈਦਾ ਕਰ ਦੇਵੇ ਜਾਂ ਬਾਸ਼ ਨਾ ਉੱਠੇ, ਉਹਨੂੰ ਫਿਰ ਮਾਇਆ ਕਹਿੰਦੇ। ਭਾਵੇਂ ਪੁੱਤਰ ਧੀਆਂ, ਭਾਵੇਂ ਪਤੀ ਪਤਨੀਆਂ, ਕੋਈ ਰਿਸ਼ਤਾ ਜਿਹੜਾ ਰੱਬ ਤੋਂ ਤੋੜ ਕੇ ਆਪਣੇ ਨਾਲ ਜੋੜਦਾ, ਚਾਹੇ ਕੋਈ ਪਖੰਡੀ ਸਾਧ ਆ, ਉਹ ਵੀ ਮਾਇਆ ਦਾ ਰੂਪ ਹੀ ਹੈ, ਜਿਹੜਾ ਰੱਬ ਤੋਂ ਤੋੜ ਕੇ ਆਪਣੇ ਨਾਲ ਜੋੜਦਾ ਉਹਨੂੰ ਮਾਇਆ ਕਹਿੰਦੇ ਨੇ। ਮਾਇਆ ਕਿਸ ਨੂੰ ਆਖੀ ਕਿਹਾ ਮਾਇਆ ਕਰਮ ਕਮਾਏ। ਮਾਇਆ ਜਿਹੜੀ ਹੈ ਸਾਧ ਸਿੰਘ ਜੀ ਜੜ ਚੇਤਨ ਅਗਿਆਨ ਤਿੰਨ ਪ੍ਰਕਾਰ ਦੀ ਹੈ। ਜੜ ਤੇ ਚੇਤਨ ਰੂਪ ਹੋ ਕਰਕੇ ਇਹ ਨੁਕਸਾਨ ਕਰ ਰਹੀ ਹੈ, ਅਗਿਆਨ ਰੂਪ ਹੋ ਕਰਕੇ ਨੁਕਸਾਨ ਕਰ ਰਹੀ ਹੈ। ਤੇ ਐਸਾ ਹੈ ਇਹ ਜਗ ਦੇ ਈਸ਼ਵਰ, ਤੁਹਾਡੇ ਚਰਨ ਜਿਹੜੇ ਨੇ ਇਸ ਮਾਇਆ ਨੇ ਭੁਲਾ ਦਿੱਤੇ ਨੇ ਸਾਨੂੰ।
ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ।
ਹੇ ਪਰਮੇਸ਼ਰ, ਸਾਡੇ ਜਨ ਦਾਸਾਂ ਨੂੰ ਹਿਰਦੇ ਕਿੰਚਿਤ ਥੋੜੇ ਮਾਤਰ ਵੀ ਇਹ ਮਾਇਆ ਤੇਰੇ ਚਰਨਾਂ ਦੀ ਪ੍ਰੀਤੀ ਜਿਹੜੀ ਆ ਲਗਨ ਉਪਜੈ ਪੈਦਾ ਹੀ ਨਹੀਂ ਹੋਣ ਦਿੰਦੀ। ਤੇ ਇਸ ਲਈ ਮਹਾਰਾਜ
ਜਨ ਕਹਾ ਕਰਹਿ ਵਿਚਾਰੇ।
ਇਸ ਲਈ ਅਸੀਂ ਵਿਚਾਰੇ ਦੀਨ ਜਨ ਦਾਸ ਇਸ ਮਾਇਆ ਤੋਂ ਬਚਣ ਵਾਸਤੇ ਤੇ ਆਪ ਕਹਾਂ ਕੀ ਉਪਾਅ ਕਰੇ ਕਰ ਸਕਦੇ ਹਾਂ? ਕੋਈ ਉਪਾਅ ਨਹੀਂ ਕਰ ਸਕਦੇ। ਜਿਹੜਾ ਪਾਣੀ ਦੇ ਵਿੱਚ ਰੁੜਿਆ ਜਾ ਰਿਹਾ ਕੀ ਉਪਾਅ ਕਰ ਲੂਗਾ? ਉਹ ਆਪ ਤਾਂ ਕਰੇ ਨਹੀਂ ਸਕਦਾ ਕੁਛ, ਦੂਜੇ ਹੀ ਬਾਂਹ ਫੜ ਕੇ ਬਾਹਰ ਕੱਢ ਲਵੇ ਕੱਢ ਲਵੇ। ਇਸ ਕਰਕੇ ਮਹਾਰਾਜ ਸਿੰਘ ਬੇਵਸ ਹਾਂ, ਅਸਾਈ ਦੇ ਕੇ ਫਰਮਾਨ ਕਰਦੇ ਨੇ
ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ।
ਤੇ ਕਹਿੰਦੇ ਬਾਈ ਪਰਮੇਸ਼ਰ ਹੈ ਵਾਹਿਗੁਰੂ ਜੀ, ਕਬੀਰ ਸਾਹਿਬ ਕਹਿੰਦੇ ਤੇਰੀ ਪ੍ਰੀਤੀ ਤੋਂ ਬਗੈਰ ਇਸ ਅਸਥੂਲ ਤਨ ਸਰੀਰ ਨੂੰ ਵੀ ਤ੍ਰਿਗ ਤ੍ਰਿਕਾਰ ਹੀ ਹੈ। ਸੌ ਵਾਰ ਫਿਟੇ ਮੂੰਹ ਕਹੀਏ ਇੱਕ ਲਾਹਣਤ ਬਣਦੀ ਹੈ, ਸੌ ਫਿਟੇ ਮੂੰਹ ਤੋਂ ਬਾਅਦ ਇੱਕ ਲਾਹਣਤ, ਸੌ ਲਾਹਣਤਾਂ ਤੋਂ ਬਾਅਦ ਇੱਕ ਤ੍ਰਿਗ ਬਣਦੀ ਹੈ। ਤ੍ਰਿਕਾ ਇਹ ਅਪਮਾਨਜਨਕ ਸ਼ਬਦ ਨੇ, ਤ੍ਰਿਕਾਰ ਹੈ ਉਸ ਨੂੰ। ਜਾਂ ਫਿਰ ਇਉਂ ਸਮਝੋ ਜਿਹੜਾ ਸਰੀਰ ਇਸ ਮਾਇਆ ਨੂੰ ਇਕੱਤਰ ਕਰਨ ਦੇ ਵਿੱਚ ਹੀ ਲੱਗਿਆ ਹੋਇਆ, ਕਹਿੰਦੇ ਉਹਨੂੰ ਤ੍ਰਿਕਾਰ ਹੈ। ਕਬੀਰ ਸਾਹਿਬ ਕਹਿੰਦੇ ਜੋ ਧਨ ਦੌਲਤ ਤੇਰੀ ਪ੍ਰਾਪਤੀ ਵਾਲੀ ਸੰਗਤ ਤੋਂ ਬੇਮੁਖ ਕਰਕੇ ਹੰਕਾਰ ਪੈਦਾ ਕਰਦੀ ਹੈ ਜਿਹੜੀ ਮਾਇਆ, ਉਹ ਮਾਇਆ ਨੂੰ ਵੀ ਤ੍ਰਿਕਾਰ ਹੀ ਹੈ। ਜਿਹੜੀ ਪੁੰਨਦਾਨ ਤਾਂ ਹੁੰਦੀ ਨਹੀਂ, ਹੰਕਾਰ ਹੀ ਪੈਦਾ ਕਰਦੀ। ਇਸ ਕਰਕੇ ਮਹਾਰਾਜ ਇਹ ਜਿਹੜੀ ਜੜ ਤੇ ਚੇਤਨ ਰੂਪ ਸ਼ਰ ਰੂਪ ਮਾਇਆ ਨੂੰ ਵੀ ਤ੍ਰਿਗ ਇਹ ਮਾਇਆ ਇਹਨੂੰ ਤ੍ਰਿਕਾਰ ਹੀ ਹੈ, ਜੋ ਸਾਰੇ ਸੰਸਾਰ ਦੇ ਜੀਵਾਂ ਨੂੰ ਬੰਨੀ ਫਿਰਦੀ ਹੈ।
ਤ੍ਰਿਗ ਤ੍ਰਿਗ ਮਤ ਬੁੱਧ ਫੰਨੀ।
ਜੋ ਸੰਸਾਰਕ ਬੁੱਧੀ ਜਿਹੜੀ ਹੈ, ਸੰਸਾਰਕ ਬੁੱਧੀ ਜਿਹੜੀ ਫੰਨੀ ਨਾਮ ਹੈ ਨਫੇ ਵਾਲੀ, ਸੰਸਾਰ ਦੇ ਨਫਾ ਬਣ ਕੇ ਵੀ ਮਾਇਆ ਚ ਨਫਾ ਜੀ, ਇਹ ਨਫੇ ਵਾਲੀ ਸਮਝੀ ਹੋਈ ਹੈ ਜੀਵ ਨੇ, ਸੰਸਾਰਕ ਬਿਰਤੀ ਜਿਹੜੀ ਹੈ ਉਸ ਨੂੰ ਵੀ ਕਹਿੰਦੇ ਤ੍ਰਿਗ ਤ੍ਰਿਕਾਰ ਹੈ। ਜੋ ਬਹੁਤੀ ਮਤ ਅਕਲ ਵਾਲੇ ਨਾ ਉਹ ਪੁਰਖ ਹੀ ਕਹਿੰਦੇ ਤ੍ਰਿਗ ਤ੍ਰਿਕਾਰ ਯੋਗ ਹੀ ਹੈ ਜਿਹੜਾ ਨਾਮ ਨਹੀਂ ਜਪਦਾ। ਇਸ ਮਾਇਆ ਵਿੱਚ ਲਾ ਕੇ ਸਾਰੀ ਦੁਨੀਆ ਫੰਨੀ ਫਨਾ ਰੂਪ ਹੋ ਚੁੱਕੀ ਹੈ। ਵਿਵਹਾਰ ਵਾਲੀ ਮਤ ਅਕਲ ਵੀ ਤ੍ਰਿਗ ਤ੍ਰਿਕਾਰ ਯੋਗ ਹੈ, ਸ਼ਾਸਤਰ ਗਿਆਤ ਵਾਲੀ ਬੁੱਧੀ ਵੀ ਤ੍ਰਿਗ ਤ੍ਰਿਕਾਰ ਯੋਗ ਹੈ ਜਿਹੜਾ ਪਰਮੇਸ਼ਵਰ ਦਾ ਨਾਮ ਨਹੀਂ ਜਪਦੇ। ਜਿੰਨਾ ਮਰਜ਼ੀ ਅਕਲ ਵੀ ਉਹਨੇ ਬਹੁਤ ਸ਼ਾਸਤਰ ਪੜ੍ਹੇ ਹੋਇਆ ਨਾਮ ਜਪਦਾ ਨਹੀਂ ਹੈ, ਤ੍ਰਿਕਾਰ ਯੋਗ ਹੈ। ਸ਼ਾਸਤਰ ਗਿਆਤ ਹੈ ਪਰ ਅਮਲ ਕੋਈ ਨਹੀਂ, ਉਹ ਤ੍ਰਿਕਾਰ ਯੋਗ ਹੈ। ਇਸ ਕਰਕੇ ਸਾਰੇ ਫੰਨੀ ਫਨਾ ਭਾਵ ਨਾਸ ਰੂਪ ਹੀ ਅਨੁਸਾਰੇ
ਇਸ ਮਾਇਆ ਕੋ ਦ੍ਰਿੜ ਕਰ ਰਾਖ।
ਹੇ ਪਰਮੇਸ਼ਰ, ਇਸ ਮਾਇਆ ਨੂੰ ਤੂੰ ਆਪ ਹੀ ਦ੍ਰਿੜ ਪੱਕੀ ਕਰਕੇ ਰਾਖੋ ਰੱਖਣਾ ਕਰ, ਇਹਨੂੰ ਖੁੱਲੀ ਨਾ ਛੱਡ, ਤੂੰ ਇਹਨੂੰ ਆਪਣੇ ਕਾਬੂ ਹੀ ਰੱਖ, ਸਾਡੇ ਤੱਕ ਆਉਣੇ ਨਾ ਦੇ ਇਹਨੂੰ, ਇਹਨੂੰ ਤੂੰ ਆਪ ਹੀ ਕਿਰਪਾ ਕਰਕੇ ਸੰਭਾਲ ਕੇ ਰੱਖਣਾ ਕਰ, ਜੋ ਸਾਡੇ ਪਾਸੇ ਆਵੇ ਹੀ ਨਾ। ਇਸ ਮਾਇਆ ਕੋ ਦ੍ਰਿੜ ਕਰ ਰੱਖੋ, ਤੁਸੀਂ ਮਹਾਰਾਜ ਪੱਕੀ ਤਰ੍ਹਾਂ ਬੰਨ ਲਓ ਇਹਨੂੰ, ਆਪ ਜੀ ਦੇ ਤਾਂ ਹੁਕਮ ਦੇ ਵਿੱਚ ਹੈ, ਇਸ ਕਰਕੇ ਕਿਰਪਾ ਕਰੋ।
ਬਾਂਦੇ ਆਪ ਬਚਨੀ,
ਕਿਉਂਕਿ ਆਪ ਜੀ ਦੇ ਬਚਨੀ ਬਚਨਾ ਹੁਕਮ ਦੇ ਅਨੁਸਾਰ ਜੀਵਾਂ ਨੂੰ ਇਹ ਮੋਹ ਰੂਪੀ ਸੰਗਲ ਦੇ ਨਾਲ ਬੰਨੇ ਬੰਨਦੀ ਹੈ, ਤੇ ਤੁਸੀਂ ਕਾਬੂ ਕਰਕੇ ਰੱਖੋਗੇ ਸਾਨੂੰ ਕਾਹਨੂੰ ਬੰਨੂਗੀ ਫਿਰ ਇਹ ਮਾਇਆ, ਸਾਡਾ ਛੁਟਕਾਰਾ ਹੋਜੂ। ਜਾਂ ਫਿਰ ਇਸ ਮਾਇਆ ਕੋ ਦ੍ਰਿੜ ਕਰ ਰੱਖੋ, ਬਾਂਦੇ ਆਪ ਬਚਨ ਨਹੀਂ। ਹੇ ਪਰਮੇਸ਼ਰ, ਅਸੀਂ ਜੀਵ ਇਸ ਮਾਇਆ ਨੂੰ ਦ੍ਰਿੜ ਭਾਵ ਸਾਂਭ ਸਾਂਭ ਕੇ ਰੱਖਦੇ ਹਾਂ। ਅਸੀਂ ਮਾਤਾ ਦੇ ਗਰਭ ਦੇ ਵਿੱਚ ਕੀਤੇ ਆਪ ਜੀ ਦੇ ਨਾਲ ਜਿਹੜੇ ਬਚਨੀ ਬਚਨ ਜਿਹੜੇ ਸੀ, ਉਹਨਾਂ ਬਚਨਾਂ ਦੇ ਅਨੁਸਾਰ ਕਿ ਨਾਮ ਜਪਾਂਗੇ, ਦਸਬੰਧ ਕੱਢਾਂਗੇ, ਤੇ ਇਹ ਅਸੀਂ ਇਸ ਪ੍ਰਕਾਰ ਇਹ ਜਿਹੜਾ ਵਿਧਾਨ ਤੋਂ ਬੰਨਿਆ ਸੀ, ਤੇ ਪਰ ਅਸੀਂ ਉਹ ਪੂਰੇ ਨਾ ਕੀਤੇ, ਇਸ ਕਰਕੇ ਬੰਨੇ ਗਏ ਹਾਂ। ਤੇਰਾ ਤਾਂ ਕੋਈ ਕਸੂਰ ਨਹੀਂ ਇਹਦੇ ਚ। ਇਸ ਮਾਇਆ ਤੋਂ ਬਚਨੀ ਬਚਣਾ ਭਾਵ ਮੁਕਤ ਹੋਣਾ ਸੀ, ਸਗੋਂ ਮਾਇਆ ਦੇ ਵਿੱਚ ਆਪ ਹੀ ਬਚ ਗਏ ਹਾਂ। ਆਪ ਹੀ ਕਿਰਪਾ ਕਰੋ ਜੀ।
ਕਿਆ ਖੇਤੀ ਕਿਆ ਲੇਵਾ ਦੇ,
ਬਈ ਨਾਮ ਜਪਣ ਤੋਂ ਬਿਨਾਂ ਖੇਤੀ ਕਰ ਲਈ ਤਾਂ ਵੀ ਕੀ ਕਰ ਲਿਆ, ਕਿਤੇ ਬਹੁਤ ਕੁਛ ਪ੍ਰਾਪਤ ਹੋ ਗਿਆ। ਕਿਆ ਖੇਤੀ ਕਿਆ ਕੀ ਹੋ ਗਿਆ, ਪੈਲੀ ਜਿਹੜਾ ਜ਼ਮੀਨ ਵਾਹ ਲਈ, ਬੀਜ ਲਈ, ਛਿਆਂ ਮਹੀਨਿਆਂ ਬਾਅਦ ਫਸਲ ਆ ਗਈ, ਬੋਹੜ ਲੱਗ ਗਏ ਜੀ, ਧਨ ਖੱਟ ਲਿਆ, ਕਿਆ ਵਪਾਰ ਕਰਕੇ ਕੁਝ ਨਫ਼ਾ ਖੱਟ ਲਿਆ, ਕੁਝ ਪਦਾਰਥ ਲੈ ਲਿਆ, ਕੁਝ ਦੇ ਲਿਆ, ਕੀ ਹੈ ਇਹ? ਨੌਕਰੀ ਵਣਜ ਵਪਾਰ ਕੁਛ ਵੀ ਨਹੀਂ ਹੈ। ਕਿਆ ਖੇਤੀ ਕਿਆ ਲੇਵਾ ਦੇਈ, ਇਹ ਜਿਹੜਾ ਲੈਣਾ ਦੇਣਾ ਇਹ ਵੀ ਕੀ ਹੈ, ਵਪਾਰ ਕਰਨਾ ਜਿਹੜਾ। ਇਸ ਕਰਕੇ ਇਹਦੇ ਜਿਹੜੇ ਵਿੱਚ ਮਾਇਆ ਦੇ ਵਿੱਚ ਜੀਵ ਲੱਗੇ ਹੋਏ ਨੇ, ਇਹ ਸਭ ਕੀ ਹੈ?
ਪਰ ਪੰਚ ਝੂਠ ਗੁਮਾਨਾ।
ਤੇ ਇਹ ਤਾਂ ਸਭ ਨਾਸ ਰੂਪ ਹੈ, ਪਰਪੰਚ ਜਗ ਦਾ ਗੁਮਾਨਾ ਹੰਕਾਰ ਜਿਹੜਾ ਕਰਨਾ ਨਾ, ਇਹ ਝੂਠ ਮਿਥਿਆਈ ਹੈ। ਪਰ ਵਿਸ਼ੇਸ਼ ਕਰਕੇ ਪੰਜ ਚੀਜ਼ਾਂ ਦਾ ਬਣਿਆ ਹੋਇਆ ਹੈ ਤਾਂ ਇਹਨੂੰ ਪ੍ਰਪੰਚ ਕਹਿੰਦੇ ਨੇ। ਪ੍ਰਪੰਚ ਨਾਮ ਝੂਠ ਦਾ ਵੀ ਹੁੰਦਾ, ਝੂਠ ਰੂਪ ਹੀ ਹੈ, ਮਿਥਿਆ ਰੂਪ ਹੀ ਹੈ ਇਹ। ਤੇ ਇਸ ਕਰਕੇ ਇਹਦਾ ਗੁਮਾਨ ਹੰਕਾਰ ਕਰਦਾ ਹੈ, ਆਪਣੇ ਤਨ ਦਾ ਹੰਕਾਰ ਕਰਦਾ, ਧਨ ਦਾ ਹੰਕਾਰ ਕਰਦਾ, ਜਵਾਨੀ ਦਾ ਹੰਕਾਰ ਕਰਦਾ, ਆਪਣੇ ਮਰਾਤਮਾ ਦਾ ਹੰਕਾਰ ਕਰਦਾ। ਹੰਕਾਰ ਹੀ ਹੰਕਾਰ ਹੈ, ਹੋਰ ਕੁਛ ਨਹੀਂ ਇਹਦੇ ਪੱਲੇ। ਇੱਕ ਛਿਣ ਦੇ ਵਿੱਚ ਹੰਕਾਰ ਕੱਢ ਦਿੰਦਾ ਪਰਮੇਸ਼ਰ।
ਕਹਿ ਕਬੀਰ ਤੇ ਅੰਤ ਬੇਗੂਤੇ।
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਜਿਹੜੇ ਪੁਰਸ਼ ਸੰਸਾਰਕ ਵਿਵਹਾਰਾਂ ਨੂੰ ਕਰਨ ਦੇ ਵਿੱਚ ਲੱਗੇ ਹੋਏ ਨੇ, ਮਾਇਆ ਇਕੱਤਰ ਕਰਨ ਵਿੱਚ ਲੱਗੇ ਹੋਏ ਨੇ, ਉਹ ਪੁਰਖ ਅੰਤ ਅਖੀਰ ਨੂੰ ਫਿਰ ਬਿਗੂਤੇ ਨਾਮ ਖਰਾਬ ਹੁੰਦੇ ਆ, ਖਜਲ ਖੁਆਰ ਹੋਣਗੇ, ਬਰਬਾਦੀ ਹੈ ਉਹਨਾਂ ਦੀ। ਤੋ ਇਸ ਕਰਕੇ ਬਰਬਾਦ ਹੋਣ ਨੂੰ ਕਹਿੰਦੇ ਨੇ ਬਗੂਤੇ। ਤੇ ਇਸ ਪ੍ਰਕਾਰ ਦੀ ਹਾਲਤ ਹੋਏਗੀ ਉਹਨਾਂ ਦੇ।
ਆਇਆ ਕਾਲ ਨਿਦਾਨਾ।
ਜਦੋਂ ਨਿਦਾਨਾ, ਨਿਦਾਨ ਮੂਰਖ ਬੰਦੇ ਨੂੰ ਬੇਸਮਝ ਨੂੰ ਕਹਿੰਦੇ ਨੇ, ਮੂਰਖਾਂ ਦਾ ਉਹਨਾਂ ਦੇ ਸਿਰ ਤੇ ਜਦੋਂ ਕਾਲ ਮੌਤ ਦਾ ਸਮਾਂ ਆਇਆ ਆ ਗਿਆ, ਕਾਲ ਦਾ ਸਮਾਂ, ਜਾਂ ਫਿਰ ਨਿਦਾਨਾ ਅੰਤ ਨੂੰ ਵੀ ਕਹਿੰਦੇ, ਅੰਤ ਵੇਲੇ ਨੂੰ ਕਾਲ ਜਮ ਕਾਲ ਆਇਆ ਜਦੋਂ ਆਉਂਦਾ ਹੈ, ਉਸ ਵੇਲੇ ਦੱਸ ਵੀ ਤੇਰਾ ਕੀ ਬਣੇਗਾ। ਫਿਰ ਤਾਂ ਖੇਤੀਆਂ ਕੀਤੀਆਂ ਵੀ ਕਿਸੇ ਕੰਮ ਨਹੀਂ, ਨੌਕਰੀ ਕੀਤੀ ਕਿਸੇ ਕੰਮ ਨਹੀਂ, ਵਣਜ ਵਪਾਰ ਕੀਤਾ ਕਿਸੇ ਕੰਮ ਨਹੀਂ। ਤੇ ਪਿਤਾ ਬਾਬਾ ਕਲਿਆਣ ਚੰਦ ਨੇ ਬਹੁਤ ਕੁਝ ਕਿਹਾ ਸੀ ਵੀ ਤੁਸੀਂ ਵਪਾਰ ਕਰ ਲਓ, ਖੇਤੀ ਕਰ ਲਓ, ਮਨਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸੇ, ਸ਼ਬਦ ਉਚਾਰਨ ਕਰਕੇ ਇਹੀ ਸਾਰਾ ਭਾਵ ਦੱਸਿਆ ਸੀ। ਤੇ ਉਂਝ ਧਰਮ ਦੀ ਕਿਰਤ ਕਰਦੇ ਜੇ ਕੋਈ ਨਾਮ ਜਪਦਾ ਉਹਦਾ ਖੰਡਨ ਨਹੀਂ ਹੈ। ਤੇ ਅੱਗੇ ਦੱਸਦੇ ਹਨ ਜੀ ਹੁਣ
ਬਿਲਾਵਲ।
ਤੇ ਕਿਸੇ ਭਗਤ ਨੇ, ਭਗਤ ਕਬੀਰ ਸਾਹਿਬ ਜੀ ਨੂੰ ਨਾ ਕਿਸੇ ਨੇ ਪ੍ਰਸ਼ਨ ਕੀਤਾ ਸੀ, ਪਰਮੇਸ਼ੁਰ ਦਾ ਸਿਮਰਨ ਭਜਨ ਕਿਸ ਪ੍ਰਕਾਰ ਕਰਨਾ ਚਾਹੀਦਾ, ਕਿਵੇਂ ਕਰਨਾ ਚਾਹੀਦਾ, ਉਹਦਾ ਉੱਤਰ ਦਿੰਦੇ ਹਨ।
ਸਰੀਰ ਸਰੋਵਰ ਭੀਤਰੇ।
ਹੇ ਭਾਈ, ਸਰੀਰ ਅਸਥੂਲ ਤਨ ਜਿਹੜਾ, ਇਹ ਤਨ ਰੂਪੀ ਸਰੋਵਰ ਤਲਾਅ ਸਮਝ ਲਓ ਉਹਨੂੰ, ਇਹਦੇ ਭੀਤਰੇ ਦੇ ਵਿੱਚ ਪਰਮੇਸ਼ੁਰ ਦਾ ਚੇਤਨ ਸੱਤਾ ਰੂਪੀ ਪਾਣੀ ਹੈ। ਤਲਾਅ ਚ ਪਾਣੀ ਹੁੰਦਾ ਨਾ, ਇਹਦੇ ਚੇਤਨ ਸੱਤਾ ਹੈ, ਉਹ ਪਾਣੀ ਰੂਪ ਸਮਝ ਲਓ ਇਹਦੇ ਵਿੱਚ ਜੋ ਹੈ।
ਅੱਛ ਹੈ ਕਮਲ ਅਨੂਪ।
ਜੋ ਪਰਮੇਸ਼ੁਰ ਅੱਛ ਹੈ, ਸੁੰਦਰ ਨੂੰ ਕਹਿੰਦੇ ਨੇ ਅੱਛ ਹੈ, ਅੱਛਾ ਲੱਗੇ, ਜੋ ਸੋਹਣਾ ਲੱਗੇ, ਸੁੰਦਰ ਸਰੂਪ, ਉਹ ਕਮਲ ਦੀ ਨਿਆਈ ਨਿਰਲੇਪ ਹੈ। ਕਮਲ ਜਿਹੜਾ ਪਾਣੀ ਚ ਡੁੱਬਦਾ ਨਹੀਂ, ਅਨੂਪ ਉਪਮਾ ਤੋਂ ਰਹਿਤ ਹੈ ਸਾ ਪਰਮੇਸ਼ੁਰ।
ਪਰਮ ਜੋਤ ਪੁਰਖੋਤਮ।
ਉਹ ਪਰਮੇਸ਼ੁਰ ਪਰਮ ਵੱਡੀ ਜੋਤ, ਜੋਤੀ ਵਾਲਾ ਹੈ, ਭਾਵ ਵੱਡੇ ਪ੍ਰਕਾਸ਼ ਵਾਲਾ ਹੈ। ਪੁਰਖੋਤਮ ਸਾਰਿਆਂ ਪੁਰਖਾਂ ਤੋਂ ਸ੍ਰੇਸ਼ਟ ਹੈ, ਪੁਰਖ ਜਮਾਂ ਉੱਤਮ। ਵਿਆਕਰਨ ਦੇ ਅਨੁਸਾਰ ਜਿਹੜਾ ਖੱਖੇ ਨੂੰ ਹੋੜਾ ਲੱਗਿਆ ਇਹਦੇ ਚੋਂ ਊੜਾ ਨਿਕਲਿਆ ਆਉਂਦਾ ਵਿਆਕਰਨ ਦੇ ਅਨੁਸਾਰ। ਪੁਰਖ ਉੱਤਮ, ਪੁਰਖਾਂ ਦੇ ਚੋਂ ਉੱਤਮ ਪੁਰਖ ਹੋਇਆ, ਸ੍ਰੇਸ਼ਟ ਹੈ, ਐਸਾ ਸਰੂਪ ਹੈ ਉਸ ਪਰਮੇਸ਼ੁਰ ਵਾਹਿਗੁਰੂ ਦਾ। ਤੇ ਐਸਾ ਜੋ ਵਾਹਿਗੁਰੂ ਹੈ।
ਜਾ ਕੈ ਰੀਖ ਨਾ ਰੂਪ।
ਉਹ ਪਰਮੇਸ਼ੁਰ ਦਾ ਜਿਹੜਾ ਫਿਰ ਨਿਰਗੁਣ ਸਰੂਪ ਹੋਣ ਕਰਕੇ ਨਾ ਕੋਈ ਰੇਖ ਲਕੀਰ ਹੈ, ਮੱਛ ਕੱਛ ਆਦਿ ਰੇਖਾ ਹੁੰਦੀਆਂ ਜੋਤਿਸ਼ ਵਿੱਚ ਮੰਨੀਆਂ, ਨਾ ਹੀ ਉਹਦਾ ਕੋਈ ਚਿੱਟਾ ਕਾਲਾ ਰੂਪ ਹੈ, ਉਹ ਅਸਚਰਜ ਰੂਪ ਹੈ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਐਸਾ ਉਹਦਾ ਅਸਚਰਜ ਰੂਪ ਹੈ। ਫਿਰ ਇਸੇ ਪ੍ਰਕਾਰ ਫਿਰ ਬੋਲੋ ਜੀ।
ਸਰੀਰ ਸਰੋਵਰ ਭੀਤਰੇ।
ਤੇ ਪ੍ਰਸ਼ਨ ਕੀਤਾ ਪਰਮੇਸ਼ੁਰ ਦਾ ਵਾਸਾ ਕਿੱਥੇ ਹੈ ਜੀ, ਉੱਤਰ ਦਿੱਤਾ ਸਰੀਰ ਸਰੋਵਰ ਭੀਤਰੇ, ਅੱਛ ਹੈ ਕਮਲ ਅਨੂਪ। ਸਰੀਰ ਅਸਥੂਲ ਤਨ ਰੂਪੀ ਤਲਾਅ ਦੇ ਵਿੱਚ ਜੋ ਅਨੂਪ, ਅਨੂਪ ਰੇਦੇ ਰੂਪੀ ਕਮਲ ਆਛੇ ਅੱਛਾ ਹੈ, ਆਛੇ ਦਾ ਅਰਥ ਹੈ ਸੰਸਕ੍ਰਿਤ, ਆਛੇ ਹੈ ਨੂੰ ਕਹਿੰਦੇ ਨੇ। ਤੇ ਅਨੂਪ ਰੇਦੇ ਰੂਪੀ ਕਮਲ ਹੈ, ਜਿਸ ਰੇਦੇ ਰੂਪੀ ਕਮਲ ਦੇ ਰੂਪ ਰੇਖ ਆਦਿ ਕੋਈ ਬੋਲਦੇ ਜੀ ਅੱਗੇ
ਆਛਾ ਕਮਲ ਅਨੂਪ
ਤੇ ਉਹ ਫਿਰ ਜਿਹੜਾ ਕਮਲ ਹੈ ਆਛਾ ਕਮਲ ਅਨੂਪ ਉਹ ਉਪਮਾ ਤੋਂ ਰਹਿਤ ਹੈ ਪਰਮ ਜੋਤ
ਪਰਮ ਜੋਤ ਪੁਰਖੋਤਮ
ਤੇ ਉਹਦਾ ਰੂਪ ਰੇਖ ਪਰਮ ਜੋਤ ਪੁਰਖੋਤਮ ਹੈ ਜਾ ਕੇ ਪੂਰਾ ਬੋਲ
ਜਾ ਕੇ ਰੇਖ ਨਾ ਰੂਪ
ਤੇ ਉਹ ਫਿਰ ਜਿਸ ਹਿਰਦੇ ਰੂਪੀ ਕਮਲ ਦੇ ਰੂਪ ਰੇਖ ਆਦਿ ਕੋਈ ਚਿੰਨ ਨਹੀਂ ਹੈ ਉਹ ਪਰਮ ਵੱਡੀ ਜੋਤ ਸਾਰਿਆਂ ਪੁਰਖਾਂ ਤੋਂ ਉੱਤੋਂ ਪਰਮੇਸ਼ਰ ਉੱਥੇ ਵਸਦਾ ਹੈ ਜਾਂ ਫਿਰ ਸਰੀਰ ਸਰੋਵਰ ਭੀਤਰੇ ਆਛੇ ਕਮਲ ਅਨੂਪ ਸਰੀਰ ਰੂਪੀ ਸਰੋਵਰ ਚ ਸੁਭ ਗੁਣਾ ਰੂਪੀ ਕਮਲ ਆਛੇ ਹੈ ਜਾਂ ਆਛੇ ਸੁੰਦਰ ਸੁਭ ਗੁਣਾ ਰੂਪੀ ਕਮਲ ਹੈ ਤੇ ਪਰਮ ਜੋਤ ਪਰਖੋ ਤੁਮੋ ਜਾ ਕੇ ਰੇਖ ਨਾ ਰੂਪ ਜਿਸ ਦਾ ਰੂਪ ਰੇਖ ਨਹੀਂ ਹੈ ਉਹ ਪਰਮ ਜੋਤੀ ਉਪਮਾ ਤੋਂ ਰਹਿਤ ਹੈ ਸਾਰਿਆਂ ਪੁਰਖਾਂ ਤੋਂ ਸ੍ਰੇਸ਼ਟ ਪਰਮੇਸ਼ਰ ਉਸ ਕਮਲ ਦੇ ਖੜਾਉਣ ਵਾਲਾ ਸੂਰਜ ਰੂਪ ਹੈ ਭਾਵ ਸੁਭ ਗੁਣਾਂ ਨੂੰ ਹਿਰਦੇ ਪ੍ਰਗਟ ਕਰਨ ਵਾਲਾ ਹੈ
ਰੇ ਮਨ ਹਰ ਭਜ ਭ੍ਰਮ ਤਜਹ
ਤੇ ਹੇ ਮਨਾ ਸਾਰਿਆਂ ਦੇ ਅੰਦਰ ਵਿਆਪਕ ਹਰ ਪਰਮੇਸ਼ਰ ਦਾ ਭਜ ਭਜਨ ਸਿਮਰਨ ਕਰਨਾ ਕਰ ਭਰਮ ਨੂੰ ਤਜੋ ਛੱਡ ਦੇਣਾ ਕਰ ਭਰਮ ਜਿਹੜਾ ਹੈ ਇਹਨੂੰ ਛੱਡ ਦੇ ਤਿਆਗ ਦੇ ਪੰਜੇ ਕਿਸਮ ਦਾ ਜਿਹੜਾ ਭਰਮ ਹੈ
ਜਗ ਜੀਵਨ ਰਾਮ
ਕਿਉਂਕਿ ਪਰਮੇਸ਼ਰ ਜਿਹੜਾ ਹੈ ਜਗ ਦਾ ਜੀਵਨ ਰੂਪ ਹੈ ਜਗ ਦਾ ਜੀਵਨ ਰੂਪ ਹੁਣ ਜੀਵਨ ਦੇਣ ਵਾਲਾ ਹੈ ਸਾਰੇ ਜਗਤ ਨੂੰ ਪ੍ਰਕਾਸ਼ਣ ਵਾਲਾ ਹੈ ਚੇਤਨ ਸੱਤਾ ਦੇ ਕਰਕੇ
ਰਹਾਵ
ਅਸਥਾਈ ਦੇ ਕੇ ਫਰਮਾਉਂਦੇ ਆ ਜੀ
ਆਵਤ ਕਛੂ ਨਾ ਦਿਸੇ
ਤੇ ਉਹ ਪਰਮੇਸ਼ਰ ਨਾ ਤਾਂ ਜਨਮ ਧਾਰ ਕੇ ਆਵਤ ਆਉਂਦਾ ਹੈ ਨਾ ਹੀ ਮਰ ਕੇ ਕਛੂ ਕਿਤੇ ਜਾਂਦਾ ਦੀਸੀ ਦਿਸਦਾ ਜਦੋਂ ਆਉਂਦਾ ਜਾਂਦੇ ਨੀ ਦਿਸੇ ਤਾਂ ਤੇ ਨਾ ਉਹ ਜਨਮ ਧਾਰ ਕੇ ਆਉਂਦਾ ਹੈ ਜਾਨ ਮਰ ਕੇ ਜਾਂਦਾ ਹੈ ਨਾ ਕਿਤੇ ਤੁਰਦਾ ਫਿਰਦਾ ਦੀਸੀ ਦਿਸਦਾ ਕਿਤੇ ਨੀ ਦਿਸਦਾ ਹੈ
ਨਾ ਦਿਸੈ ਜਾਤ
ਨਾ ਹੀ ਇਧਰ ਉਧਰ ਜਾਤ ਜਾਂਦਾ ਹੋਇਆ ਦੀਸੈ ਦਿਸਦਾ ਹੈ ਭਾਵ ਕਿ ਉਹ ਪਰਮੇਸ਼ਰ ਜਾਂਦਾ ਉਹ ਤਾਂ ਇੱਕ ਰਸ ਹੈ ਤੇ ਉਹਦੇ ਵਿੱਚ ਕੋਈ ਆਉਣ ਜਾਣਾ ਨਹੀਂ ਹੈ ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ ਆਵਤ ਕਛੂ ਨਾ ਦੀਸੀ ਨਹਿ ਦੀਸੈ ਜਾਤ ਐਸਾ ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਚੇਤਨ ਸੱਤਾ ਰੂਪ ਜੋਤ ਦੀ ਪਰਮੇਸ਼ਰ ਦੀ ਚੇਤਨ ਸੱਤਾ ਰੂਪ ਜੋਤ ਦਾ ਹੀ ਕੁਝ ਆਵਤ ਆਉਂਦਾ ਦਿਸਦਾ ਹੈ ਤੇ ਨਾ ਹੀ ਕਿਤੇ ਜਾਣਾ ਦਿਸਦਾ ਇਹ ਤਾਂ ਨਹੀਂ ਵੀ ਚੇਤਨ ਸੱਤਾ ਜਦੋਂ ਦੇਹ ਪ੍ਰਵੇਸ਼ ਕਰਦੀ ਹੈ ਕਿਸੇ ਨੇ ਦੇਖੀ ਹੋਵੇ ਚੇਤਨ ਸੱਤਾ ਹੁਣ ਸਰੀਰ ਵਿੱਚ ਜਾ ਰਹੀ ਹੈ ਜਾਂ ਚੇਤਨ ਸੱਤਾ ਹੁਣ ਨਿਕਲ ਰਹੀ ਹੈ ਉਹ ਅਧਿਸ਼ਠਾਨ ਰੂਪ ਉਸ ਤੋਂ ਬਗੈਰ ਨਾ ਕੁਝ ਆਉਂਦਾ ਦਿਸਦਾ ਹੈ ਨਾ ਕੁਝ ਜਾਂਦਾ ਦਿਸਦਾ ਹੈ ਸੱਤਾ ਉਸ ਦੀ ਹੈ ਨਾ ਕੁਛ ਆਵਤ ਤੇ ਉਹ ਕਿਤੇ ਆਵ ਨਹੀਂ ਰਿਹਾ ਕੋਈ ਨਾ ਕੁਛ ਆਵਤ ਨਾ ਕੁਛ ਜਾਵਤ ਸਭ ਖੇਲ ਕੀ ਉਹ ਹਰ ਰਾਇਓ ਇਹ ਤਾਂ ਵਾਹਿਗੁਰੂ ਦਾ ਖੇਡ ਕੀਤਾ ਹੋਇਆ ਹੈ
ਜਹ ਉਪਜੈ ਬਿਨਸੈ ਤਹੀ
ਤੇ ਜਹ ਜਿੱਥੇ ਜੋ ਵੀ ਪਦਾਰਥ ਉਪਜੇ ਪੈਦਾ ਹੁੰਦਾ ਹੈ ਭਾਵ ਕਿ ਜਿਸ ਪਦਾਰਥ ਦੇ ਅਧਿਕਰਨ ਅਧਿਕਰਨ ਕਹਿੰਦੇ ਨੇ ਆਸਰੇ ਨੂੰ ਉਹ ਆਸਰੇ ਵਿੱਚ ਪਦਾਰਥ ਪੈਦਾ ਹੁੰਦਾ ਹੈ ਤੇ ਤਹੀਂ ਉੱਥੇ ਹੀ ਬਿਨਸੈ ਨਾਸ ਹੋ ਜਾਂਦਾ ਹੈ ਜਿਵੇਂ ਸੌਖੇ ਤਰੀਕੇ ਨਾਲ ਹੈ ਜਿੰਨੇ ਵੀ ਪੌਦੇ ਨੇ ਇਹ ਜਿੰਨੇ ਵੀ ਬਿਰਸ਼ਨ ਪੌਦੇ ਨੇ ਇਹਨਾਂ ਦੇ ਅੰਦਰ ਅੱਗ ਹੁੰਦੀ ਹੈ ਸੂਖਮ ਰੂਪ ਚ ਜੇ ਅੱਗ ਨਾ ਹੋਵੇ ਪੌਦਾ ਵਧ ਨਹੀਂ ਸਕਦਾ ਭਗਵਾਨ ਵੀ ਇਹ ਗੱਲ ਇਹ ਤਾਂ ਮੰਨਦਾ ਨਾ ਭਗਵਾਨ ਵੀ ਗੱਲ ਵੀ ਇਹਨਾਂ ਚ ਅੱਗ ਹੈ ਜੇ ਅੱਗ ਨਾ ਹੋਵੇ ਪੌਦਾ ਵਧ ਨਹੀਂ ਸਕਦਾ ਹੁਣ ਦੇਖੋ ਪੌਦੇ ਨੂੰ ਵਧਾ ਵੀ ਅੱਗ ਰਹੀ ਹੈ ਤੇ ਅਖੀਰ ਨੂੰ ਫੂਕਦੀ ਵੀ ਉਹੀ ਹੈ ਲੱਕੜਾਂ ਨੂੰ ਅੱਗੇ ਫੂਕਦੀ ਹੈ ਇਸ ਕਰਕੇ ਇਹ ਕਿਹਾ ਜਿਹੜਾ ਪਦਾਰਥ ਤੇ ਜਿਹੜਾ ਭਾਵ ਜਿਸ ਪਦਾਰਥ ਦੇ ਅਧਿਕਰਨ ਆਸਰੇ ਵਿੱਚ ਜਿਹੜਾ ਪਦਾਰਥ ਪੈਦਾ ਹੁੰਦਾ ਉਹੀ ਆਸਰਾ ਹੀ ਉਹਨੂੰ ਖਤਮ ਵੀ ਕਰਦਾ ਪਰਮਾਤਮਾ ਦੇ ਆਸਰੇ ਸੰਸਾਰ ਪੈਦਾ ਹੋਇਆ ਪਰਮਾਤਮਾ ਨੇ ਸਾਰੇ ਨੂੰ ਖਤਮ ਕਰ ਹਰਨ ਭਰਨ ਜਾ ਕਰਨੇ ਤ੍ਰਿਪੁਰ ਨਾਸ ਹੋ ਜਾਂਦਾ ਜਿਸ ਚੇਤਨ ਬ੍ਰਹਮ ਤੋਂ ਸੰਸਾਰ ਪੈਦਾ ਹੁੰਦਾ ਹੈ ਤੇ ਨਾਸ ਹੋ ਕੇ ਉਸੇ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ ਪਾਣੀ ਸਮੁੰਦਰ ਦਾ ਦਰਿਆ ਦਾ ਕਿਸੇ ਚੀਜ਼ ਦਾ ਵੀ ਹੈ ਬੁਲਬੁਲਾ ਉਹਦੇ ਵਿੱਚੋਂ ਪੈਦਾ ਹੁੰਦਾ ਹੈ ਔਰ ਉਹਦੇ ਆਸਰੇ ਖੜਾ ਫੁੱਟ ਕੇ ਜਾਂਦਾ ਕਿੱਥੇ ਆਕਾਸ਼ ਨੂੰ ਤਾਂ ਚੜ੍ਹਦਾ ਨਹੀਂ ਦੇਖਿਆ ਕਿਸੇ ਪਾਣੀ ਦੇ ਵਿੱਚ ਹੀ ਮਿਲ ਜਾਂਦਾ ਇਸੇ ਤਰ੍ਹਾਂ ਪਰਮੇਸ਼ਰ ਤੋਂ ਸੰਸਾਰ ਪੈਦਾ ਹੋਇਆ ਉਹਦੇ ਵਿੱਚ ਹੀ ਪੈਦਾ ਹੋ ਕੇ ਨਾਸ ਹੋ ਜਾਂਦਾ ਹੈ ਜਿਸ ਪ੍ਰਕਾਰ ਇਹ ਫਿਰ ਅੱਗੇ ਹੁਣ ਕਹਿੰਦੇ ਇਹਦਾ ਪ੍ਰਮਾਣ ਦਿੱਤਾ ਹੈ ਕਿਸ ਪ੍ਰਕਾਰ ਹੈ ਅੱਗੇ ਹੁਣ ਪ੍ਰਮਾਣ ਦਿੰਦੇ ਨੇ ਇੱਕ
ਜੈਸੇ ਪੁਰਵਨ ਪਾਤ
ਜੈਸੇ ਜਿਸ ਪ੍ਰਕਾਰ ਪੁਰਵਨ ਨਾਮ ਚਪੱਤੀ ਦਾ ਹੈ ਚਾਰ ਪੱਤੇ ਹੁੰਦੇ ਨੇ ਇਹਦੇ ਇਹਨੂੰ ਤਾਂ ਚਪੱਤੀ ਕਹਿੰਦੇ ਉਹ ਚਪੱਤੀ ਦੇ ਪਾਤ ਪੱਤੇ ਪਾਣੀ ਦੇ ਵਿੱਚ ਪੈਦਾ ਹੋ ਕੇ ਫਿਰ ਪਾਣੀ ਦੇ ਵਿੱਚ ਹੀ ਨਾਸ ਹੋ ਜਾਂਦੇ ਨੇ। ਚਪੱਤੀ ਦੇ ਪੱਤੇ ਦੇ ਆਸਰੇ ਕਾਇਮ ਜਿਹੜੇ ਨਾ ਉਹ ਚਪੱਤੇ ਜਿਹੜੇ ਨੇ ਚਪੱਤੀ ਦੇ ਪੱਤੇ ਦੇ ਆਸਰੇ ਕਾਇਮ ਰਹਿੰਦੇ ਨੇ ਕਾਹਦੇ ਪਾਣੀ ਦੇ ਆਸਰੇ। ਤੇ ਇਸ ਕਰਕੇ ਪਾਣੀ ਹੈ ਤਾਂ ਉਹ ਜਿਉਂਦੇ ਨਹੀਂ ਤਾਂ ਫਿਰ ਖਤਮ ਹੋ ਜਾਂਦੇ ਨੇ। ਤੇ ਜੇ ਪਾਣੀ ਉਹਦੇ ਚ ਟਲ ਜਾਵੇ ਖਤਮ ਹੋ ਜਾਵੇ ਉਹ ਫਿਰ ਖਤਮ ਹੋਣ ਕਰਕੇ ਸਮਾਪਤ ਹੋ ਜਾਂਦੇ ਨੇ। ਇਸੇ ਪ੍ਰਕਾਰ ਸਰੀਰ ਰੂਪੀ ਚਪੱਤੀ ਦੇ ਪੱਤੇ ਬ੍ਰਹਮ ਦੀ ਚੇਤਨ ਸੱਤਾ ਰੂਪੀ ਜਲ ਦੇ ਆਸਰੇ ਕਾਇਮ ਰਹਿੰਦੇ ਨੇ। ਬ੍ਰਹਮ ਚੇਤਨ ਸੱਤਾ ਰੂਪੀ ਜਲ ਨੂੰ ਆਪਣੇ ਅੰਦਰ ਖਿੱਚ ਲੈਂਦਾ ਹੈ ਤੇ ਫਿਰ ਸੰਸਾਰ ਦਾ ਪਤਨ ਹੋ ਜਾਂਦਾ ਹੈ। ਇਸ ਪ੍ਰਕਾਰ ਜਿਵੇਂ ਮਿੱਟੀ ਦੇ ਪੁਰਬਨ ਪਤਲੇ ਕੁੱਜੇ ਮਿੱਟੀ ਆਦਿ ਦੇ ਪੁਰਬਨ ਪਤਲਿਆਂ ਨੂੰ ਕਹਿੰਦੇ ਹੈ ਉਹ ਫਿਰ ਮਿੱਟੀ ਦੇ ਵਿੱਚ ਹੀ ਉਹਨਾਂ ਦਾ ਪਤਨ ਹੋ ਜਾਂਦਾ ਨਾਸ ਹੋ ਜਾਂਦੇ। ਇਸੇ ਪ੍ਰਕਾਰ ਮਿੱਟੀ ਆਦਿ ਪੰਜਾਂ ਤੱਤਾਂ ਦਾ ਸਰੀਰ ਰੂਪੀ ਪਤਲੇ ਕੁੱਜੇ ਮਿੱਟੀ ਦੀ ਨਿਆਈ ਹੈ। ਪੰਜਾਂ ਤੱਤਾਂ ਤੋਂ ਪੈਦਾ ਹੋ ਕੇ ਫਿਰ ਮਿੱਟੀ ਆਦਿ ਪੰਜਾਂ ਤੱਤਾਂ ਵਿੱਚ ਹੀ ਜਾਂਦੇ ਨਾਸ ਹੋ ਜਾਂਦੇ ਨੇ ਉਹਦੇ ਵਿੱਚ ਹੀ ਸਮਾਪਤ ਹੋ ਜਾਂਦੇ ਨੇ। ਮਿੱਟੀ ਦੀਆਂ ਬਣੀਆਂ ਚੀਜ਼ਾਂ ਮਿੱਟੀ ਹੀ ਸਮਾਪਤ ਹੁੰਦੀਆਂ ਹਨ। ਪਾਣੀ ਦੀਆਂ ਲਹਿਰਾਂ ਬਣੀਆਂ ਹੋਈਆਂ ਪਾਣੀ ਦੇ ਸਮਾਪਤ ਹੁੰਦੀਆਂ ਹਨ। ਭਾਈ ਪੋਥੀਆਂ 'ਚ ਖਿਆਲ ਰੱਖੋ, ਪੋਥੀਆਂ 'ਚ ਖਿਆਲ ਰੱਖੀਦਾ। ਹਾਂਜੀ ਬੋਲੋਗੇ
ਮਿਥਿਆ ਕਰ ਮਾਇਆ ਤਜੀ।
ਇਸ ਕਰਕੇ ਮਿਥਿਆ ਅਣ ਹੋਈ ਜਾਣ ਕਰਕੇ ਮਾਇਆ ਅਸੀਂ ਤਾਂ ਤਜੀ ਤਿਆਗ ਦਿੱਤੀ ਹੈ। ਕਬੀਰ ਸਾਹਿਬ ਜੀ ਕਹਿੰਦੇ
ਸੁਖ ਸਹਿਜ ਵਿਚਾਰ,
ਜਿਹਨੇ ਤਿਆਗ ਦਿੱਤੀ ਉਹਨੇ ਸਹਿਜ ਗਿਆਨ ਸਰੂਪ ਦੀ ਵਿਚਾਰ ਕਰਕੇ ਆਤਮਕ ਸੁਖ ਆਨੰਦ ਨੂੰ ਪਾਉਣਾ ਕੀਤਾ ਹੈ। ਉਹਦੇ ਸਹਿਜ ਸੁਤੇ ਸਿੱਧ ਹੀ ਆਤਮਕ ਸੁਖ ਦੀ ਪ੍ਰਾਪਤੀ ਬਾਬਤ ਵਿਚਾਰਨਾ ਕੀਤਾ ਹੈ।
ਕਹਿ ਕਬੀਰ ਸੇਵਾ ਕਰੋ,
ਭਗਤ ਕਬੀਰ ਸਾਹਿਬ ਜੀ ਕਥਨ ਕਰ ਰਹੇ ਨੇ ਕਿ ਸੇਵਾ ਕਰੋ ਉਸ ਪਰਮੇਸ਼ਰ ਵਾਹਿਗੁਰੂ ਦੀ। ਪਰਮਾਤਮਾ ਦੀ ਸੇਵਾ ਕੀ ਹੈ? ਗਰੀਬਾਂ ਦੀ ਸਹਾਇਤਾ ਕਰਨੀ, ਬਿਮਾਰਾਂ ਦੀ ਸਹਾਇਤਾ ਕਰਨੀ, ਭੁੱਖੇ ਨੂੰ ਅੰਨ ਦੇਣਾ, ਪਿਆਸੇ ਨੂੰ ਪਾਣੀ ਦੇਣਾ, ਇਹ ਰੱਬ ਦੀ ਉਹ ਸੇਵਾ ਹੈ। ਸੇਵਾ ਕਰੋ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਬਿਨ ਸੇਵਾ ਫਲ ਕਿਨੇ ਨਾ ਪਾਏ, ਸੇਵਾ ਕਰਨੀ ਸਾਰੀ ਸੇਵਾ ਮੁੱਖ ਹੈ ਗੁਰੂ ਘਰ ਦੇ ਵਿੱਚ।
ਮਨ ਮੰਜ ਮੁਰਾਰ,
ਇਸ ਕਰਕੇ ਕਬੀਰ ਸਾਹਿਬ ਜੀ ਨੇ ਕਥਨ ਕੀਤਾ ਹੈ ਮੁਰਾਰ ਮੁਰਦੈਤ ਦੇ ਦੁਸ਼ਮਣ ਪਰਮੇਸ਼ਰ ਸਰਗੁਣ ਸਰੂਪ ਧਾਰਨ ਕਰਕੇ ਮੁਰਦੈਤ ਨੂੰ ਮਾਰਿਆ ਸੀ। ਮਨ ਚਿੱਤ ਦੇ ਮੰਜ ਵਿੱਚ ਸਾਖੀ ਰੂਪ ਹੋ ਕਰਕੇ ਵੱਸਦਾ, ਉਹ ਵਾਹਿਗੁਰੂ ਦਾ ਭਜਨ ਬੰਦਗੀ ਕਰਨ ਰੂਪ ਇਹ ਸਭ ਤੋਂ ਵੱਡੀ ਟਹਿਲ ਹੈ। ਚਲੋ ਹੱਥੀਂ ਪੈਰੀਂ ਜਿਹੜੀ ਸੇਵਾ ਕਰਨੀ ਹੈ ਤੇ ਸੰਤ ਕੀ ਸੇਵਾ ਨਾਮ ਧਿਆਈ ਹੈ। ਮਰਾਲੇ ਵਾਲੇ ਸੰਤਾਂ ਨੂੰ ਪੁੱਛਿਆ ਸੀ ਮਹਾਰਾਜ ਸੇਵਾ ਕੀ ਹੁੰਦੀ ਹੈ ਤੇ ਸੰਤਾਂ ਦੀ ਸੇਵਾ ਲਿਖੀ ਹੋਈ ਹੈ, ਕਹਿੰਦੇ ਏਕਣ ਥੋੜੀ ਹੈ ਜਿਵੇਂ ਤੁਸੀਂ ਸਮਝਦੇ ਹੋ। ਕਹਿੰਦੇ ਨਾਮ ਧਿਆਈ ਹੈ, ਬਸ ਸੰਤ ਦੀ ਇਹੀ ਸੇਵਾ ਹੈ। ਸੰਤ ਜਪਾਵ ਹੈ ਨਾ, ਉਹਨੇ ਨਾਮ ਜਪਾਇਆ, ਜੇ ਨਾਮ ਜਪਣ ਲੱਗ ਕੇ ਸਮਝੋ ਸੰਤਾਂ ਦੀ ਸੇਵਾ ਕਰ ਲਈ ਸਾਰਿਆਂ ਦੀ। ਤੋ ਇਸ ਕਰਕੇ ਸਾਧ ਸਿੰਘ ਜੀ ਦੱਸਦੇ ਆ ਤੇ ਉਹ ਬੰਦਗੀ ਪਰਮੇਸ਼ਰ ਦੀ ਕਰਨੀ ਜਿਹੜੀ ਹੈ ਇਹੀ ਉਹਦੀ ਸੱਚੀ ਸੇਵਾ ਹੈ। ਜਿਹੜੀ ਬੰਦਗੀ ਕਰਨੀ ਹੈ ਸੇਖ ਫਰੀਦਾ ਖੈਰ ਦੀ ਜੈ ਬੰਦਗੀ, ਬੰਦਗੀ ਸਾਰਿਆਂ ਤੋਂ ਵੱਡੀ ਹੈ।
ਬਿਲਾਵਲ,
ਬਿਲਾਵਲ ਦੇ ਅੰਦਰ ਹੀ ਬਿਲਾਵਲ ਰਾਗ ਦੇ ਵਿੱਚ ਕਬੀਰ ਸਾਹਿਬ ਜੀ ਦਾ ਸ਼ਬਦ ਹੈ। ਕਿਸੇ ਪੰਡਿਤ ਨੇ ਕਬੀਰ ਸਾਹਿਬ ਜੀ ਨੂੰ ਆ ਕੇ ਪੁੱਛਿਆ ਕਿ ਆਪ ਜੀ ਦਾ ਜੰਮਣ ਮਰਨ ਦਾ ਭਰਮ ਕਿਵੇਂ ਨਿਵਰਤ ਹੋਇਆ, ਤੁਸੀਂ ਤਾਂ ਹੁਣ ਤਾਂ ਵਹਿਮ ਹੀ ਨਹੀਂ ਰਿਹਾ ਜੰਮਣ ਤੇ ਮਰਨ ਦਾ। ਕਬੀਰ ਸਾਹਿਬ ਜੀ ਨੇ ਉੱਤਰ ਦਿੱਤਾ
ਜਨਮ ਮਰਨ ਕਾ ਭਰਮ ਗਿਆ,
ਹੇ ਭਾਈ ਮੇਰਾ ਜੰਮਣ ਤੇ ਮਰਨ ਦਾ ਜਿਹੜਾ ਭੁਲੇਖਾ ਸੀ ਨਾ ਇਹ ਨਿਵਰਤ ਹੋ ਗਿਆ। ਕਿਉਂ ਕਿਵੇਂ ਹੋਇਆ ਦੱਸ ਦੇਣ।
ਗੋਬਿੰਦ ਲਿਵ ਲਾਗੇ,
ਗੋਵ ਪ੍ਰਿਥਵੀ ਦੇ ਬਿੰਦ ਰੱਖਿਆ ਕਰਨ ਵਾਲੇ ਪਰਮਾਤਮਾ ਨੇ ਮੇਰੀ ਰੱਖਿਆ ਕੀਤੀ। ਪਰਮੇਸ਼ਰ ਦੇ ਨਾਲ ਗੋਬਿੰਦ ਦੇ ਨਾਲ ਮੇਰਾ ਚਿੱਤ ਬਿਰਤੀ ਲੱਗ ਗਈ ਹੈ, ਧਿਆਨ ਮੇਰਾ ਹਰ ਵਕਤ ਗੋਬਿੰਦ ਦੇ ਨਾਲ ਲੱਗਿਆ ਰਹਿੰਦਾ ਹੈ।
ਜੀਵਤ ਸੁਨ ਸਮਾਨਿਆ,
ਤੇ ਜਦੋਂ ਸਤਿਗੁਰਾਂ ਦੀ ਇਹ ਕਿਰਪਾ ਹੋ ਗਈ ਹੈ ਤੇ ਮੇਰਾ ਮਨ ਜਿਹੜਾ ਸੁਨ ਅਫੁਰ ਅਵਸਥਾ ਵਿੱਚ ਸਮਾਇਆ ਹੈ, ਇਹ ਜੀਵਨ ਦੇ ਵਿੱਚ ਲਾਹਾ ਮਿਲਿਆ।
ਗੁਰ ਸਾਖੀ ਜਾਗੀ,
ਜਦੋਂ ਸਤਿਗੁਰਾਂ ਦੀ ਸਾਖੀ ਸਿੱਖਿਆ ਦੁਆਰਾ ਮਨ ਦੀ ਬਿਰਤੀ ਅਵਿਦਿਆ ਰੂਪੀ ਨੀਂਦ ਵਿੱਚੋਂ ਜਾ ਕੇ ਗਿਆਨ ਅਵਸਥਾ ਵਿੱਚ ਜਾਗੀ ਜਾਗ ਪਈ, ਤਦ ਤੋਂ ਮੈਂ ਜੀਵਤ ਜਿਉਂਦੇ ਹੀ ਸੁਨ ਅਫੁਰ ਰੂਪ ਬ੍ਰਹਮ ਦੇ ਵਿੱਚ ਸਮਾਨਿਆ ਸਮਾ ਗਿਆ। ਜੋ ਜੀਵਤ ਜੀਵਨ ਚੇਤਨ ਸਰੂਪ ਬ੍ਰਹਮ ਅਫੁਰ ਫੁਰਨੇ ਤੋਂ ਰਹਿਤ ਹੈ ਉਹਦੇ ਵਿੱਚ ਮਨ ਸਮਾ ਗਿਆ। ਜੀਵਤ ਭਾਵਤ ਨੂੰ ਦੂਰ ਕਰਕੇ ਅਫੁਰ ਰੂਪ ਬ੍ਰਹਮ ਦੇ ਵਿੱਚ ਸਮਾ ਗਿਆ ਹਾਂ। ਤੇ ਇਸ ਪ੍ਰਕਾਰ ਕਹਿ ਰਹੇ ਨੇ ਕਬੀਰ ਸਾਹਿਬ ਜੀ, ਅਸਥਾਈ ਦੇ ਕੇ ਫਰਮਾਉਣ ਕਰਦੇ ਨੇ ਤਾਂ ਫਿਰ ਕਬੀਰ ਸਾਹਿਬ ਜੀ ਨੂੰ ਕਿਹਾ ਜੀ ਇਹ ਜੀਵ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ ਹੈ। ਤੇ ਕਬੀਰ ਸਾਹਿਬ ਨੇ ਫਿਰ ਉੱਤਰ ਦਿੱਤਾ,
ਕਾਸੀ ਤੇ ਤੁਨ ਉਪਜੈ,
ਸਾਰੀ ਬੋਲੋ ਦੋਨੇ ਤੋਂ,
ਤੁਨ ਕਾਸੀ ਜਾਏ,
ਕਾਸੀ ਫੂਟੀ
ਪੰਡਿਤਾ ਤੁਨ ਕਹਾਂ ਸਮਾਏ।
ਇਹਦੇ ਵਿਚ ਅਨਵੇਂ ਰੀਤ ਹੈ, ਇਸ ਕਰਕੇ ਜਿਹੜੀ ਅਗਲੀ ਤੋਂ ਕਹਿੰਦੇ ਕਾਸੀ ਫੂਟੀ ਪੰਡਿਤਾ ਤੁਨ ਕਹਾਂ ਸਮਾਈ, ਅਰਥ ਇੱਥੋਂ ਸ਼ੁਰੂ ਹੋਣਾ, ਪੰਕਤੀ ਉੱਥੋਂ ਹੀ ਆ, ਕਾਸੀ ਤੇ ਤੁਨ ਉਪਜੈ ਤੁਨ ਕਾਸੀ ਜਾਈ, ਤਾਂ ਪੰਕਤੀਆਂ ਇਕੱਠੀਆਂ ਪੜ੍ਹਾਈਆਂ। ਹੇ ਪੰਡਿਤ, ਕਬੀਰ ਸਾਹਿਬ ਜੀ ਕਹਿੰਦੇ ਹੈ, ਕਹਿੰਦੇ ਜਦੋਂ ਕਾਸੀ ਕਹਿਾਂ, ਜਿਹੜਾ ਇਹ ਧਾਤ ਹੈ, ਪੁਰਾਣੇ ਸਮੇਂ 'ਚ ਤਾਂ ਬਹੁਤੇ ਭਾਂਡੇ ਹੁੰਦੇ ਸੀ ਕਾਂਸੀ ਦੇ, ਹੁਣ ਨਹੀਂ ਰਹੇ ਬਹੁਤੇ। ਇਹ ਜਿਹੜਾ ਕਹਿਾਂ, ਕਹਿਾਂ ਵੀ ਕਹਿੰਦੇ ਨੇ, ਉੱਜਲ ਕਹਿਾਂ ਚਲਕਣਾ, ਕਹਿਾਂ ਵੀ ਕਹਿੰਦੇ ਨੇ, ਕਾਂਸੀ ਵੀ ਕਹਿੰਦੇ। ਇਹ ਕਾਸੀ ਜਿਹੜੀ ਘੜਿਆਲ ਹੁੰਦੀ ਹੈ, ਉਹ ਜਦੋਂ ਫੁੱਟੀ ਫੁੱਟ ਜਾਂਦੀ ਹੈ, ਫਿਰ ਉਹਦੀ ਧੁਨ ਆਵਾਜ਼ ਇਹ ਕਿੱਥੇ ਸਮਾਉਂਦੀ ਹੈ, ਜਾਂ ਘੜਿਆਲ ਦੇ ਉੱਤੇ ਡੱਗਾ ਮਾਰਦਿਆਂ ਘੜਿਆਲ ਦੇ ਉਹ ਆਵਾਜ਼ ਜਿਹੜੀ ਹੈ ਵਿੱਚੋਂ ਵਾਈ ਸੀ, ਫਿਰ ਕਿੱਥੇ ਨੂੰ ਚਲੀ ਗਈ ਆਵਾਜ਼ ਉਹ? ਕਾਂਸੀ ਫੁੱਟੀ ਪੰਡਤਾਂ ਜਦੋਂ ਉਹ ਫੁੱਟ ਗਈ, ਤਾਂ ਫਿਰ ਜਾਂ ਉਹਨੂੰ ਡੱਗਾ ਲਾਤਾ, ਧੁਨ ਕਹਾਂ ਸਮਾਈ, ਧੁਨ ਕਿੱਥੇ ਚਲੀ ਗਈ? ਇਹ ਪੰਡਿਤ ਨੂੰ ਪੁੱਛਿਆ, ਤਾਂ ਉਹ ਕਹਿਣ ਲੱਗਿਆ, ਜੀ ਮੈਨੂੰ ਤਾਂ ਪਤਾ ਨਹੀਂ, ਤੁਸੀਂ ਉਹ ਦੱਸੋ ਇਹ ਗੱਲ ਨੂੰ। ਉਹ ਕਹਿੰਦੇ ਸਿੱਧੀ ਉਹ ਗੱਲ ਹੈ ਵੀ ਘੜਿਆਲ ਦੇ ਵਿੱਚ ਹੀ ਸਮਾਪਤ ਹੋਈ ਆ ਉਹ। ਹੇ ਪੰਡਿਤ ਜੀ, ਇਹ ਦੱਸਣਾ ਕਰ, ਤੇ ਕਾਂਸੀ ਜਿਹੜੀ ਹੈ ਉਹ ਧਾਤਾਂ ਦੀ ਬਣੀ ਹੋਈ ਹੈ, ਘੜਿਆਲ ਫੁੱਟਦੀ ਹੈ, ਹਥੌੜੀ ਮਾਰਦਿਆਂ ਉਹਦੇ ਉਹ ਧੁਨ ਕਿੱਥੋਂ ਨਿਕਲਦੀ ਹੈ? ਚਲੋ ਇਹੀ ਦੱਸ ਦੇ, ਧੁਨ ਕਿੱਥੋਂ ਨਿਕਲੀ ਹੈ ਤੇ ਕਿੱਥੇ ਜਾ ਕੇ ਸਮਾਪਤ ਹੁੰਦੀ ਹੈ? ਪੰਡਿਤ ਕਹਿੰਦਾ, ਜੀ ਮੈਨੂੰ ਨਹੀਂ ਪਤਾ ਇਸ ਗੱਲ ਦਾ। ਫਿਰ ਇਹਦਾ ਉੱਤਰ ਦੇਣ ਵਾਸਤੇ ਕਹਿੰਦੇ, ਦੇਖ ਕਾਸੀ ਤੇ ਤੁਨ ਉਪਜੈ, ਤੁਨ ਕਾਸੀ ਜਾਈ, ਕਾਸੀ ਜੈਸੇ ਬਰਤਨ ਘੜਿਆਲ ਤੋਂ ਹੀ ਤੁਨ ਆਵਾਜ਼ ਉਪਜੈ ਪੈਦਾ ਹੁੰਦੀ ਹੈ, ਨਿਕਲਦੀ ਹੈ ਉੱਥੋਂ, ਅੰਤ ਨੂੰ ਤੁਨ ਆਵਾਜ਼ ਕਾਂਸੀ ਦੇ ਕਹਿਣ ਦੇ ਬਰਤਨ ਦੇ ਘੜਿਆਲ ਦੇ ਵਿੱਚ ਹੀ ਜਾ ਕੇ ਸਮਾਉਂਦੀ ਹੈ। ਉਹ ਹੌਲੀ 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 ਆਵਾਜ਼ ਬਰੀਕ ਹੁੰਦੀ 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 ਵੀ ਸਮਾਪਤ, ਉੱਥੋਂ ਹੀ ਨਿਕਲੀ ਸੀ ਆਵਾਜ਼, ਉੱਥੇ ਹੀ ਸਮਾਪਤ ਹੋ ਗਈ। ਅੰਤ ਨੂੰ ਘੜਿਆਲ ਤੇ ਜਿਵੇਂ ਡੱਗਾ ਮਾਰਿਆ, ਉਹ ਡੱਗਾ ਮਾਰਨ ਤੇ ਹਟ ਜਾਈਏ, ਆਵਾਜ਼ ਹੌਲੀ ਹੌਲੀ ਮੱਧਮ ਹੋ ਕੇ ਘੜਿਆਲ ਦੇ ਵਿੱਚ ਸਮਾਉਂਦੀ ਹੈ, ਇਹਦਾ ਭਾਵ ਕੀ ਹੈ? ਤੇ ਅਵਿਦਿਆ ਰੂਪੀ ਕਾਂਸੀ ਕਹਿ ਬਰਤਨ ਘੜਿਆਲ ਤੋਂ ਹੰਗਤਾ ਮਮਤਾ ਰੂਪੀ ਧੁਨ ਪੈਦਾ ਹੁੰਦੀ ਹੈ। ਅਵਿਦਿਆ ਰੂਪੀ ਕਾਂਸੀ ਤੋਂ ਪੰਜਾਂ ਧਾਤਾਂ ਦਾ ਸਰੀਰ ਬਣ ਕੇ ਫਿਰ ਇਹਦੇ ਵਿੱਚ ਮੈਂ ਤੇ ਤੂੰ ਦੀ ਧੁਨੀ ਪੈਦਾ ਹੁੰਦੀ ਹੈ। ਅੰਤ ਨੂੰ ਅਵਿਦਿਆ ਰੂਪੀ ਕਾਂਸੀ ਘੜਿਆਲ ਵਿੱਚ ਹੀ ਹੰਗਤਾ ਮਮਤਾ ਰੂਪੀ ਧੁਨ ਸਮਾਪਤ ਹੋ ਜਾਂਦੀ ਹੈ। ਅਵਿਦਿਆ ਰੂਪੀ ਕਾਂਸੀ ਘੜਿਆਲ ਤੋਂ ਧੁਨ ਸ੍ਰਿਸ਼ਟੀ ਪੈਦਾ ਹੁੰਦੀ ਹੈ, ਫਿਰ ਮਹਾਂਪਰਲੋਂ ਦੇ ਸਮੇਂ ਧੁਨ ਸ੍ਰਿਸ਼ਟੀ ਅਵਿਦਿਆ ਰੂਪ ਕਾਂਸੀ ਦੇ ਵਿੱਚ ਹੀ ਲੀਨ ਹੋ ਜਾਂਦੀ ਹੈ। ਅੱਗੇ ਦੱਸਦੇ ਨੇ, ਕਾਸੀ
ਫੁੱਟੀ ਪੰਡਤਾ,
ਇਹ ਵੀ ਗਾਹ ਬੋਲੋ,
ਤੁਨ ਕਹਾਂ ਸਮਾਈ।
ਇਹ ਪੰਡਿਤ ਜਦੋਂ ਗਿਆਨ ਹੋਣ ਕਰਕੇ ਵਿਦਿਆ ਰੂਪੀ ਕਾਂਸੀ ਦਾ ਵਰਤਨ ਭਾਵ ਘੜਿਆਲ ਫੁੱਟ ਗਈ, ਅਵਿਦਿਆ ਅੰਦਰੋਂ ਨਾਸ ਹੋ ਗਈ, ਫਿਰ ਮੈਂ ਤੇ ਤੂੰ ਵਾਲੀ ਧੁਨ ਕਿੱਥੇ ਸਮਾ ਗਈ? ਸ੍ਰਿਸ਼ਟੀ ਕਿੱਥੇ ਸਮਾ ਗਈ? ਭਾਵ ਉਸ ਚੇਤਨ ਬ੍ਰਹਮ ਦੇ ਵਿੱਚ ਹੀ ਲੀਨ ਹੋ ਗਈ। ਅਵਿਦਿਆ ਕਰਕੇ ਮੈਂ ਤੇ ਤੂੰ ਦੀ ਆਵਾਜ਼ ਅੰਦਰੋਂ ਪ੍ਰਗਟ ਹੋਈ ਸੀ, ਅਵਿਦਿਆ ਦੇ ਨਿਵਿਰਤ ਹੋਣ ਦੇ ਨਾਲ ਉਹਦੇ ਵਿੱਚ ਹੀ ਲੈ ਹੋ ਜਾਂਦੀ ਹੈ। ਇਹ ਉਪਦੇਸ਼ ਦਿੱਤਾ ਕਬੀਰ ਸਾਹਿਬ ਨੇ,
ਤ੍ਰਿਕੁਟੀ ਸੰਧ ਮੈਂ ਪੇਖਿਆ।
ਤੇ ਇਸ ਪ੍ਰਕਾਰ ਫਿਰ ਜਿਹੜੀ ਤ੍ਰਿਕੁਟੀ ਹੈ, ਜਦੋਂ ਰਜੋ ਗੁਣ, ਸਤੋ ਗੁਣ, ਤਮੋ ਗੁਣ ਆਦਿ, ਇਹ ਵੀ ਤ੍ਰਿਕੁਟੀ ਹੈ, ਜਾਂ ਕਰਤਾ ਕਰਮ ਕਿਰਿਆ, ਧਿਆਤਾ ਧਿਆਨ ਤੇ, ਪਰਮਾਤਾ ਪ੍ਰਮਾਣ ਪ੍ਰਮੇਹ, ਗਿਆਤਾ ਗਿਆਨ ਗੇ ਆਦਿ ਸਾਰੀਆਂ ਤ੍ਰਿਕੁਟੀਆਂ ਹਨ, ਜਾਂ ਈੜਾ ਪਿੰਗਲਾ ਸੁਖਮਨਾ, ਇਹ ਵੀ ਤ੍ਰਿਪੁਟੀ ਹੈ। ਇਹ ਜਿਹੜੀਆਂ ਨਾ, ਤੇ ਇਹਨਾਂ ਤ੍ਰਿਪਟੀਆਂ ਦੇ ਵਿੱਚ ਪਰਮੇਸ਼ਰ ਨੂੰ ਸੰਧ ਮਿਲਿਆ ਹੋਇਆ ਪੇਖਿਆ, ਵੇਖਣਾ ਕੀਤਾ। ਤ੍ਰਿਕੁਟੀ ਸੰਧ ਮੈਂ ਪੇਖਿਆ, ਗਿਆਨ ਦੁਆਰਾ ਪੇਖਿਆ। ਕਰ ਕਦੋਂ
ਘਾਟ ਹੂ ਘਾਟ ਜਾਗੀ,
ਜਦ ਹੂ ਨਾਮ ਹੈ ਨਿਸ਼ਚੇ ਦਾ, ਨਿਸ਼ਚੇ ਕਰਕੇ ਮੇਰੇ ਘਟ ਹਿਰਦੇ ਦੇ ਅੰਦਰ ਘਾਟ ਇੱਕ ਰਸ, ਗੁਰਾਂ ਦਾ ਜਿਹੜਾ ਉਪਦੇਸ਼ ਹੈ, ਗੁਰਾਂ ਦੁਆਰਾ ਬ੍ਰਹਮਾਕਾਰ ਬਿਰਤੀ ਜਾਗੀ ਜਾਗ ਪਈ। ਜਾਂ ਫਿਰ ਇਉਂ ਸਮਝੋ, ਜਦੋਂ ਘੱਟ ਅੰਤਸਕਰਨ ਦੇ ਅੰਦਰੋਂ ਸਰੂਪ ਦੇ ਆਨੰਦ ਨੂੰ ਘਟਾਉਣ ਵਾਲੀ ਅਵਿਦਿਆ ਘਟ ਗਈ, ਨਿਵਿਰਤ ਹੋ ਗਈ, ਤਾਂ ਉਸ ਵੇਲੇ ਫਿਰ ਘੱਟ ਹੋਂ ਘੱਟ ਜਾਗ ਗਈ। ਬੋਲਦੇ ਇੱਕ ਵਾਰੀ, ਘੱਟ ਹੋ
ਘੱਟ ਹੋ ਘੱਟ ਜਾਗੀ,
ਜਿਹਦੀ ਘੱਟ ਹੋ ਘੱਟ, ਘਟਾਂ ਘਟਾਂ ਵਿੱਚ ਚੇਤਨ ਸੱਤਾ ਜਿਹੜੀ ਹੈ, ਚੇਤਨਤਾ ਜਾਗੀ ਹੋਈ ਹੈ, ਤੇ ਉਹ ਮੈਂ ਰਜੋ ਤਮੋ ਸਤੋ ਆਦਿ ਜਿਹੜੇ ਗੁਣ ਧਿਆਤਾ ਧਿਆਨ ਤੇ ਆਦਿ ਰੂਟ ਵਿਚ ਮਿਲਿਆ ਹੋਇਆ ਵੇਖਿਆ ਹੈ। ਇਹ ਮੈਂ ਵੇਖਿਆ, ਕਬੀਰ ਸਾਹਿਬ ਕਹਿੰਦੇ ਸਿਖਿਆਤਾ ਕਰ ਇਉਂ ਹੋਈ ਹੈ।
ਐਸੀ ਬੁੱਧ ਸਮਾਚਰੀ,
ਜਦੋਂ ਅਜਿਹੀ ਆਤਮ ਵਿਸ਼ੈਣੀ ਬੁੱਧ ਤੇ ਸਮ ਅਚਰੀ ਜਾਣੀ ਸਮ ਭਲੀ ਪ੍ਰਕਾਰ ਅਚਰੀ ਗ੍ਰਹਿਣ ਕੀਤੀ, ਸਮਾਚਰੀ ਜਿਹੜਾ ਪਾਠ ਹੈ ਨਾ, ਸਮ ਅਚਰੀ ਸਮ ਭਲੀ ਪ੍ਰਕਾਰ ਅਚਰੀ ਗ੍ਰਹਿਣ ਕੀਤੀ ਭਾਵ ਮੈਨੂੰ ਪ੍ਰਾਪਤ ਹੋਈ ਤਾਂ ਉਸ ਵੇਲੇ
ਘੱਟ ਮਾਹੇ ਤਿਆਗੀ,
ਤਦ ਮੈਂ ਘੱਟ ਹਿਰਦੇ ਦੇ ਮਾਹੇ ਵਿਚੋਂ ਹੰਗਤਾ ਮਮਤਾ ਤਿਆਗੀ ਛੋੜ ਦਿੱਤੀ, ਨਿਵਰਤ ਕਰ ਦਿੱਤੀ ਹੈ।
ਆਪ ਆਪ ਤੇ ਜਾਣਿਆ,
ਜੋ ਪਰਮੇਸ਼ਰ ਆਪ ਹੀ ਸਾਰਿਆਂ ਦਾ ਸਾਖੀ ਰੂਪ ਹੈ, ਆਪ ਹੀ ਸਾਰਿਆਂ ਦਾ ਸਾਖੀ ਰੂਪ ਤੇ ਆਪ ਹੀ ਅਦਵੈ ਆਨੰਦ ਸਰੂਪ ਹੈ, ਉਸ ਗੁਰੂ ਦੀ ਕਿਰਪਾ ਤੇ ਮੈਂ ਜਾਣਿਆ, ਜਾਣਨਾ ਕੀਤਾ ਤੇ ਜਾਣਿਆ ਕੀ ਤੋਂ ਗੁਰੂ ਤੋਂ ਜਾਣਿਆ। ਜਦੋਂ ਆਪ ਆਪਣੇ ਅੰਤਹਕਰਨ ਦੇ ਅੰਦਰ ਤੋਇ ਪਦ ਦੇ ਲੱਖ ਅਰਥ ਦੁਆਰਾ ਆਪਣੇ ਸਰੂਪ ਨੂੰ ਤਤ ਪਦ ਦਾ ਲੱਖ ਅਰਥ ਰੂਪ ਕਰਕੇ ਜਾਣ ਲਿਆ, ਜਾਣਿਆ, ਜਾਂ ਆਪਣੇ ਅੰਤਹਕਰਨ ਦੇ ਅੰਦਰ ਸਰੂਪ ਦੇ ਗਿਆਨ ਦੀ ਪ੍ਰਾਪਤੀ ਕਰਕੇ ਸਾਖੀ ਰੂਪ ਨੂੰ ਜਾਣ ਲਿਆ, ਜਾਂ ਗੁਰ ਉਪਦੇਸ਼ ਦੁਆਰਾ ਬਿਰਤੀ ਨੂੰ ਬ੍ਰਹਮਾ ਕਰਕੇ ਬ੍ਰਹਮ ਨੂੰ ਆਪਣਾ ਆਪ ਆਤਮ ਰੂਪ ਕਰਕੇ ਜਾਣਿਆ, ਜਾਣ ਲਿਆ, ਤਾਂ ਫਿਰ ਉਸ ਵੇਲੇ
ਤੇਜ ਤੇਜ ਸਮਾਨਾ,
ਤਦ ਪਰਤਕ ਜੋਤ ਤੇਜ ਚੇਤਨ ਜਿਹੜਾ ਤੇਜ ਅਦਵੈ ਆਨੰਦ ਸਰੂਪ ਹੈ ਉਸ ਚੇਤਨ ਦੇ ਸਮਾਨਾ ਸਮਾ ਗਿਆ, ਲੀਨ ਹੋ ਗਿਆ। ਜਿਵੇਂ ਅਗਨੀ ਦਾ ਤੇਜ ਅੱਗ ਦੇ ਵੀ ਸਮਾ ਜਾਂਦਾ ਹੈ, ਇਸੇ ਪ੍ਰਕਾਰ ਪਰਤਕ ਜੋਤ ਉਹਦਾ ਤੇਜ ਅਦਵੈ ਆਨੰਦ ਸਰੂਪ ਦੇ ਸਮਾ ਜਾਂਦਾ ਹੈ, ਤੇ ਐਸਾ ਉਹ ਪਰਮੇਸ਼ਰ ਹੈ। ਤੇ ਇਹ ਕਥਨ ਕੀਤਾ ਜਦ ਆਪਣੇ ਆਪ ਤੋਂ ਭਾਵ ਸਵੈ ਅਨੁਭਵ ਤੋਂ ਸ਼ੁੱਧ ਮਨ ਤੋਂ ਜਾਣ ਲਿਆ ਤਾਂ ਆਤਮਾ ਦਾ ਤੇਜ ਪ੍ਰਕਾਸ਼ ਤੇ ਚੇਤਨ ਬ੍ਰਹਮ ਵਿੱਚ ਸਮਾ ਗਿਆ। ਤੇਜ ਤੇਜ ਬਾਰੇ ਬੋਲੋ, ਤੇਜ ਤੇਜ
ਤੇਜ ਤੇਜ ਸਮਾਨਾ,
ਇਉਂ ਫਿਰ ਜਦੋਂ ਆਪਣੇ ਆਪ ਤੋਂ ਭਾਵੇਂ ਸਵੈ ਅਨੁਭਵ ਤੋਂ ਜਿਹੜਾ ਸ਼ੁੱਧ ਮਨ ਤੋਂ ਜਾਣ ਲਿਆ ਤਦ ਆਤਮਾ ਦਾ ਤੇਜ ਪ੍ਰਕਾਸ਼ ਤੇਜ ਚੇਤਨ ਬ੍ਰਹਮ ਵਿੱਚ ਸਮਾ ਗਿਆ। ਤੇ ਜਿਵੇਂ ਆਪ ਪਾਣੀ ਦਾ ਨਾਮ ਹੈ, ਪਾਣੀ ਤੇ ਆਪ ਪਾਣੀ ਆਪਸ ਵਿੱਚ ਅਭੇਦ ਹੋ ਜਾਂਦਾ ਹੈ, ਜਿਉਂ ਜਲ ਮੈਂ ਜਲ ਆਏ ਖੱਟਣ ਮਿਲ ਜਾਂਦਾ, ਤਿਉਂ ਜੋਤੀ ਸੰਗ ਜੋ ਸਮਾਨ, ਤੇਜ ਅੱਗ ਨਾਲ ਤੇਜ ਅੱਗ ਸਮਾ ਜਾਂਦੀ ਹੈ, ਤੇ ਅੱਗ ਦੀ ਅੱਗ ਸਮਾ ਜਾਂਦੀ ਹੈ, ਪਾਣੀ ਚ ਪਾਣੀ ਸਮਾ ਜਾਂਦਾ ਹੈ, ਤਿਵੇਂ ਬ੍ਰਹਮ ਸਾਰਿਆਂ ਥਾਵਾਂ ਸਰੀਰਾਂ ਦੀ ਸਮਾਇਆ ਹੋਇਆ। ਇਹਦੇ ਬਾਬਤ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਦਸਮ ਦੀ ਅੰਮ੍ਰਿਤਮਈ ਬਾਣੀ ਦੇ ਵਿੱਚ ਕਥਨ ਕੀਤਾ ਹੈ, ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ, ਨਿਆਰੇ ਨਿਆਰੇ ਹੋ ਕੇ ਫਿਰ ਆਗ ਮੈਂ ਸਮਾਹਾਂਗੇ, ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਤੇ ਕਨੂਕਾ ਫਿਰ ਧੂਰ ਹੀ ਸਮਾਹਾਂਗੇ, ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭੇ ਪਾਨ ਹੀ ਕਹਾਂਗੇ, ਜੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਂ ਹੀ ਤੇ ਉਪਜ ਸਵੇ ਤਾਂ ਹੀ ਮੈਂ ਸਮਾਹਾਂਗੇ। ਕਈ ਪੋਥੀਆਂ ਦੇ ਵਿੱਚ ਪਾਠ ਸਮਾਹੇਗੇ ਵੀ ਆਉਂਦਾ, ਇਹ ਦਸਮ ਦੀ ਜਿਹੜੀ ਹੈ ਨਾ ਉਹਦੇ ਵਿੱਚ ਜਿਹੜੇ ਸਾਧ ਸਿੰਘ ਜੀ ਮਹਾਂਪੁਰਖਾਂ ਨੇ ਤਾਂ ਆਪਣੀ ਰਸਨਾ ਜਦੋਂ ਪ੍ਰਮਾਣ ਦਿੱਤਾ ਸਮਾਹੇਗੇ ਪਾਠ ਕੀਤਾ ਵੱਡਿਆਂ ਨੇ ਤਾਂ, ਪਰ ਉਹ ਵੱਡਿਆਂ ਦੀਆਂ ਪੋਥੀਆਂ ਦੇ ਵਿੱਚ ਵੀ ਦੇਖਿਆ ਪਾਠ, ਇਹ ਜਦੋਂ ਮੈਂ ਸੰਥਾ ਕੀਤੀ ਹੈ ਉਹਦੇ ਵਿੱਚ ਵੀ ਪੋਥੀ ਦੇ ਵਿੱਚ ਇਹੀ ਹੈ, ਸੰਤ ਗਿਆਨੀ ਮੋਹਨ ਸਿੰਘ ਜੀ ਪੋਥੀ ਮਹਾਂਪੁਰਖਾਂ ਦੀ ਦੇਖੀ ਉਹ ਪੋਥੀ ਦੇ ਵਿੱਚ ਵੀ ਸਮਾਹਾਂਗੇ ਪਾਠ ਲਿਖਿਆ ਜਿਹੜੀ ਲਾਹੌਰ ਛਪੀ ਸੀ, ਹਾਏ ਨੂੰ ਸਿਹਾਰੀ ਨਹੀਂ ਹੈ ਉੱਥੇ ਵੀ, ਇਸ ਕਰਕੇ ਇਹ ਪਾਠ ਤਾਂ ਕੀਤਾ। ਤੇ ਜਿਹੜੇ ਗ੍ਰੰਥਾਂ ਦੇ ਵਿੱਚ ਪੋਥੀਆਂ ਦੇ ਵਿੱਚ ਸਮਾਹੇਗੇ ਲਿਖਿਆ ਹੋਇਆ ਤੇ ਉਹਨਾਂ ਨੂੰ ਕਿਤੇ ਸ਼ੰਕਾ ਨਾ ਰਹੇ ਵੀ ਇਹ ਪਾਠ ਗਲਤ ਕੀ, ਪਰ ਸੰਪਰਦਾ ਦੇ ਐਸਾ ਕਰਾਇਆ ਜਾਂਦਾ। ਇਸ ਤਰ੍ਹਾਂ ਕਹੇ ਤੇਜ ਜਿਉਂ ਅਤੇਜ ਮੈਂ, ਅਤੇਜ ਜੈਸੇ ਤੇਜ ਲੀਨ ਤਾਂ ਹੀ ਤੇ ਉਪਜ ਸਵੇ ਤਾਂ ਹੀ ਮੈਂ ਸਮਾਹਾਂਗੇ, ਇਉਂ ਮਹਾਰਾਜ ਸਾਹਿਬ ਨੇ ਕਿਹਾ। ਇਉਂ ਫਿਰ ਸੰਸਾਰ ਜਿਹੜਾ ਹੈ ਵਾਹਿਗੁਰੂ ਦੇ ਸਮਾ ਜਾਂਦਾ ਹੈ।
ਕਹੋ ਕਬੀਰ ਆਪ ਜਾਣਿਆ,
ਤੇ ਕਬੀਰ ਸਾਹਿਬ ਜੀ ਹੁਣ ਕਥਨ ਕਰਦੇ ਨੇ, ਕਹਿੰਦੇ ਕਹੋ ਕਬੀਰ ਅਬ ਨਾਮ ਹੈ ਹੁਣ ਦਾ, ਅਬ ਹੁਣ ਮਨੁੱਖਾ ਸਰੀਰ ਦੇ ਵਿੱਚ ਇਸ ਵੇਲੇ ਮੈਂ ਮਨੁੱਖਾ ਜਨਮ ਰੂਪੀ ਸਮੇਂ ਦੇ ਵਿੱਚ ਆਪਣੇ ਸਰੂਪ ਨੂੰ ਸਖਿਆਤਾਕਾਰ ਕਰਕੇ ਜਾਣਿਆ, ਜਾਣ ਲਿਆ ਹੈ।
ਗੋਬਿੰਦ ਮਨ ਮਨ,
ਕਹਿੰਦੇ ਜਾਣਿਆ ਕਿਵੇਂ, ਜਦੋਂ ਗੋ ਪ੍ਰਿਥਵੀ ਦੇ ਬਿੰਦ ਰੱਖਿਆ ਕ ਪਰਮਾਤਮਾ ਦੇ ਉੱਤੇ ਮੇਰਾ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਕਹਿੰਦੇ ਉਸ ਵੇਲੇ ਜਦੋਂ ਮਨ ਮੰਨ ਗਿਆ ਉਹ ਗੋਬਿੰਦ ਦੇ ਉੱਤੇ, ਉਸ ਵੇਲੇ ਫਿਰ ਮੈਂ ਜਾਣਿਆ, ਕਹੋ ਕਬੀਰ ਅਬ ਜਾਣਿਆ, ਉਦੋਂ ਜਾਣਿਆ ਜਦੋਂ ਗੋਬਿੰਦ ਤੇ ਮਨ ਮੰਨ ਗਿਆ। ਪਰਮੇਸ਼ਵਰ ਦੀ ਬੰਦਗੀ ਕਰਨੀ ਚਾਹੀਦੀ ਹੈ, ਇਸ ਕਰਕੇ ਉਹਨੂੰ ਮੈਂ ਜਾਣ ਲਿਆ ਕਿ ਮਨ ਮੈਂ ਆਪ, ਮਨ ਆਪਣੇ ਮਾਂ ਹੈ, ਐਸਾ ਜੋ ਪਰਮੇਸ਼ਵਰ ਹੈ ਉਹਨੂੰ ਜਾਣ ਲਿਆ ਹੈ।
ਬਿਲਾਵਲ,
ਬਿਲਾਵਲ ਰਾਗ ਦੇ ਅੰਦਰ ਹੀ ਕਬੀਰ ਸਾਹਿਬ ਜੀ ਨੇ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ ਹੈ। ਇੱਕ ਦੇਵਾ ਨਾਮ ਦਾ ਪੰਡਿਤ ਸੀ, ਉਹ ਭਗਤ ਜੀ ਦੇ ਕੋਲ ਆਇਆ, ਕੰਸ਼ੀ ਦੇ ਉੱਤੇ ਆ ਕੇ ਕਹਿਣ ਲੱਗਾ ਕਿ ਕਿਰਪਾ ਕਰਕੇ ਮੇਰੇ ਅੰਦਰ ਗਿਆਨ ਦਾ ਪ੍ਰਕਾਸ਼ ਕਰੋ ਜੀ। ਇਹ ਸੁਣ ਕੇ ਭਗਤ ਕਬੀਰ ਸਾਹਿਬ ਜੀ ਨੇ ਪਰਮੇਸ਼ਰ ਨਾਲ ਲਿਵ ਲਾਉਣ ਵਾਸਤੇ ਉਹਨੂੰ ਸਿੱਖਿਆ ਦਿੱਤੀ। ਸ਼ਬਦ ਇਹ ਉਚਾਰਨ ਕੀਤਾ ਕਿ ਨਾਮ ਜਪੇ ਤੋਂ ਬਿਨਾਂ ਜਿਹੜਾ ਗਿਆਨ ਹੁੰਦਾ ਹੈ ਅਸਲ ਵਿੱਚ ਉਹ ਅਗਿਆਨ ਦਾ ਹੀ ਇੱਕ ਹਿੱਸਾ ਹੈ। ਇਹ ਸਮਝਣ ਵਾਲੀ ਬਾਤ ਹੈ ਥੋੜ੍ਹੀ ਜੀ। ਜਿਹੜਾ ਨਾਮ ਜਪ ਕੇ ਗਿਆਨ ਹੋਏਗਾ ਉਹ ਤਾਂ ਹੈ ਅਸਲੀ ਗਿਆਨ, ਔਰ ਉਸੇ ਗਿਆਨ ਨੂੰ ਮੋਕਸ਼ ਦਾ ਕਾਰਨ ਕਹਾਂਗੇ। ਮੁਕਤੀ ਉਸ ਗਿਆਨ ਨੇ ਦੇਣੀ ਹੈ ਜਿਹੜਾ ਨਾਮ ਜਪ ਕੇ ਅੰਦਰ ਤੋਂ ਅਨੁਭਵ ਰੂਪ ਦੇ ਅੰਦਰ ਅਨੁਭਵ ਪ੍ਰਕਾਸ਼ ਅਮਤੋਜ ਕਹੀ ਜਾਏ। ਜਿਹੜਾ ਗਿਆਨ ਪੁਸਤਕਾਂ ਦੇ ਪੜ੍ਹਨ ਤੋਂ ਪ੍ਰਾਪਤ ਹੁੰਦਾ ਹੈ ਤੇ ਅੰਦਰ ਪੜਦਾ ਉਸੇ ਤਰ੍ਹਾਂ ਹੋਮੇ ਦਾ ਬਣਿਆ, ਉਹ ਅਗਿਆਨ ਦਾ ਹੀ ਸਮਨ ਹੁੰਦਾ ਹੈ। ਗਿਆਨ ਹੈ ਉਹ, ਲੇਕਿਨ ਉਹ ਗਿਆਨ ਕਿਸ ਅਰਥ ਹੈ? ਦੀਵੇ ਦਾ ਗਿਆਨ ਹੈਗਾ। ਦੀਵੇ ਦਾ ਗਿਆਨ ਕੀ ਹੈ? ਵੀ ਦੀਵੇ ਦੇ ਵਿੱਚ ਤੇਲ ਪਾਓ ਜੀ, ਉਹਦੇ ਵਿੱਚ ਬੱਤੀ ਪਾਓ ਜੀ, ਤੇ ਉਹ ਦੀਵਾ ਜਿਹੜਾ ਫਿਰ ਚਾਨਣਾ ਕਰਦਾ ਹੁੰਦਾ ਹੈ। ਇਹ ਦੀਵੇ ਦੀਆਂ ਗੱਲਾਂ ਹੋਈਆਂ, ਦੀਵਾ ਜਗਿਆ ਤਾਂ ਨਹੀਂ ਹੈ, ਹਨੇਰੇ ਚ ਬੈਠਾ ਦੀਵੇ ਦੀਆਂ ਗੱਲਾਂ ਕਰ ਰਿਹਾ ਹੈ, ਚਾਨਣਾ ਤਾਂ ਹੋਇਆ ਹੀ ਨਹੀਂ। ਹੁਣ ਗੱਲਾਂ ਕਰ ਰਿਹਾ ਹੈ ਵੀ ਖੰਡ ਬੜੀ ਸਵਾਦ ਹੁੰਦੀ ਹੈ ਜੀ, ਸ਼ੱਕਰ ਬੜੀ ਸਵਾਦ ਹੁੰਦੀ ਹੈ, ਗੁੜ ਬੜਾ ਸਵਾਦ ਹੁੰਦਾ ਹੈ। ਦੂਸਰਾ ਕਹਿੰਦਾ ਜੀ ਇਹ ਕਿਵੇਂ ਪ੍ਰਾਪਤ ਹੁੰਦਾ? ਕਹਿੰਦਾ ਭਾਈ ਪਹਿਲਾਂ ਕਮਾਦ ਬੀਜਣਾ ਪੈਂਦਾ, ਫਿਰ ਉਹਨੂੰ ਪਾਲਣਾ ਪੈਂਦਾ, ਫਿਰ ਉਹਦੇ ਜਿਹੜੇ ਗੰਨੇ ਨੇ ਕੱਟਣੇ ਪੈਂਦੇ ਨੇ, ਕਮਾਦ ਨੂੰ ਕੱਟ ਕੇ ਫਿਰ ਕਲਾੜੀ ਚ ਪੀੜਨਾ ਪੈਂਦਾ, ਕਈ ਕਲਾੜੀ ਨੂੰ ਵੇਲਣਾ ਕਹਿੰਦੇ ਨੇ ਦੁਆਬੇ ਚ, ਤੇ ਉਹ ਫਿਰ ਪੀੜਨ ਤੋਂ ਬਾਅਦ ਫਿਰ ਉਹਦਾ ਰਸ ਨਿਕਲਦਾ, ਫਿਰ ਉਹਨੂੰ ਕੜਾਹੇ ਚ ਪਾਈਦਾ, ਫਿਰ ਕਾੜੀਦਾ, ਫਿਰ ਉਹਦੀ ਬੱਤ ਦੇਖੀ ਦੀ ਹੈ, ਸ਼ੱਕਰ ਦੀ ਹੋਰ ਬੱਤ ਹੈ, ਗੁੜ ਦੀ ਹੋਰ ਬੱਤ ਹੈ, ਫਿਰ ਉਹਨੂੰ ਚੱਕ ਚ ਪਾਈਦਾ, ਫਿਰ ਉਹਦੀ ਸ਼ੱਕਰ ਬਣਾਈ ਦੀ ਹੈ, ਫਿਰ ਮੂੰਹ ਚ ਪਾਈ ਦੀ ਹੈ, ਸਵਾਦ ਬੜੀ ਹੁੰਦੀ ਹੈ। ਗੱਲਾਂ ਤਾਂ ਸੁਣਨੀਆਂ ਪਰ ਮੂੰਹ ਤਾਂ ਸਵਾਦ ਨਹੀਂ ਹੋਇਆ, ਗੱਲਾਂ ਹੀ ਕੀਤੀਆਂ ਨਾ। ਠੀਕ ਹੈ ਵੀ ਗੱਲਾਂ ਕਰਨੀਆਂ ਇਸ ਕਰਕੇ ਚੰਗੀਆਂ ਹੁੰਦੀਆਂ, ਕਦੇ ਨਾ ਕਦੇ ਉਤਸ਼ਾਹ ਜਾਗੂਗਾ ਤੇ ਕਮਾਦ ਦਾ ਖੇਤ ਬੀਜੂਗਾ, ਕਿਤੇ ਕਲਾੜੀ ਜੋੜੂਗਾ, ਕਿਤੇ ਸ਼ੱਕਰ ਬਣਾਊਗਾ, ਚੰਗੀਆਂ ਹੁੰਦੀਆਂ ਨੇ ਗੱਲਾਂ ਇਹ, ਲੇਕਿਨ ਪ੍ਰਾਪਤੀ ਤਾਂ ਨਹੀਂ ਹੈ, ਗੁੜ ਤਾਂ ਮੂੰਹ ਦੇ ਵਿੱਚ ਨਹੀਂ ਗਿਆ ਜੀ। ਇਸ ਤਰ੍ਹਾਂ ਰੱਬ ਦੇ ਨਾਂ ਦੀਆਂ, ਇੱਕ ਤਾਂ ਰੱਬ ਦੇ ਨਾਂ ਦੀਆਂ ਗੱਲਾਂ ਕਰਨੀਆਂ, ਇੱਕ ਰੱਬ ਦਾ ਪ੍ਰਾਪਤ ਹੋ ਜਾਣਾ, ਇੱਕ ਰੱਬ ਦੇ ਗਿਆਨ ਦੁਆਰਾ ਗੱਲਾਂ ਕਰਨੀਆਂ, ਗਿਆਨ ਦੀਆਂ ਗੱਲਾਂ ਕਰਨੀਆਂ, ਇੱਕ ਗਿਆਨ ਹੋ ਜਾਣਾ, ਇੱਕ ਧਨ ਦੀਆਂ ਗੱਲਾਂ ਕਰਨੀਆਂ, ਇੱਕ ਧਨ ਪ੍ਰਾਪਤ ਹੋ ਜਾਣਾ, ਇਹਦੇ ਵਿੱਚ ਅੰਤਰਾ ਹੈ। ਇਸ ਕਰਕੇ ਇਹ ਤਾਂ ਕਿਹਾ ਹੈ, ਕਹਿੰਦੇ ਭਾਈ ਗੱਲਾਂ ਦੇ ਨਾਲ ਗੱਲੀ ਗਿਆਨ ਨਾ ਢੂੰਡੀਐ ਕਥਨਾ ਕਰੜਾ ਸਾਰ। ਕਬੀਰ ਸਾਹਿਬ ਨੂੰ ਫਿਰ ਕਬੀਰ ਸਾਹਿਬ ਜੀ ਦੇਵੇ ਨਾਮ ਦੇ ਪੰਡਿਤ ਨੂੰ ਕਹਿਣ ਲੱਗੇ, ਸਿੱਖਿਆ ਦੇਣ ਲੱਗੇ ਨੇ, ਕਹਿੰਦੇ ਗੱਲਾਂ ਨਾਲ ਤਾਂ ਨਹੀਂ ਗਿਆਨ ਹੋਣਾ। ਜਿਹੜਾ ਗਿਆਨ ਮੋਕਸ਼ ਦਾ ਕਾਰਨ ਹੈ, ਮੰਨੈ ਪਾਵ ਹੈ ਮੋਖ ਦੁਆਰ, ਨਾਮ ਨੂੰ ਮੰਨਣ ਕਰੋਗੇ ਤਾਂ ਮੁਕਤੀ ਦਾ ਦੁਆਰਾ ਗਿਆਨ ਪ੍ਰਾਪਤ ਹੋਏਗਾ। ਦੱਸਦੇ ਹਨ ਜੀ,
ਚਰਨ ਕਮਲ ਜਾ ਕੇ ਹਿਰਦੇ ਵਸਹਿ।
ਕਹਿੰਦੇ ਹੇ ਦੇਵਾ ਪੰਡਿਤ, ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦੇ ਚਰਨਾਂ ਕਮਲਾਂ ਦਾ ਧਿਆਨ ਵਸੇ ਵਸ ਜਾਂਦਾ ਹੈ। ਹੇ ਦੇਵ ਦੇਵਾ ਨਾਮੇ ਪੰਡਿਤ, ਅੱਗੇ ਦੱਸਦੇ ਹਨ, ਸੋ ਜਾਨ ਕਿਉਂ,
ਸੋ ਜਾਨ ਕਿਉਂ ਡੋਲੈ ਦੇਵ।
ਹੇ ਦੇਵ ਦੇ ਅਰਥ ਹੈ ਦੇਵਾ ਨਾਮੇ ਪੰਡਿਤ, ਸੋ ਉਹ ਜਨ ਪੁਰਖ ਮਿਥਿਆ ਪਦਾਰਥਾਂ ਵਿੱਚ ਕਿਉਂ ਕਿਸ ਪ੍ਰਕਾਰ ਡੋਲੇ ਡੋਲੇਗਾ? ਭਾਵੇਂ ਉਹ ਨਹੀਂ ਡੋਲਦਾ, ਉਹ ਪੁਰਖ ਦੇਵ ਪ੍ਰਕਾਸ਼ ਰੂਪ ਪਰਮੇਸ਼ਰ ਨੂੰ ਛੱਡ ਕੇ ਮਿਥਿਆ ਪਦਾਰਥਾਂ ਵਿੱਚ ਕਿਉਂ ਡੋਲੇਗਾ? ਨਹੀਂ ਡੋਲਦਾ। ਹੁਣ ਬਾਬਾ ਫਤਿਹ ਸਿੰਘ ਸਾਹਿਬ ਗਿਆਨ ਹੋ ਗਿਆ ਉਹਨਾਂ ਨੂੰ, ਉਹ ਡੋਲੇ ਨਹੀਂ, ਨੀਹਾਂ 'ਚ ਖੜ ਕੇ ਵੀ ਨਹੀਂ ਡੋਲੇ, ਗਿਆਨ ਹੋ ਗਿਆ। ਇਸ ਕਰਕੇ ਕਿਉਂਕਿ ਪ੍ਰਕਾਸ਼ ਹੈ ਅੰਦਰ ਬ੍ਰਹਮ ਗਿਆਨ ਦਾ, ਸਰੀਰ ਨੂੰ ਮਿਥਿਆ ਜਾਣ ਲਿਆ, ਬ੍ਰਹਮ ਗਿਆਨੀ ਸੀ ਉਹ। ਤੇ ਅੱਗੇ ਦੱਸਦੇ ਹਨ ਜੀ,
ਮਾਨੋ ਸਭ ਸੁਖ ਨੌ ਨਿਦ ਤਾਕੈ।
ਹੇ ਦੇਵਾ ਨਾਮੇ ਪੰਡਿਤ, ਜਿਹੜਾ ਪੁਰਖ ਸਹਿਜ ਸਹਿਜ ਯਾਨੀ ਅੱਗੇ ਬੋਲਦੇ ਸਾਰੀ ਤੁਕ ਜੀ
ਸਹਿਜ ਸਹਿਜ ਜਸ ਬੋਲੇ ਦੇਵ
ਹੇ ਦੇਵਾ ਪੰਡਿਤ ਜਿਹੜਾ ਪੁਰਖ ਸਹਿਜ ਸਹਿਜ ਸਹਿਜੇ ਸਹਿਜੇ ਇੱਕ ਰਸ ਸਹਿਜ ਸ਼ਾਂਤੀ ਦੇ ਨਾਲ ਸਹਿਜ ਸਰੂਪ ਦੇ ਗਿਆਨ ਦੀ ਪ੍ਰਾਪਤੀ ਵਾਸਤੇ ਮੁਕਤੀ ਵਾਸਤੇ ਪਰਮੇਸ਼ਰ ਦੇ ਜਸ ਕੀਰਤਨ ਨੂੰ ਬੋਲੇ ਬੋਲਦਾ ਹੈ ਜਾਂ ਦੇਵ ਪ੍ਰਕਾਸ਼ ਰੂਪ ਪਰਮੇਸ਼ਰ ਦੇ ਜਸ ਨੂੰ ਬੋਲਦਾ ਹੈ ਤੇ ਫਿਰ ਮਾਨੋ ਮੰਨਣਾ ਕਰੋ ਤੇ ਮੰਨਣਾ ਕਰੋ ਤਾਂ ਉਸ ਕਹਿ ਦੇ ਤਾਂ ਹੀ ਸਭ ਸਾਰੇ ਸੁੱਖ ਆਨੰਦ ਨੌ ਨਿੱਧਾਂ ਨਿਧੀਆਂ ਸਿੱਧੀਆਂ ਸਭ ਪ੍ਰਾਪਤ ਹੋ ਜਾਂਦੀਆਂ ਹਨ ਕੋਈ ਬਾਕੀ ਨਹੀਂ ਰਹਿੰਦੀ ਹੈ ਰਿੱਧੀ ਸਿੱਧੀ ਆਦਿ ਸ਼ਕਤੀਆਂ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹਨ ਜੇ
ਤਬ ਇਹ ਮਤ ਜੋ ਸਭ ਮਹਿ ਪੀਖੈ
ਤਬ ਤਦੋਂ ਹੀ ਇਹ ਆਤਮ ਵਿਸ਼ੈਣੀ ਮਤ ਬੁੱਧੀ ਅੰਦਰ ਪ੍ਰਗਟ ਹੁੰਦੀ ਹੈ ਕਦੋਂ ਜੋ ਜਦ ਦਵੈਤ ਭਾਵ ਬੈਰ ਭਾਵ ਛੱਡ ਕੇ ਸਭ ਸਾਰਿਆਂ ਦੇ ਮਹਿ ਵਿੱਚ ਪਰਮੇਸ਼ਰ ਦੀ ਜੋਤ ਨੂੰ ਭੇਖੇ ਵੇਖ ਲੈਣਾ ਕਰੇ ਜਦੋਂ ਪਰਮਾਤਮਾ ਨੂੰ ਦੇਖ ਲਿਆ ਸਾਰੇ ਤਾਂ ਫਿਰ ਦੱਸੋ ਬੈਰ ਕਿਹਦੇ ਨਾਲ ਕਰੂਗਾ ਰੱਬ ਨਾਲ ਕਰੂਗਾ ਬੈਰ ਜਦੋਂ ਦੇਖ ਲਿਆ ਵੀ ਪਰਮਾਤਮਾ ਹੀ ਸਾਰੇ ਕਿਹਦੇ ਤੇ ਮੋਹਿਤ ਹੋਊਗਾ ਮਨ ਸਾਡਾ ਫਿਰ ਜਦੋਂ ਇਹ ਦੇਖ ਲਿਆ ਪਰਮਾਤਮਾ ਹੈ ਉਹ ਤਾਂ ਬ੍ਰਹਮ ਚਿੰਤਨ ਹੋ ਰਿਹਾ ਇਹ ਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ ਹੇ ਵਾਹਿਗੁਰੂ ਤੇਰਾ ਰੂਪ ਹੈ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਫਿਰ ਉਹ ਭਜਨ ਕਰਨ ਦਾ ਇਹ ਵੀ ਇੱਕ ਸਰਲ ਤਰੀਕਾ ਹੈ ਸਾਰੀ ਜਗ੍ਹਾ ਵਾਹਿਗੁਰੂ ਨੂੰ ਦੇਖਣਾ ਚਿੰਤਨ ਹੋ ਰਿਹਾ ਬ੍ਰਹਮ ਚਿੰਤਨ ਹੈ ਇਹ ਜੋ ਸਭ ਮੈਂ ਪੇਖਿਆ ਫਿਰ ਉਸ ਵੇਲੇ
ਕੁਟਲ ਗਾਂਠ ਜਬ ਖੁੱਲੇ ਦੀਵ
ਤੇ ਹੁਣ ਦੱਸਦੇ ਨਾ ਜਦੋਂ ਪਰਮਾਤਮਾ ਨੂੰ ਸਾਰਿਆਂ ਜਗ੍ਹਾ ਦੇ ਵਿੱਚ ਦੇਖ ਲਿਆ ਆਪਣੇ ਮਨ ਚ ਵੀ ਉਹ ਹੈ ਮਨ ਮੈਂ ਆਪ ਮਨ ਆਪਣੇ ਮਾਂ ਹੈ ਤਾਂ ਫਿਰ ਉਸ ਵੇਲੇ ਹੇ ਦੇਵਾ ਪੰਡਿਤ ਜਬ ਜਦੋਂ ਅੰਦਰੋਂ ਅਵਿਦਿਆ ਕਰਕੇ ਪਈ ਹੋਈ ਕੁਟਲ ਟੇਢਤਾਈ ਕੁਟਲ ਟੇਢੇ ਨੂੰ ਕਹਿੰਦੇ ਨੇ ਤੇ ਕੁਟਲਤਾਈ ਬਾਰੇ ਗਾਂਠ ਜਿਹੜੀ ਆ ਗੰਢ ਜਿਹੜੀ ਹੈ ਖੁੱਲੇ ਖੁੱਲ ਦੇਣਾ ਤੇ ਖੋਲ ਦੇਣਾ ਕਰੇ ਚਿੱਤ ਜੜ ਗ੍ਰੰਥੀ ਹੈ ਕਰਮ ਗ੍ਰੰਥੀ ਹੈ ਇਹ ਖੋਲਣਾ ਕਰੇ ਵਿਦਾਂਤ ਦੇ ਸਾਰੀਆਂ ਆਉਂਦੀਆਂ ਨੇ ਗ੍ਰੰਥੀਆਂ ਗ੍ਰੰਥੀ ਨਾਮ ਗੰਢ ਦਾ ਹੈ ਤੋ ਇਸ ਪ੍ਰਕਾਰ ਦੱਸਦੇ ਅੱਗੇ ਜੀ ਫਿਰ
ਬਾਰੰ ਬਾਰ ਮਾਇਆ ਤੇ ਅਟਕੈ
ਹੇ ਦੇਵਾ ਨਾਮੇ ਪੰਡਿਤ ਤੇ ਜਿਹਦਾ ਮਨ ਵਾਰੰ ਵਾਰ ਮੁੜ ਮੁੜ ਕੇ ਮਾਇਆ ਦੇ ਮੋਹ ਤੇ ਮਾਇਆ ਦੇ ਮੋਹ ਤੋਂ ਅਟਕੇ ਅਟਕਾ ਰੋਕ ਕੇ ਰੱਖਦਾ ਜਿਹੜਾ ਜਾਨੀ ਆਪਣੇ ਮਨ ਨੂੰ ਮਾਇਆ ਦੇ ਮੋਹ ਤੋਂ ਅਟਕਾ ਅਟਕਾ ਕੇ ਰੱਖਦਾ ਉਧਰ ਜਾਣ ਨਹੀਂ ਦਿੰਦਾ ਮੋਹ ਦੇ ਵਿੱਚ ਜਿਹੜੀ ਬੁੱਧੀ ਹੈ ਉਹਦੀ ਬਾਬਤ ਦੱਸਦੇ ਨੇ ਹੁਣ
ਲੈ ਨਰਜਾ ਮਨ ਤੋਲੇ ਦੇਵ
ਤੇ ਬੁੱਧੀ ਰੂਪੀ ਤੱਕੜੀ ਵਿੱਚ ਵਿਚਾਰ ਰੂਪੀ ਨਰਜਾ ਨਰਜਾ ਕਿਹਨੂੰ ਕਹਿੰਦੇ ਨੇ ਛਾਬੇ ਨੂੰ ਕਹਿੰਦੇ ਨੇ ਇਹ ਬੋਲੀ ਹੈ ਧੌਲਪੁਰ ਦੀ ਬੋਲੀ ਦੇ ਵਿੱਚ ਆਪਾਂ ਛਾਬਾ ਕਹਿੰਦੇ ਹਾਂ ਜਾਂ ਫਿਰ ਹੋਰ ਵੀ ਗਾਹਾਂ ਆਪਾਂ ਪਲੜੇ ਕਹਿੰਦੇ ਹਾਂ ਤੱਕੜੀ ਦੇ ਪਲੜੇ ਤੇ ਉਹਨੂੰ ਛਾਬਾ ਕਹਿੰਦੇ ਆ ਤੇ ਧੌਲਪੁਰ ਦੀ ਬੋਲੀ ਚ ਉਸੇ ਨੂੰ ਨਰਜਾ ਕਹਿੰਦੇ ਆ ਇੱਥੇ ਧੌਲਪੁਰ ਦੀ ਬੋਲੀ ਵਰਤੀ ਆ ਕਬੀਰ ਸਾਹਿਬ ਨੇ ਤੇ ਇਸ ਕਰਕੇ ਲੈ ਨਰਜਾ ਮਨ ਤੋਲੇ ਦੇਵ ਮਨ ਚਿੱਤ ਨੂੰ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਤੋਲੇ ਵਿਚਾਰ ਵਿੱਚ ਲਗਾਉਣਾ ਕਰਦਾ ਹੈ ਉਸ ਪਰਮੇਸ਼ਰ ਦੀ ਪ੍ਰਾਪਤੀ ਤਾਂ ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਮਨ ਨੂੰ ਇਸ ਪ੍ਰਕਾਰ ਉਹਨੇ ਬੁੱਧੀ ਰੂਪੀ ਤੱਕੜੀ ਦੇ ਵਿੱਚ ਵਿਚਾਰ ਰੂਪੀ ਨਰਜਾ ਛਾਬਾ ਲੈ ਲਿਆ ਤੇ ਮਨ ਚਿੱਤ ਨੂੰ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਤੋਲੇ ਵਿਚਾਰ ਵਿੱਚ ਲਗਾਉਣਾ ਕੀਤਾ ਉਹ ਫਿਰ ਪਰਮੇਸ਼ਰ ਦੀ ਪ੍ਰਾਪਤੀ ਉਸ ਨੂੰ ਹੋ ਜਾਂਦੀ ਹੈ ਤੇ ਉਸ ਨੂੰ ਦੇਵ ਪ੍ਰਕਾਸ਼ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਇਸ ਪ੍ਰਕਾਰ ਜਿਹੜਾ ਤੋਲਣਾ ਕੀ ਹੈ ਵਿਚਾਰ ਤੋਲਣ ਨੂੰ ਕਹਿੰਦੇ ਹੈ ਤੋਲਣਾ ਇਹ ਹੈ ਵੀ ਨਿਗਾਹ ਮਾਰਨੀ ਵੀ ਮੈਂ ਕਿੱਥੇ ਖੜਾ ਮੇਰਾ ਜੀਵਨ ਕਿਹਾ ਜਾਏ ਪੁਰਾਣੇ ਮਹਾਂਪੁਰਸ਼ ਹੋਏ ਸੰਤ ਸੁੰਦਰ ਸਿੰਘ ਜੀ ਦਾ ਕਿਹਾ ਜਾ ਜੀਵਨ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਕਿਹਾ ਜਾ ਜੀਵਨ ਸੀ ਸੰਤ ਮੋਹਨ ਸਿੰਘ ਜੀ ਦਾ ਕਿਹਾ ਜਾ ਜੀਵਨ ਸੀ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦਾ ਕਿਹਾ ਜਾ ਜੀਵਨ ਸੀ ਕਲੇਰਾਂ ਵਾਲਿਆਂ ਸੰਤ ਬਾਬਾ ਆਨੰਦ ਸਿੰਘ ਦਾ ਕਿਹਾ ਜਾ ਜੀਵਨ ਸੀ ਤੇ ਬਾਬਾ ਆਤਰ ਸਿੰਘ ਜੀ ਦਾ ਕਿਹਾ ਜਾ ਜੀਵਨ ਸੀ ਤੇ ਮੇਰਾ ਕਿਹਾ ਜਾ ਜੀਵਨ ਹੈ ਉਹ ਇੱਕ ਪਲੜੇ ਚ ਉਹਨਾਂ ਨੂੰ ਪਾ ਲੈਣਾ ਦੂਜੇ ਚ ਆਪ ਦੇਖੇ ਫਿਰ ਸ਼ਰਮ ਨਹੀਂ ਆਊਗੀ ਕਿਹਾ ਜਾ ਮੈਂ ਆ ਕਿਹਾ ਜਾ ਉਹ ਸੰਤ ਬਾਬਾ ਅਜੀਤ ਸਿੰਘ ਨਸਲਪੁਰ ਵਾਲੇ ਮਹਾਂਪੁਰਖ ਹੋਏ ਕਿਹਾ ਜਾ ਜੀਵਨ ਸੀ ਭਾਈ ਪੰਜ ਵਰਿਆਂ ਦੀ ਉਮਰ ਦੇ ਵਿੱਚ ਸੰਤ ਪ੍ਰਗਟ ਹੋ ਗਏ ਸੀ ਵੀ ਸੰਤ ਨੇ ਪੰਜ ਸਾਲ ਦੀ ਉਮਰ ਸੀ ਸਾਰੀ ਪਤਾ ਚੱਲ ਗਿਆ ਸੀ ਉਸ ਵੇਲੇ ਇੱਕ ਘਟਨਾ ਵਾਪਰੀ ਸੀ ਉੱਥੇ ਤੇ ਇਹ ਸਾਧ ਸਿੰਘ ਜੀ ਉਹ ਇੱਕ ਮਿਸਤਰੀ ਹੁੰਦਾ ਸੀ ਇੱਥੇ ਪ੍ਰੀਤਮ ਸਿੰਘ ਉਹਨੇ ਦੱਸਿਆ ਉਸ ਇਲਾਕੇ ਦਾ ਸੀ ਤੇ ਪੁਰਾਣੇ ਸਰੀਰਾਂ ਨੂੰ ਪਤਾ ਸੀ ਇਸ ਗੱਲ ਦਾ ਕਹਿੰਦੇ ਵੀ ਉੱਥੇ ਕੋਈ ਇਹੀ ਜਿਹੀ ਰੂਹ ਸਾਧ ਸਿੰਘ ਜੀ ਨੁਕਸਾਨ ਕਰਦੀ ਸੀ ਉਹ ਸਾਲ ਬਾਅਦ ਉਹਦਾ ਇਸ ਤਰ੍ਹਾਂ ਦਾ ਹੁੰਦਾ ਸੀ ਤੇ ਮਹਾਂਪੁਰਸ਼ ਉੱਥੇ ਚਲੇ ਗਏ ਪੰਜ ਸਾਲ ਦੀ ਉਮਰ ਸੀ ਇੱਟਾਂ ਇਕੱਠੀਆਂ ਕਰਕੇ ਨਾ ਉੱਥੇ ਇਸ ਤਰ੍ਹਾਂ ਇੱਟਾਂ ਇਕੱਠੀਆਂ ਕਰਕੇ ਜੋੜਨ ਲੱਗ ਗਏ ਉਹ ਕਹਿੰਦੇ ਕਾਕਾ ਤੂੰ ਇੱਥੇ ਕੀ ਕਰਦਾ ਤੈਨੂੰ ਪਤਾ ਹੈ ਜਦੋਂ ਉਹ ਦਿਨ ਹੈ ਇੱਥੇ ਤਾਂ ਭਾਣਾ ਵਰਤਣਾ ਕਹਿੰਦੇ ਮੈਂ ਗੁਰਦੁਆਰਾ ਬਣਾਉਣ ਲੱਗਿਆ ਬਸ ਉਸ ਦਿਨ ਤੋਂ ਬਾਅਦ ਮੁੜ ਕੇ ਉਸ ਰੂਹ ਦੱਕਦੇ ਉੱਥੇ ਸੰਤਾਂ ਦੇ ਚਰਨ ਪੈਣ ਦੀ ਲੋਕਾਂ ਚ ਪੰਜ ਵਰਿਆਂ ਦੀ ਉਮਰ ਦੀ ਪੂਜਾ ਹੋਣ ਲੱਗ ਗਈ ਸੀ ਵੀ ਇਹ ਮਹਾਂਪੁਰਸ਼ ਹੈ ਕੋਈ ਧੁਰੋਂ ਤੋਂ ਆਏ ਹੋਏ ਸੀ ਇੱਥੇ ਆ ਕੇ ਥੋੜੀ ਬਣੇ ਸੀ ਉਹ ਨਹੀਂ ਤਾਂ ਐਡਾ ਵੱਡਾ ਵਚਨ ਹੈ ਵਾਹਿਗੁਰੂ ਕਿਰਪਾ ਕਰੇ ਕਹਿੰਦੇ ਭਾਈ ਜਿਹੜਾ ਨੂਣ ਹਲਦੀ ਦਾ ਵਰਤਾਰਾ ਚੱਲਿਆ ਤੇ ਇਹ ਕਹਿੰਦੇ ਚੱਲਦਾ ਹੀ ਰਹੂਗਾ ਇੱਕ ਤਾਂ ਇਹ ਵਚਨ ਕੀਤਾ ਕਹਿੰਦੇ ਮਹਾਰਾਜ ਕਿਵੇਂ ਕਹਿੰਦੇ ਸਾਡਾ ਸਰੀਰ ਰਹੇ ਨਾ ਰਹੇ ਜਿਹੜਾ ਸਾਡਾ ਵਚਨ ਮੰਨ ਕੇ ਇਕੱਲੀ ਲੂਣ ਹਲਦੀ ਖਾਣਗੇ ਕਹਿੰਦੇ ਉਹਨਾਂ ਨੂੰ ਜਮਾਂ ਦੇ ਲੋਕ ਨਹੀਂ ਜਾਣ ਦਿਆਂਗੇ ਐਡਾ ਵੱਡਾ ਮਹਾਂਪੁਰਖਾਂ ਨੇ ਕਹਿੰਦੇ ਕੋਈ ਵੀ ਹੋਵੇ ਚਾਹੇ ਇੱਥੇ ਆਉਂਦਾ ਸੀ ਨਸਲ ਪਰ ਚਾਹੇ ਨਹੀਂ ਆਉਂਦਾ ਸੀ ਹੁਣ ਕਈਆਂ ਨੇ ਇਹਦਾ ਖੰਡਨ ਕੀਤਾ ਕਹਿੰਦੇ ਜੀ ਗੰਢਾ ਨਾ ਖਾਣਾ ਲਸਣ ਨਾ ਖਾਣਾ ਅਦਰਕ ਨਾ ਖਾਣਾ ਵੀ ਇਹ ਬਾਹਮਣਵਾਦ ਹੈ ਗੁਰਮਤ ਨਹੀਂ ਹੈ ਇਹਦਾ ਜਵਾਬ ਕੋਈ ਨਾ ਜਦੋਂ ਮੈਨੂੰ ਪਤਾ ਲੱਗਿਆ ਵੀ ਹਜ਼ੂਰ ਸਾਹਿਬ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਹੇ ਉੱਥੇ ਹਜ਼ੂਰ ਸਾਹਿਬ ਉਨੀ ਦੇਰ ਤੱਕ ਲੂਣ ਹਲਦੀ ਦੀ ਦਾਲ ਸਬਜ਼ੀ ਖਾਂਦੇ ਸੀ ਮੇਰੇ ਪਾਤਸ਼ਾਹ ਮਿਰਚ ਮਸਾਲਾ ਨਹੀਂ ਸੀ ਖਾਂਦੇ ਅੱਜ ਵੀ ਭੋਗ ਉਸੇ ਚੀਜ਼ ਦਾ ਲੱਗਦਾ ਹਜ਼ੂਰ ਸਾਹਿਬ ਫਿਰ ਉਹ ਬਾਹਮਣਵਾਦ ਹੈ ਦੂਸਰਾ ਮਿਸਾਲ ਪੰਜਾਬ ਦੀ ਧਰਤੀ ਵਿੱਚ ਜਾ ਕੇ ਦੇਖਿਆ ਇਹ ਗੱਲ ਤੁਸੀਂ ਭਾਈ ਕੀ ਬਾਗੜੀ ਚਲੇ ਜਾਓ ਭਾਈ ਕੀ ਬਾਗੜੀ ਛੇਵੇਂ ਪਾਤਸ਼ਾਹ ਦਾ ਨਵਾਜਿਆ ਹੋਇਆ ਮਹਾਂਪੁਰਸ਼ ਉਹਦੇ ਉੱਥੇ ਚਰਨ ਪਏ ਲੰਗਰ ਚਲਾਇਆ ਕਿਉਂਕਿ ਗੁਰੂ ਸਾਹਿਬ ਜੀ ਦਾ ਜਿਹੜਾ ਵਰ ਸੀ ਨਾ ਵੀ ਤੁਹਾਡੇ ਲੰਗਰ ਦੇ ਵਿੱਚ ਲੋਕਾਂ ਦੇ ਤਾਂ ਸੁੱਕੀਆਂ ਲੱਕੜਾਂ ਜਲਦੀਆਂ ਗਿੱਲੀਆਂ ਵੀ ਜਲਣਗੀਆਂ ਅੱਜ ਵੀ ਜਲਦੀਆਂ ਜਾ ਕੇ ਆਪ ਬਾਲ ਕੇ ਦੇਖ ਲਓ ਲੋਕੀ ਜਾਂਦੇ ਨੇ ਗਿੱਲੀਆਂ ਲੱਕੜਾਂ ਲੈ ਕੇ ਵੀ ਦੇਖੀਏ ਚੁੱਲ੍ਹੇ 'ਚ ਸਿੱਟੋ ਲਟ ਲਟ ਕਰਕੇ ਮੱਚ ਜਾਂਦੀਆਂ ਅੱਜ ਦੀ ਤਰੀਕ 'ਚ ਜਾ ਕੇ ਦੇਖ ਸਕਦੇ ਹਾਂ ਕਈਆਂ ਨੇ ਜਾ ਕੇ ਦੇਖਿਆ ਵੀ ਇਹ ਕਿਵੇਂ ਹੁੰਦਾ ਹੈ ਕਿਉਂਕਿ ਗੁਰੂ ਸਾਹਿਬ ਦਾ ਵਰ ਹੈ ਜਿਹੜਾ ਛੇਵੇਂ ਪਾਤਸ਼ਾਹ ਨੇ ਵਰ ਦਿੱਤੇ ਸੀ ਜਿਹਾ ਜਿਹਾ ਸਾਧ ਸਿੰਘ ਜੀ ਲੰਗਰ ਛਕਾਇਆ ਉਹ ਲੰਗਰ ਉਹ ਚੱਲਦਾ ਸੀ ਅੱਜ ਵੀ ਉਹ ਲੰਗਰ ਉੱਥੇ ਚੱਲਦਾ ਸਾਨੂੰ ਜਦ ਪਤਾ ਲੱਗਿਆ ਅਸੀਂ ਤਾਂ ਗਏ ਸੀ ਦਰਸ਼ਨ ਕਰਨ ਜਥੇ ਸਿਵੇਂ ਸਾਨੂੰ ਪਤਾ ਨਹੀਂ ਸੀ ਉੱਥੇ ਜਾ ਕੇ ਪਤਾ ਲੱਗਿਆ ਜਾ ਕੇ ਕਹਿੰਦੇ ਬਾਬਾ ਜੀ ਪ੍ਰਸ਼ਾਦਾ ਛਕੇ ਬਿਨਾਂ ਨਹੀਂ ਜਾਣ ਦੇਣਾ ਉਹ ਮੈਨੂੰ ਜਾਣਦੇ ਸੀ ਮੈਂ ਜਾਣਦਾ ਨਹੀਂ ਸੀ ਉਹਨਾਂ ਨੂੰ ਮੈਨੂੰ ਤਾਂ ਇਹ ਸੀ ਵੀ ਚਲੋ ਪਤਾ ਨਹੀਂ ਦਰਸ਼ਨ ਕਰਾਉਣਗੇ ਉੱਥੇ ਜਿਹੜੀਆਂ ਲੋਹਾਂ ਸਾਰੇ ਮਹਾਂਪੁਰਸ਼ਾਂ ਦੀਆਂ ਤੇ ਕਹਿਣ ਲੱਗੇ ਜੀ ਪ੍ਰਸ਼ਾਦਾ ਛਕੇ ਬਿਨਾਂ ਨਹੀਂ ਜਾਣ ਦੇਣਾ ਦਾਲ ਸਬਜ਼ੀ ਸਭ ਤਿਆਰ ਹੈ ਮੈਂ ਕਿਹਾ ਜੀ ਬੇਨਤੀ ਹੈ ਇੱਕ ਵੀ ਮੈਂ ਲੂਣ ਹਲਦੀ ਉਹ ਵਰਤਦਾ ਕਹਿੰਦੇ ਜੀ ਇੱਥੇ ਤਾਂ ਵਰਤਦੀ ਉਹ ਲੂਣ ਹਲਦੀ ਹੈ ਦੂਜੀ ਚੀਜ਼ ਹੈ ਨਹੀਂ ਕੋਈ ਮੈਂ ਕਿਹਾ ਇਹ ਕਿਸ ਤਰ੍ਹਾਂ ਕਹਿੰਦੇ ਵੀ ਆ ਫਿਰ ਮੈਂ ਸੋਚਿਆ ਵੀ ਸੰਤ ਬਾਬਾ ਅਜੀਤ ਸਿੰਘ ਜੀ ਨੇ ਜਿਹੜਾ ਕਹਿੰਦੇ ਸੀ ਭਾਈ ਗੁਰਮਤ ਦਾ ਖਾਣਾ ਖਾਓ ਗੁਰਮਤ ਦੇ ਵਿੱਚ ਇਹ ਹੈ ਸੀ ਚੀਜ਼ਾਂ ਅੱਜ ਥੋੜੀ ਜਿਹੀ ਮਿਰਚ ਘੱਟ ਹੋਵੇ ਕਹਿੰਦੇ ਗਵਾਂਢੀਆਂ ਦੀ ਰੋਟੀ ਖਾ ਲਾਂਗੇ ਮਿਰਚ ਘੱਟ ਹੈ ਕਿਉਂ ਮਿਰਚ ਨੇ ਅੰਦਰ ਜਾ ਕੇ ਸਾੜ ਪਾਉਣਾ ਮਿਰਚ ਨੇ ਅੰਦਰ ਜਾ ਕੇ ਦਰਦ ਪੈਦਾ ਕਰਨਾ ਔਰ ਮਿਰਚ ਨੇ ਅੰਦਰ ਜਾ ਕੇ ਫੂਕਣਾ ਤੁਸੀਂ ਬਾਹਰ ਰਗੜ ਕੇ ਮਿਰਤਾਂ ਚਮੜੀ ਤੇ ਲਾ ਕੇ ਦੇਖਿਓ ਤੁਸੀਂ ਉਹ ਸਾੜ ਪੈ ਜੂਗਾ ਅੰਦਰ ਦੀ ਚਮੜੀ ਤਾਂ ਬਹੁਤ ਨਰਮ ਹੈ ਇਹਦੇ ਨਾਲੋਂ ਨਿਰੀ ਜ਼ਹਿਰ ਖਾ ਕੇ ਫਿਰ ਕਹਿੰਦੇ ਨਹੀਂ ਇਹ ਖਾਣਾ ਜੀਭ ਨੂੰ ਸਵਾਦ ਲੱਗਣਾ ਚਾਹੀਦਾ ਮੇਦਾ ਜੋ ਮਰਜ਼ੀ ਹੋਵੇ ਤੇ ਗੁਰੂ ਕਿਰਪਾ ਕਰੇ ਖਾਣਾ ਨਹੀਂ ਆਉਂਦਾ ਸਾਨੂੰ ਤੇ ਇਸ ਕਰਕੇ ਜਿਨ੍ਹਾਂ ਦੇ ਖਾਣੇ ਠੀਕ ਨੇ ਪਾਈ ਬਿਰਤੀ ਵੀ ਉਹਨਾਂ ਦੀ ਠੀਕ ਰਹਿੰਦੀ ਹੈ ਇਹੋ ਜਿਹੇ ਮਹਾਂਪੁਰਸ਼ਾਂ ਨੂੰ ਇੱਕ ਛਾਬੇ ਵਿੱਚ ਪਾ ਲਓ ਤੇ ਇੱਕ ਤਕੜੀ ਦੇ ਦੂਜੇ ਪਾਲੜੇ ਜਿਹੜਾ ਵਿਹਲਾ ਪਿਆ ਉਹਦੇ 'ਚ ਆਪਣੇ ਆਪ ਨੂੰ ਪਾ ਲਓ ਦੇਖੋ ਕਿੱਥੇ ਖੜੇ ਹਾਂ ਅਸੀਂ ਭਾਈ ਤਾਰੂ ਸਿੰਘ ਵਰਗੇ ਭਾਈ ਮਤੀ ਦਾਸ ਵਰਗੇ ਭਾਈ ਮਨੀ ਸਿੰਘ ਵਰਗੇ ਇਹ ਸਾਰੇ ਗੁਰਸਿੱਖਾਂ ਦੀਆਂ ਕਰਨੀਆਂ ਦੇਖੋ ਤੇ ਫਿਰ ਆਪਣੇ ਆਪ ਨੂੰ ਦੇਖੋ ਕਿੱਥੇ ਖੜੇ ਹਾਂ ਇਹ ਹੈ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਤੁਸੀਂ ਛਾਬੇ ਦੀ ਪਾ ਕੇ ਲੈ ਨਰਜਾ ਮਨ ਤੋਲੈ ਦੇਵ ਤੁਸੀਂ ਤੋਲਾ ਤੁਸੀਂ ਆਪਣੇ ਆਪ ਨੂੰ ਕਿੱਥੇ ਖੜੇ ਹੋ ਕਿ ਉਹਨਾਂ ਮਹਾਂਪੁਰਖਾਂ ਵਰਗੇ ਹੈਗੇ ਸੀ ਸੇਵਾ ਕਰਦੇ ਸਾਧ ਸਿੰਘ ਜੀ ਬਹੁਤ ਗੁਰਸਿੱਖਾਂ ਦੇ ਦਰਸ਼ਨ ਕੀਤੇ ਮਹਾਰਾਜ ਉਹਨੂੰ ਸੱਚਖੰਡ ਚ ਗੁਰਮੁਖ ਨੂੰ ਨਿਵਾਸ ਦੇਣ
ਭਾਈ ਕਰਤਾਰ ਸਿੰਘ ਹੁੰਦਾ ਸੀ ਇੱਥੇ ਜਥੇ ਦਾ ਗੜਬਾਈ, ਲਾਲੜੀ ਵਰਗਾ ਕਾਰਸੇ ਵਾਲੇ ਚੋਂ ਆਏ ਸੀ ਦੋ ਸਿੰਘ। ਉਹ ਜਦੋਂ ਭਾਣਾ ਵਰਤਿਆ 84 ਚ ਲੰਗਰ ਸਾਹਿਬ ਤੇ ਸ਼ਹੀਦੀ ਹੋਈ ਉਹਦੀ ਕਰਤਾਰ ਸਿੰਘ ਦੀ, ਸੰਤਾਂ ਨੇ ਉੱਥੇ ਰੱਖ ਲਿਆ। ਕਹਿੰਦੇ ਰੰਧਾਵੇ ਵਾਲਿਆਂ ਦੀ ਡਿਊਟੀ ਹੈਗੀ ਪੜ੍ਹਨ ਪੜਾਉਣ ਦੀ, ਸਾਡੀ ਡਿਊਟੀ ਹੈਗੀ ਕਹਿੰਦੇ ਸਾਨੂੰ ਮਹਾਰਾਜ ਨੇ ਇਹ ਬਖਸ਼ਿਆ, ਤੇਰੇ ਵਰਗਿਆਂ ਦੀ ਸਾਨੂੰ ਲੋੜ ਹੈ, ਉੱਥੇ ਵਿਦਿਆਰਥੀ ਘੱਲ ਦੇਵਾਂਗੇ ਹੋਰ ਸੰਤ। ਕਹਿੰਦੇ ਉਹ ਸਾਧ ਸਿੰਘ ਜੀ ਰੋਟੀ ਚੋਪੜੀ ਨਾ ਖਾਇਆ ਕਰੇ। ਮੈਂ ਕਿਹਾ ਕਰਤਾਰ ਸਿੰਘ ਸਰੀਰ ਹੈ ਤੂੰ ਥੋੜਾ ਜਿਹਾ ਤਰ੍ਹਾਂ ਦੁੱਧ ਵੀ ਇੱਕ ਬੂੰਦ ਨਾ ਪੀਆ ਕਰੇ, ਸਾਦੀ ਰੋਟੀ ਖਾਣੀ। ਔਰ ਬਲ ਕਿੰਨਾ ਸੀ, ਟਰਾਲੀ ਤਾਰਨ ਲੱਗੇ ਕਹਿੰਦਾ ਪਰੇ ਹਟ ਜਾਓ ਇਕੱਲਾ ਤਾਰੂੰਗਾ, ਉਹਨਾਂ ਚ ਲੱਕ ਸਿੱਧਾ ਨਹੀਂ ਕਰਿਆ ਜਿੰਨਾ ਚ ਟਰਾਲੀ ਤਾਰਤੀ ਸਾਰੀ। ਇਹ ਸਾਧ ਸਿੰਘ ਜੀ ਬਲ ਤਾਂ ਵਾਹਿਗੁਰੂ ਨੇ ਪੈਦਾ ਕਰਨਾ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਾਤਾ ਜੀ ਕਹਿਣ ਲੱਗੇ ਬੇਟਾ ਦੇਖ ਤੇਰੇ ਸਿੰਘ ਨਾ ਜਾਨਾ ਵਾਰਦੇ ਨੇ ਤੇਰੇ ਵਾਸਤੇ, ਇਹਨਾਂ ਵਾਸਤੇ ਥੋੜਾ ਜਿਹਾ ਸਪੈਸ਼ਲ ਲੰਗਰ ਤਿਆਰ ਕਰ ਲਿਆ ਕਰੀਏ ਤੇ ਇਹਨਾਂ ਚ ਸ਼ਕਤੀ ਬਣੀ ਰਹੂਗੀ। ਕਹਿੰਦੇ ਮਾਤਾ ਜੀ ਤੁਹਾਨੂੰ ਦਿਖਾਈਏ। ਜਦੋਂ ਲੰਗਰ ਤਿਆਰ ਹੋਣ ਲੱਗਿਆ ਤੇ ਉਧਰ ਤੋਂ ਉੱਕਰ ਆਕਾਸ਼ ਤੋਂ ਕੁਛ ਰੂਹਾਂ ਉਹਦੇ ਚ ਪਾਉਂਦੀਆਂ ਦੇਖੀਆਂ ਕੁਛ, ਕਹਿੰਦੇ ਮਾਤਾ ਜੀ ਕਹਿੰਦੇ ਇਹ ਕੀ ਹੈ? ਕਹਿੰਦੇ ਜਿਹੜਾ ਗੁਰੂ ਘਰ ਦਾ ਲੰਗਰ ਸਵਾਦ ਬਣਦਾ, ਕਹਿੰਦੇ ਆਹ ਚੀਜ਼ ਆ ਉਹ, ਜਿਹੜਾ ਸੁੱਚ ਪਵਿੱਤਰਤਾ ਨਾਲ ਲੰਗਰ ਬਣਾਉਂਦਾ ਚਾਹੇ ਆਪਣੇ ਘਰੇ ਬਣਾਵੇ, ਉਹਦੇ ਚ ਫਿਰ ਇਹ ਜਿਹੜੀਆਂ ਗੁਪਤ ਰੂਹਾਂ ਨੇ ਕੁਝ ਅਜਿਹੀਆਂ ਸ਼ਕਤੀਆਂ ਨੇ ਰੱਬ ਦੀਆਂ, ਉਹਦੇ ਵਿੱਚ ਰਸ ਪਾਉਂਦੀਆਂ ਲਿਆ ਕੇ। ਜੇ ਲੰਗਰ ਚ ਜੋੜ ਚਲੀ ਜਾਵੇ ਫਿਰ ਨਹੀਂ ਨੇੜੇ ਲੱਗਦੀਆਂ ਉਹ, ਫਿਰ ਤਾਂ ਜਿਹੋ ਜਿਹਾ ਹੋਟਲਾਂ ਚ ਬਣਦਾ, ਜਿਹੋ ਜਿਹਾ ਗੁਰਦੁਆਰਿਆਂ ਚ ਬਣਦਾ ਜੇ ਸੁੱਚਵੇਂ ਨਹੀਂ ਹੈ। ਇਉਂ ਸਾਸੀ ਲੈ ਕਰਕੇ ਨਰਜਾ ਤਕੜੀ ਲੈ ਕੇ ਆਪਣੇ ਆਪ ਨੂੰ ਇਉਂ ਤੋਲੇ। ਕਬੀਰ ਸਾਹਿਬ ਜੀ ਕਹਿੰਦੇ ਕਿ ਅਸੀਂ ਕਿੱਥੇ ਖੜੇ ਹਾਂ, ਉਹ ਮਹਾਂਪੁਰਖ ਕਿੱਥੇ ਸਨ?
ਜਹ ਉਹ ਜਾਏ ਤਹੀ ਸੁਖ ਪਾਵੇ।
ਫਿਰ ਬਈ ਐਸੇ ਜੀਵਨ ਵਾਲਾ, ਬੰਦਗੀ ਕਰਨ ਵਾਲਾ, ਜਿੱਥੇ ਵੀ ਉਹ ਜਾਊਗਾ ਆਨੰਦ ਪ੍ਰਾਪਤ ਕਰੂਗਾ।
ਜੈ ਜਿੱਥੇ ਵੀ ਉਹ ਜਾਏ ਜਾਂਦਾ ਹੈ ਤਹੀ ਉੱਥੇ ਹੀ ਸੁਖ ਆਨੰਦ ਪਾਵੇ ਪਾਉਂਦਾ ਹੈ।
ਹੇ ਦੇਵ ਪੰਡਿਤ ਇਹਨੂੰ ਕਹਿੰਦੇ ਹਨ ਮਾਇਆ ਤਾਸ।
ਮਾਇਆ ਤਾਸ ਨਾ ਝੂਲੇ ਦੀਵ।
ਹੇ ਦੇਵ ਦੇਵਾ ਨਾਮੇ ਪੰਡਿਤ, ਫਿਰ ਤਾਸ ਉਸ ਨੂੰ ਮਾਇਆ ਦੇ ਮੋਹ ਦਾ ਝੋਲਾ ਬੁੱਲਾ ਨਹੀਂ ਲੱਗੂਗਾ, ਫਿਰ ਮਾਰ ਨਹੀਂ ਪਊਗੀ ਮਾਇਆ ਦੀ, ਮਾਰ ਨਹੀਂ ਸਕੇਗੀ ਮਾਇਆ। ਉਹਦਾ ਚਿੱਤ ਦੇਵ ਪ੍ਰਕਾਸ਼ ਰੂਪ ਬ੍ਰਹਮ ਨੂੰ ਪਾ ਕੇ ਮਾਇਆ ਦੇ ਮੋਹ ਦੇ ਵਿੱਚ ਡੋਲੇਗਾ ਨਹੀਂ, ਮਾਇਆ ਡੋਲ ਨਾ ਲੱਗੇ, ਮਾਇਆ ਦਾ ਧੱਕਾ ਨਹੀਂ ਲੱਗਦਾ ਫਿਰ।
ਕਹੇ ਕਬੀਰ ਮੇਰਾ ਮਨ ਮਾਨਿਆ।
ਇਹ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ ਮੇਰਾ ਸਾਡਾ ਮਨ ਉਸ ਪਰਮੇਸ਼ਰ ਦੇ ਉੱਤੇ ਮਾਨਿਆ, ਮੰਨ ਗਿਆ, ਲੱਗ ਗਿਆ ਨਾਲ, ਉਹਦੇ ਚਰਨਾਂ ਚ ਜੁੜ ਗਿਆ ਹੈ।
ਰਾਮ ਪ੍ਰੀਤ ਕੀਓ ਲੈ ਦੇਵ।
ਇਹ ਭਾਈ ਜਾਗਦਾ ਕਿ ਸੁੱਤਾ ਪਿਆ ਆਪਦਾ? ਜਾਗਦਾ, ਇੰਨਾ ਨੀਵਾਂ ਕਿਉਂ ਹੋਇਆ ਫਿਰ? ਮੈਨੂੰ ਭੁਲੇਖਾ ਪਈ ਜਾਂਦਾ ਵੀ ਕਹਿੰਦੀ ਸੁੱਤਾ ਹੀ ਪਿਆ। ਦੁਬਾਰੇ ਬੋਲੋ ਜੀ, ਖਿਆਲ ਉਧਰ ਹੋ ਗਿਆ।
ਰਾਮ ਪ੍ਰੀਤ ਕੀਓ ਲੈ ਦੇਵ।
ਇਸ ਲਈ ਰਾਮ ਪ੍ਰੀਤ ਕੀਓ ਲੈ ਦੇਵ, ਦੇਵ ਦੇਵਾ ਨਾਮ ਹੈ ਪੰਡਿਤ, ਅਸੀਂ ਰਾਮ ਪਰਮੇਸ਼ਰ ਦੀ ਪ੍ਰੀਤੀ ਵਿੱਚ ਆਪਣੇ ਮਨ ਨੂੰ ਲੈ ਲੀਨ ਕੀਓ ਕਰ ਲਿਆ। ਜਾਂ ਦੇਵ ਪੰਡਿਤ ਪਰਮਾਤਮਾ ਦੀ ਪ੍ਰੀਤੀ ਜਿਹੜੀ ਹੈ ਨਾ, ਇਹ ਦੋ ਪਾਠ ਭਾਈ ਨੋਟ ਕਰ ਲਓ, ਰਾਮ ਪ੍ਰੀਤ ਕੀਓ ਲੈ ਦੇਵ, ਇਹ ਤਾਂ ਹੋ ਗਿਆ ਨਾ ਮੁੱਖ ਪਾਠ, ਤੇ ਰਾਮ ਪ੍ਰੀਤ ਕੀ ਉਹ ਲੈ ਦੇਵ, ਅੱਖਰ ਉਹੀ ਨਾ, ਉਹ ਲੈ ਦੇਵ ਦੂਜਾ ਪਾਠ ਇਹ ਹੋ ਗਿਆ। ਤੇ ਹੁਣ ਪਹਿਲੇ ਪਾਠ ਦੇ ਅਨੁਸਾਰ ਤਾਂ ਅਰਥ ਹੋ ਗਿਆ, ਅਸੀਂ ਪਰਮੇਸ਼ਰ ਦੀ ਪ੍ਰੀਤੀ ਚ ਆਪਣੇ ਮਨ ਨੂੰ ਲੈ ਲੀਨ ਕੀਓ ਕੀਤਾ ਹੈ। ਹੇ ਦੇਵ ਪੰਡਿਤ, ਪਰਮੇਸ਼ਰ ਦੀ ਪ੍ਰੀਤੀ ਦੇ ਓਲੇ ਆਸਰੇ, ਤੇ ਓਲੇ ਨਾਮ ਆਸਰੇ ਕਹਿੰਦਾ, ਤੂੰ ਪਰਬਤ ਮੇਰਾ ਓਲਾ ਰਾਮ, ਓਲਾ ਆਸਰੇ ਦਾ ਨਾਮ, ਤੇਰੇ ਓਲੇ ਆਸਰੇ ਆ ਅਸੀਂ, ਤੇ ਓਲੇ ਨਾਮ ਸੁੰਦਰ ਦਾ ਵੀ ਹੁੰਦਾ, ਪਰ ਅਰਬੀ ਦੇ ਵਿੱਚ ਤੇ ਆਪਾਂ ਜਿਹਨੂੰ ਸੁੰਦਰ ਕਹਿੰਦੇ ਉਹਨੂੰ ਓਲਾ ਕਹਿੰਦੇ ਆ ਅਰਬੀ ਦੇ। ਉਹ ਕੌਣ ਹੈ? ਪਰਮੇਸ਼ਰ, ਜਾਂ ਫਿਰ ਓਲਾ ਸੁੰਦਰ ਪ੍ਰੀਤੀ ਪਰਮੇਸ਼ਰ ਦੀ, ਸਾਡੇ ਚਿੱਤ ਪਰਮੇਸ਼ਰ ਉੱਤੇ, ਸਾਡਾ ਪਰਮੇਸ਼ਰ ਦੇ ਉੱਤੇ ਮਨ ਮੰਨ ਗਿਆ, ਸੁੰਦਰ ਪ੍ਰੀਤੀ ਹੈ, ਤੇ ਇਹ ਅਰਬੀ ਦੇ ਅਨੁਸਾਰ ਅਰਥ ਹੋ ਗਿਆ। ਤੇ ਉਹਦੇ ਅਨੁਸਾਰ ਫਿਰ ਸਾਰੀ ਸੁੰਦਰ ਪ੍ਰੀਤੀ ਦੇ ਆਸਰੇ, ਪ੍ਰੀਤੀ ਦੇ ਓਲੇ ਓਲੇ ਨਾਮ ਪੜਦੇ ਪੜਦੇ ਦੇ ਵਿੱਚ ਮਨ ਨੂੰ ਲੀਨ ਕਰ ਲਿਆ ਹੈ। ਤੇ ਇਸ ਕਰਕੇ ਸਾਹ ਸਿੰਘ ਕਿਤੇ ਕਿਤੇ ਸ਼ਬਦ ਐਸੇ ਆ, ਕੋਈ ਸੰਸਕ੍ਰਿਤ ਦਾ ਆ ਗਿਆ, ਕੋਈ ਅਰਬੀ ਦਾ ਆ ਗਿਆ, ਅਰਬੀ ਦੇ ਵਿੱਚ ਫਿਰ ਓਲੇ ਸਾਹ ਸਿੰਘ ਜੀ ਸੁੰਦਰ ਨੂੰ ਕਹਿ ਦਿੱਤਾ, ਸੁੰਦਰ ਪ੍ਰੀਤੀ ਹੈ ਵਾਹਿਗੁਰੂ ਦੀ। ਜਿਵੇਂ ਨਰਜਾ ਜਿਹੜਾ ਧੌਲਪੁਰ ਦੀ ਬੋਲੀ ਆ ਗਈ, ਅੱਜ ਦੋ ਬੋਲੀਆਂ ਐਸੀ ਆ ਗਈ, ਇੱਕ ਧੌਲਪੁਰ ਦੀ ਬੋਲੀ ਆ ਗਈ, ਇੱਕ ਅਰਬੀ ਦੀ ਬੋਲੀ ਆ ਗਈ। ਤੇ ਮੈਂ ਵਿਚਾਰ ਕਰ ਰਿਹਾ ਸੀ ਆਪਣੇ ਮਨ ਦੇ ਨਾਲ ਵੀ ਗੁਰੂ ਘਰ ਦੇ ਸਭ ਤੋਂ ਔਖੀ ਕਥਾ ਕਿਸ ਚੀਜ਼ ਦੀ ਹੈ। ਤਾਂ ਫਿਰ ਨਿਰਣਾ ਇਹੀ, ਮੈਂ ਤਾਂ ਇਸੇ ਸਿੱਟੇ ਤੇ ਪਹੁੰਚਿਆ ਵੀ ਗੁਰਬਾਣੀ ਦੀ ਕਥਾ ਵਰਗੀ ਔਖੀ ਕਥਾ ਗੁਰੂ ਘਰ ਦੇ ਵਿੱਚ ਹੋਰ ਕੋਈ ਵੀ ਨਹੀਂ ਹੈ। ਮੈਂ ਜੇ ਕਹਿ ਲਾਂ ਵੀ ਵੇਦਾਂ ਦੀ ਕਥਾ ਕਰਨੀ ਇੰਨੀ ਔਖੀ ਨਹੀਂ ਜਿੰਨੀ ਗੁਰਬਾਣੀ ਦੀ ਕਥਾ ਔਖੀ ਹੈ। ਗੁਰਬਾਣੀ ਉਹ ਪੜ੍ਹਨੇ ਔਖੇ ਨਾ, ਅਰਥ ਨਹੀਂ ਔਖੇ ਉਹਨਾਂ ਦੇ, ਵੇਦ ਸ਼ਾਸਤਰ ਜਿਹੜੇ। ਗੁਰਬਾਣੀ ਪੜ੍ਹਨ ਦੇ ਵਿੱਚ ਵੀ ਔਖੀ ਆ, ਕਿਉਂਕਿ ਦੱਸੇ ਬਿਨਾਂ ਨਹੀਂ ਪਤਾ ਲੱਗ ਕਿਵੇਂ ਪੜ੍ਹਨੀ ਹੈ। ਗੁਰਬਾਣੀ ਦੇ ਅਰਥ ਵੀ ਔਖੇ ਨੇ। ਸੌਖਾ ਕੀ ਹੈ, ਇਹਦੇ ਵਿੱਚ ਸਾਡੇ ਜੀਵਨ ਨੂੰ ਮੋਕਸ਼ ਤੱਕ ਲੈ ਜਾਂਦੀ ਹੈ ਗੁਰਬਾਣੀ। ਗੁਰੂ ਕਿਰਪਾ ਕਰੇ, ਆਓ ਇੱਥੇ ਹੁਣ ਸਮਾਪਤੀ ਹੈ ਜੀ ਪੁੱਲਾਂ ਚੱਕਾਂ ਦੀ। ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ। ਕੱਲ੍ਹ ਨੂੰ ਫਿਰ ਭਗਤ ਨਾਮਦੇਵ ਜੀ ਦੀ ਬਾਣੀ ਤੋਂ ਕਥਾ ਆਰੰਭ ਹੋਏਗੀ ਤੇ ਕੱਲ੍ਹ ਨੂੰ ਇਹ ਰਾਗ ਸਮਾਪਤ ਹੋ ਜਾਣਾ ਮਹਾਰਾਜ ਦੀ ਕਿਰਪਾ ਨਾਲ। ਆਓ ਹੁਣ ਇੱਥੇ ਸਮਾਪਤੀ ਹੈ ਜੀ।
ਜਹ ਉਹ ਜਾਏ ਤਹੀ ਸੁਖ ਪਾਵੇ, ਮਾਇਆ ਤਾਸ ਨ ਝੂਲੇ ਦੇਵ। ਕਹੇ ਕਬੀਰ ਮੇਰਾ ਮਨ ਮਾਨਿਆ, ਰਾਮ ਪ੍ਰੀਤ ਕੀਓ ਲੈ ਦੇਵ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।